ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਬਹੁਤ ਜ਼ਿਆਦਾ ਜੀ, ਫਤਿਹ ਢਿੱਲੀ ਆਈ ਹੈ, ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰ ਜਿਹੜੇ ਹੈ, ਪਹਿਰੇਦਾਰ ਵੀਰ ਰਸਤੇ ਦੇ ਵਿੱਚ ਬਹਿ ਜਾਣ, ਆਉਣ ਵਾਲੀ ਸੰਗਤ ਰਸਤੇ ਦੇ ਵਿੱਚ ਹੀ ਬਿਠਾਈ ਜਾਓ। ਤਕਰੀਬਨ ਸਾਰਿਆਂ ਨੇ ਮੱਥਾ ਟੇਕ ਲਿਆ, ਅੱਜ ਤੇ ਥੋੜ੍ਹੇ ਹੀ ਰਹਿ ਗਏ, ਸਾਰਿਆਂ ਨੇ ਟੇਕ ਲਿਆ ਮੱਥਾ, ਕੋਈ ਕੋਈ ਰਹਿ ਗਿਆ ਬਿਰਲਾ ਬਿਰਲਾ। ਗੁਰੂ ਸਾਹਿਬ ਮਿਹਰ ਕਰਨ ਜੀ, ਜਿੰਨਾ ਕੁ ਸਮਾਂ ਸਾਡੇ ਪਾਸ ਹੈ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰੀਏ। ਅੱਜ ਆਪਣਾ ਲਾਸਟ ਦੀਵਾਨ ਹੈ, ਪਹਿਰੇਦਾਰ ਵੀਰ ਬਈ ਬਿਠਾਓ, ਸੰਗਤ ਜਿਹੜੀ ਆ ਰਹੀ ਅੱਗੇ ਉੱਥੇ ਹੀ ਬਿਠਾਈ, ਚਲੋ ਰਾਹ ਖਾਲੀ ਉੱਥੇ ਰਸਤਾ ਬੰਦ ਕਰੋ, ਥੋੜ੍ਹਾ ਜਿਹਾ ਥਾਂ ਖਾਲੀ ਰੱਖ ਲਿਓ ਅੱਗੇ ਅੱਗੇ। ਇੱਥੇ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਸੰਗਤ ਆਏਗੀ, ਫਿਰ ਉਹਨਾਂ ਨੂੰ ਅੱਗੇ ਬਿਠਾਵਾਂਗੇ, ਥੋੜ੍ਹੀ ਜਿਹੀ ਜਗ੍ਹਾ ਖਾਲੀ ਰੱਖ ਲਓ, ਬਾਕੀ ਸੰਗਤ ਨੂੰ ਉੱਥੇ ਹੀ ਬਿਠਾਓ। ਪੰਜ ਚਾਰ ਪਹਿਰੇਦਾਰ ਪਿੱਛੇ ਜਾਓ, ਸਿੰਘੋ ਉੱਠ ਕੇ ਪਹਿਰੇਦਾਰ ਪਿੱਛੇ ਜਾਓ, ਉੱਥੇ ਉੱਥੇ ਆਉਣ ਵਾਲੀ ਸੰਗਤ ਨੂੰ ਟਿਕਾਓ, ਬਿਠਾ ਦਿਓ ਜੀ। ਸਾਰੀ ਸੰਗਤ ਜਿਹੜੇ ਖੜੇ ਹੋ ਰਾਹ 'ਚ ਬਹਿ ਜਾਓ ਭਾਈ, ਰਾਹ ਕੰਮ ਆ ਜਾਏਗਾ, ਸਾਰੇ ਰਸਤੇ ਵਿੱਚ ਬੈਠ ਜਾਓ। ਪੰਡਾਲ ਵਿੱਚ ਬਹੁਤ ਜ਼ਿਆਦਾ ਸੰਗਤ ਹੈ ਅਤੇ ਉਹ ਰਸਤੇ ਵਿੱਚ ਬੈਠ ਜਾਓਗੇ, ਸੌਖਾ ਹੋ ਜਾਏਗਾ। ਆਓ ਧਿਆਨ ਇਕਾਗਰ ਕਰਿਓ ਜੀ। ਹੁਣ ਆਪਾਂ ਇੱਕ ਬੇਨਤੀ ਕਰ ਰਹੇ ਸੀ ਵੀ ਆਪਣਾ ਨਾਮ ਜਪਾਵੋ। ਗੁਰਬਾਣੀ 'ਚ ਬਹੁਤ ਸ਼ਬਦ ਆਉਣਗੇ ਜਿੱਥੇ ਨਾਮ ਜਪਾਉਣ ਦੀ ਗੱਲ ਹੈ, ਮਾਲਕ ਜੀ ਆਪਣਾ ਨਾਮ ਜਪਾਵੋ। ਇਹਦਾ ਅਰਥ ਇਹ ਹੈ ਵੀ ਮੇਰੀ ਮੈਨੂੰ ਤੇਰੀ ਹੋਂਦ ਦਾ ਅਹਿਸਾਸ ਹੋਵੇ। ਹੁਣ ਇਹਦਾ ਅਰਥ ਸਿਰਫ ਇੱਦਾਂ ਨਾ ਸਮਝ ਲੈਣਾ ਵੀ ਇਹ ਇੱਦਾਂ ਕਹਿ ਰਹੇ ਹਾਂ ਆਪਾਂ ਵੀ ਮਾਲਕ ਜੀ ਮੇਰੇ 'ਤੇ ਕਿਰਪਾ ਕਰੋ, ਹੁਣ ਮੈਂ ਇੱਦਾਂ ਕਹਾਂ ਵਾਹਿਗੁਰੂ 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 ਦਿਨ ਰਾਤ ਮੈਂ ਕਰੀ ਜਾਵਾਂ। ਬੀਬੀਓ ਬਹਿ ਜਾਓ, ਠਾਓ ਨਾ, ਹੁਣ ਬੈਠੋ ਭੈਣੋ ਸਾਰੀਆਂ, ਕੋਈ ਨਹੀਂ ਬੈਠੀਆਂ ਰਹਿਣ ਦਿਓ ਜਿੱਥੇ ਕੋਈ ਬੀਬੀਆਂ ਭੈਣਾਂ, ਬਹਿ ਜਾਓ ਬਸ, ਕੋਈ ਵੀ ਖੜਾ ਨਾ ਹੋਵੇ, ਪਹਿਰੇਦਾਰ ਵੀ ਤਕੜੇ ਹੋ ਕੇ ਰਾਹ 'ਚ ਬਹਿ ਜਾਓ, ਚੌਂਕੜੇ ਲਾ ਲਓ, ਅੱਜ ਜਿੱਥੇ ਇੱਕ ਟਿਕਾ ਰਹੇ ਹੋ ਹੁਣ ਬਿਠਾਓ ਬਈ ਸਿੰਘੋ ਪਹਿਰੇਦਾਰੋ, ਬਹਿ ਜਾਓ ਸਾਰੇ, ਆਪ ਵੀ ਮਾਰੋ ਚੌਂਕੜੇ, ਆਉਣ ਵਾਲਿਆਂ ਨੂੰ ਬੇਨਤੀ ਕਰੀ ਚਲੋ ਉੱਥੇ ਹੀ ਬਿਠਾਈ, ਚਲੋ ਲਾਈਨ ਬਣਾ ਲਓ ਪਹਿਰੇਦਾਰ। ਹੁਣ ਅੱਗੇ ਜਿੰਨੀ ਜਗ੍ਹਾ ਠੀਕ ਹੈ ਭਾਈ ਬੈਠ ਜਾਓ, ਬਸ ਪਹਿਰੇਦਾਰ ਬਹਿ ਜਾਓ ਕਿਰਪਾ ਕਰਕੇ, ਅੱਗੇ ਪਿੱਛੇ ਨਾ ਹੁਣ ਸੰਗਤ ਨੂੰ ਠਾ ਠਾ ਕੇ ਕਰੋ। ਬੀਬੀਓ ਤੁਸੀਂ ਉੱਠ ਉੱਠ ਕੇ ਅੱਗੇ ਨਾ ਹੋ, ਵੇਖੋ ਸਾਰਿਆਂ ਦਾ ਧਿਆਨ ਤੁਹਾਡੇ ਵੱਲ ਨਹੀਂ ਜਾਂਦਾ, ਜਿੱਥੇ ਬੈਠੇ ਹੋ ਬਸ ਬਹਿ ਜਾਓ, ਮਾਰ ਲਓ ਚੌਂਕੜੇ, ਸਾਰੇ ਕਿਰਪਾ ਕਰਕੇ ਸੱਜ ਜਾਓ। ਭੈਣਾਂ ਬੈਠੋ ਜੀ ਸਾਰੀਆਂ, ਭੰਡ ਪਹਿਰੇਦਾਰ ਬੀਬੀਆਂ ਸਾਰੀਆਂ ਬਹਿ ਜਾਓ ਭਾਈ, ਜਿੱਥੇ ਖੜੇ ਹੋ ਉੱਥੇ ਬਹਿ ਜਾਓ, ਸਾਰੇ ਬਹਿ ਜਾਓ, ਆ ਜਾਓ, ਟਕਾ ਬਣਾਈਏ ਆਪਾਂ ਥੋੜ੍ਹਾ ਜਿਹਾ। ਜ਼ਿਆਦਾ ਜਦੋਂ ਪਾਣੀ ਦੇ ਵਿੱਚ ਕਿਤੇ ਨਾ ਟਿਕੇ ਪਾਣੀ 'ਚ ਇੱਕ ਰੋੜੀ ਮਾਰਿਓ, ਰੋੜੀ ਜੇ ਟਿਕੇ ਪਾਣੀ ਦੇ ਵਿਚਾਲੇ ਸਿੱਟੋਗੇ ਸਾਰਾ ਪਾਣੀ ਹਿੱਲ ਜਾਂਦਾ, ਇੱਕ ਵੀ ਜਦੋਂ ਹਿੱਲਦਾ ਫਿਰ ਸਾਰਿਆਂ ਦਾ ਧਿਆਨ ਉੱਧਰ ਨੂੰ ਹੋ ਜਾਂਦਾ। ਸੋ ਆਓ ਹੁਣ ਭੈਣਾਂ ਨੂੰ ਬੇਨਤੀ ਹੈ ਵੀ ਬਿਲਕੁਲ ਟਿਕਾ ਬਣਾ ਕੇ ਰੱਖਣਾ, ਕੋਈ ਆਵਾਜ਼ ਨਾ ਆਵੇ। ਵੈਸੇ ਹੀ ਗੁਰੂ ਦਾ ਪਿਆਰਾ ਤੇ ਵੈਸੇ ਹੀ ਸ਼ੁਕਰ ਕਰਦਾ ਮਹਾਰਾਜ, ਅਸੀਂ ਮਾਨ ਨਾਲ ਵੀ ਇਹ ਗੱਲ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਨੇ, ਬਿਰਾਜਮਾਨ ਹੋਏ ਐ ਆ ਖੇਤਾਂ ਦੇ ਵਿੱਚ, ਗੁਰੂ ਜੀ ਆਏ ਹੋਏ ਐ ਤੇ ਕਿੰਨੀਆਂ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ, ਕਿੰਨੀ ਰੌਣਕ ਲੱਗੀ ਪਈ ਐ, ਮਾਨ ਵਾਲੀ ਗੱਲ ਐ। ਨਹੀਂ ਤੇ ਮਾਫ਼ ਕਰਨਾ, ਇੱਥੇ ਕੱਚੇ ਪਿੱਲੇ ਬਥੇਰਾ ਕਹਿਣਗੇ ਸਾਡੇ ਬੜਾ ਇਕੱਠ ਹੁੰਦਾ, ਐਂ ਹੁੰਦਾ ਐਂ ਹੁੰਦਾ, ਆ ਕਿੱਡੀ ਮਾਣ ਵਾਲੀ ਗੱਲ ਹੈ ਵੀ ਗੁਰੂ ਸਾਹਿਬ ਸਾਡੇ ਆਉਣ ਤੇ ਪਤਾ ਤੇ ਲੱਗੇ। ਪਹਿਰੇਦਾਰੋ ਤੁਸੀਂ ਉੱਥੇ ਹੀ ਬਹਿਣਾ ਸੀ, ਉਹ ਵੇਖੋ ਸੰਗਤ ਫਿਰ ਉੱਥੋਂ ਆਈ ਜਾਣੀ, ਤੁਸੀਂ ਉੱਥੋਂ ਉੱਥੇ ਹੀ ਬਹਿਣਾ ਸੀ ਪਿੱਛੇ ਹੀ, ਤਾਂ ਹੀ ਮੈਂ ਵਾਰ ਵਾਰ ਕਿਹਾ ਵੀ ਲਾਈਨ ਬਣਾ ਕੇ ਬਹਿ ਜਾਓ, ਉੱਥੇ ਆਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਕਰੋ, ਲਾਈਨ ਬਣਾਓ ਵੀਰੋ। ਵਧੀਆ ਸੇਵਾ ਤੁਸੀਂ ਪਿਆਰ ਨਾਲ ਨਿਭਾਉਂਦੇ ਹੋ, ਪਰ ਧਿਆਨ ਰੱਖੀਏ ਹੁਣ ਆਪਾਂ। ਹਾਂਜੀ, ਵੈਸੇ ਹੀ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਤੇ ਵੈਸੇ ਹੀ ਬੜਾ ਖੁਸ਼ ਹੁੰਦਾ ਵੀ ਚੱਲ ਜੇ ਹਜ਼ਾਰਾਂ ਲੱਖਾਂ ਜੁੜਾਂਗੇ ਤਾਂ ਹੀ ਫਿਰ ਹੌਲੀ ਹੌਲੀ ਬਦਲਾਵ ਆਏਗਾ, ਤੇ ਵੱਡੀ ਗੱਲ ਖੁਸ਼ੀ ਦੀ ਇਹ ਹੈ ਵੀ ਬੀਬੀਆਂ ਨਾਲੋਂ ਭਾਈ ਜ਼ਿਆਦਾ ਆ, ਤੇ ਭਾਈਆਂ ਦੇ ਵਿੱਚ ਜਿਹੜੀ ਸਾਡੀ ਗਿਣਤੀ ਹੈ ਉਹਦੇ ਵਿੱਚ ਵੀ 70% ਨੌਜਵਾਨ ਨੇ, 70%। ਤੇ ਜੇ ਪੰਜਾਬ ਦੀ ਜਵਾਨੀ ਸੁਣੇ ਸਿੱਖ ਜਵਾਨੀ ਕਹਿ ਲਓ ਪੰਜਾਬ ਜਾਂ ਹਰਿਆਣਾ ਇੱਕੋ ਹੀ ਗੱਲ ਹੈ ਬਹੁਤਾ ਫਰਕ ਨਹੀਂ ਜੇ ਜਵਾਨੀ ਸੁਣਨ ਲੱਗ ਜੇ ਕਿਤੇ ਪੰਜਾਬ ਦਾ ਨੌਜਵਾਨ ਬਦਲ ਜਾਏ ਸਿਆਣਾ ਹੋ ਜਾਏ ਸਿਰ ਵਰਤੇ ਸਿਰ ਲਾਏ ਬਹੁਤ ਨੇ ਜੀ ਆਪਾਂ ਕੋਈ ਕਮੀ ਨਹੀਂ ਛੱਡੀ ਸਿਰ ਲਾਉਣ ਵਾਲੀ ਪਰ ਜਿਹੜੇ ਸਿਰ ਵਰਤਦੇ ਨੇ ਕੁਰਸੀਆਂ ਤੇ ਉਹ ਬਹਿ ਜਾਂਦੇ ਨੇ ਆਪਾਂ ਸਿਰ ਲਾਉਣ ਜੋਗੇ ਰਹਿ ਜਾਂਦੇ ਆ ਸਿਰ ਸਿਰ ਲਾਉਣੇ ਵੀ ਹੁੰਦੇ ਨੇ ਪਹਿਲਾਂ ਸਿਰ ਵਰਤਣਾ ਹੁੰਦਾ ਹੈ ਸਿਰ ਨੂੰ ਵਰਤਿਆ ਜਾਵੇ ਜਦੋਂ ਵਰਤਣ ਦੀ ਵਾਰੀ ਆਵੇ ਸਿਰ ਵਰਤਿਆ ਜਾਵੇ ਜਿੱਦਣ ਲਾਉਣ ਦੀ ਵਾਰੀ ਆਵੇ ਉਦਣ ਸਿਰ ਲਾਇਆ ਜਾਵੇ ਹਮੇਸ਼ਾ ਸਾਨੂੰ ਤੇ ਐਂ ਜੇ ਸ਼ਸ਼ਕੇਰ ਜੇ ਦਿੰਦੇ ਆ ਜੀ ਸਿੱਖ ਤੇ ਬਹਾਦਰਾਂ ਦੀ ਕੌਮ ਹੈ ਸਿੱਖ ਤੇ ਸੂਰਮਿਆਂ ਦੀ ਕੌਮ ਹੈ ਸਿੱਖ ਤੇ ਜੂਝਣ ਵਾਲੇ ਐ ਤੇ ਬਸ ਆਪਾਂ ਜੂਝਣ ਵਾਲੇ ਹੀ ਆ ਐਦਾਂ ਕਿਉਂ ਨਹੀਂ ਕਹਿੰਦੇ ਸਿੱਖ ਕਹਿੰਦੇ ਦੇਸ਼ ਦੀ ਰੱਖਿਆ ਕਰਦੇ ਐ ਐਦਾਂ ਕਿਹਾ ਕਰੋ ਸਿੱਖ ਕੁਰਸੀਆਂ ਤੇ ਵੀ ਬਹਿੰਦੇ ਅਸੀਂ ਬੋਡੀਗਾਰਡ ਨਹੀਂ ਕੁਰਸੀ ਤੇ ਵੀ ਬਹਿਣ ਵਾਲੇ ਆ ਆਖੋ ਸਤਨਾਮ ਅਸੀਂ ਕੋਈ ਬੋਡੀਗਾਰਡ ਲੱਗੇ ਆ ਇੱਥੇ ਅਸੀਂ ਕੋਈ ਰੱਖਿਆ ਕਰਨ ਵਾਲੇ ਹੀ ਆ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਪਿੱਛੇ ਜੇ ਆਪਾਂ ਵੇਖਿਆ 350 ਸਾਲਾਂ 350 ਸਾਲਾਂ ਪਟਨਾ ਸਾਹਿਬ ਦੀ ਧਰਤੀ ਉੱਤੇ ਸੀ ਤੇ ਉੱਥੇ ਤੁਸੀਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਬਹੁਤ ਵੱਡੇ ਦੇਸ਼ ਭਗਤ ਸਨ ਗੁਰੂ ਗੋਬਿੰਦ ਸਿੰਘ ਨੇ ਇਸ ਦੇਸ਼ ਵਾਸਤੇ ਚਾਰ ਪੁੱਤ ਵਾਰੇ ਇਸ ਨੁਕਤੇ ਨੂੰ ਗਹਿਰੇ ਤਲ ਤੇ ਸਮਝਣ ਦੀ ਕੋਸ਼ਿਸ਼ ਕਰੋ ਇਸ ਆਹ ਲਫ਼ਜ਼ ਨੋਟ ਕਰੋ ਜਿਹੜੇ ਤੁਸੀਂ ਸਮਝਦੇ ਹੋ ਉੱਥੇ ਕਿਹਾ ਜਾਂਦਾ ਹੈ ਦੇਸ਼ ਦੀ ਸੰਸਕ੍ਰਿਤੀ ਵਾਸਤੇ ਤੇ ਇਸ ਦੇਸ਼ ਦੀ ਸੰਸਕ੍ਰਿਤੀ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਸੰਸਕ੍ਰਿਤੀ ਕਿਹੜੀ ਸੀ ਇੱਥੋਂ ਦੀ ਬੰਨ ਬੰਨ ਕੇ ਤੇ ਲੈ ਕੇ ਜਾਂਦੇ ਸੀ ਜ਼ਾਲਮ ਜਰਵਾਣੇ ਧੀਆਂ ਭੈਣਾਂ ਦੇ ਡੋਲੇ ਚੁੱਕ ਲੈਂਦੇ ਸੀ ਇੱਥੋਂ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀ ਹਿੰਦੁਸਤਾਨ ਦਾ ਇਤਿਹਾਸ ਤੇ ਪੜੋ ਇੱਕ ਵਾਰੀ ਲੁੱਟਿਆ ਗਿਆ ਕਿਤੇ ਨਾਲੇ ਲੁੱਟਦੇ ਸੀ ਨਾਲੇ ਕੁੱਟਦੇ ਸੀ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਸੀ ਕਿਹੜੀ ਸੰਸਕ੍ਰਿਤੀ ਸੀ ਜਿਹਦੇ ਲਈ ਪੁੱਤ ਵਾਰ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਮੈਂ ਪੁੱਤ ਵਾਰਾਂ ਵੀ ਸੰਸਕ੍ਰਿਤੀ ਬਚਾ ਲਓ ਵੀ ਬੜੀ ਵਧੀਆ ਮਰਿਆਦਾ ਜੀ ਇੱਥੇ ਮਰਿਆਦਾ ਬਚਾ ਲਓ ਪੁੱਤ ਵਾਰੋ ਵੀ ਦੇਸ਼ ਦੀ ਸੰਸਕ੍ਰਿਤੀ ਹੈ ਕਿਹੜੀ ਸੀ ਇੱਥੇ ਫਿਰ ਜਿਹੜੀ ਗੱਲ ਹੈ ਵੀ ਹਾਂ ਗੁਰੂ ਗੋਬਿੰਦ ਸਿੰਘ ਨੇ ਪਿਤਾ ਵਾਰਿਆ ਪੁੱਤ ਵਾਰੇ ਉਹ ਅਸੂਲਾਂ ਲਈ ਵਾਰੇ ਉਹ ਸਿਧਾਂਤਾਂ ਲਈ ਵਾਰੇ ਉਹ ਵੱਖਰੀ ਸੋਚ ਕਰਕੇ ਵਾਰਨੇ ਪਏ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਹੈ ਉਹ ਨਮਾਣੇ ਲੋਕਾਂ ਲਈ ਹੈ ਨਮਾਣਿਆਂ ਲਈ ਮਜ਼ਲੂਮ ਲਈ ਉਸ ਵੇਲੇ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ ਹੈ ਬਲੀਦਾਨ ਤਿਲਕ ਤੇ ਜੰਜੂ ਨੂੰ ਬਚਾਉਣ ਵਾਸਤੇ ਦਿੱਤਾ ਹੈ ਪਰ ਤਿਲਕ ਜੰਜੂ ਦੇ ਹੱਕ ਵਿੱਚ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਇਹ ਸਮਝ ਲਈਏ ਆਪਾਂ ਆਹ ਨੁਕਤਾ ਸਮਝੋ ਜਿਵੇਂ ਹੁਣ ਆਪਾਂ ਪਿੰਡਾਂ 'ਚ ਰਹਿੰਦੇ ਹਾਂ ਜੀ ਹੁਣ ਨੋਟ ਕਰਿਓ ਕੋਈ ਪਖੰਡੀ ਗੁਰੂ ਦੇ ਚੇਲੇ ਸਾਡੇ ਪਿੰਡ ਵਿੱਚ 10 ਘਰ ਹੋਣ ਨੋਟ ਕਰਿਓ 10 ਘਰ ਪਖੰਡੀ ਗੁਰੂਆਂ ਦੇ ਚੇਲਿਆਂ ਦੇ ਆਪਣੇ ਪਿੰਡ 'ਚ ਹੋਣ ਤੇ ਆਪਣੇ ਪਿੰਡ ਵਿੱਚ ਉਹਨਾਂ 10 ਪਰਿਵਾਰਾਂ ਉੱਤੇ ਨਾ ਕੋਈ ਹਮਲਾ ਕਰਨ ਵਾਸਤੇ ਆ ਜੇ ਪਖੰਡੀ ਗੁਰੂ ਦੇ ਚੇਲੇ ਹੋਣ ਆਪਣੇ ਪਿੰਡ ਵਿੱਚ ਉਹਨਾਂ 10 ਉੱਤੇ ਕੋਈ ਹਮਲਾ ਕਰਨ ਵਾਸਤੇ ਬਾਹਰੋਂ ਬੰਦੇ ਆ ਜਾਣ ਪਿੰਡ ਵਾਲਿਆਂ ਨੂੰ ਲੱਗ ਜੇ ਪਤਾ ਗੁਰਸਿੱਖਾਂ ਨੂੰ ਲੱਗ ਜੇ ਪਤਾ ਅੰਮ੍ਰਿਤਧਾਰੀਆਂ ਨੂੰ ਲੱਗ ਜੇ ਪਤਾ ਬਾਣੀ ਪੜ੍ਹਨ ਵਾਲਿਆਂ ਨੂੰ ਲੱਗ ਜੇ ਪਤਾ ਉਹ ਇਕੱਠੇ ਹੋ ਕੇ ਜਾਣ ਤੇ ਉਹਨਾਂ ਨੂੰ ਜਿਹੜੇ ਲੁੱਟਣ ਆਏ ਐ ਕੁੱਟਣ ਆਏ ਐ ਉਹਨਾਂ ਨੂੰ ਮਾਰਨ ਭਜਾਉਣ ਚੱਲ ਦੋ ਚਾਰ ਉਹਨਾਂ ਦੇ ਮਰ ਜਾਣ ਦੋ ਚਾਰ ਇਹਨਾਂ ਦੇ ਵੀ ਮਰ ਜਾਣ ਬੰਦੇ ਭੱਜ ਜਾਣ ਬਚਾ ਕਰਤਾ ਹੁਣ ਕੀ ਕਹੋਗੇ ਵੀ ਸਿੱਖ ਜਿਹੜੇ ਨੇ ਪਖੰਡੀ ਗੁਰੂ ਦੇ ਚੇਲੇ ਬਣ ਗਏ ਕੀ ਇਹ ਪਖੰਡੀ ਗੁਰੂ ਨੂੰ ਮੰਨਣ ਲੱਗ ਗਏ ਕਿਤੇ ਉਹ ਤੇ ਲੋੜ ਸੀ ਉਸ ਵੇਲੇ ਪਿੰਡ ਦੇ ਵਿੱਚ ਸੀ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀ ਮੰਨੀ ਜਿੰਨੂੰ ਮਰਜ਼ੀ ਜਾਣ ਪਰ ਵਿਚਾਰਿਆਂ ਨਾਲ ਧੱਕਾ ਹੋ ਰਿਹਾ ਸੀ ਇਹ ਸਮਝ ਕੇ ਪਿੰਡ ਦੇ ਲੋਕਾਂ ਨੇ ਜਾ ਕੇ ਜਾਨ ਵੀ ਵਾਰਤੀ ਕਈਆਂ ਨੇ ਆਪਣੀ ਬਚਾ ਲਏ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਸੋਚ ਨੂੰ ਪਸੰਦ ਸਲਾਮ ਕਰਦੇ ਆ ਸੀ ਉਹ ਜਿੱਥੇ ਜਾਂਦੇ ਸੀ ਵੀ ਅਸੀਂ ਉਹਨੂੰ ਗੁਰੂ ਨੂੰ ਮੰਨਣ ਲੱਗੇ ਇਹਦਾ ਅਰਥ ਇਹ ਥੋੜਾ ਹੁੰਦਾ ਹੈ ਜੇ ਦੇਸ਼ ਵਿੱਚ ਕਿਸੇ ਨਾਲ ਵੀ ਧੱਕਾ ਹੋਏਗਾ ਉਸ ਗਰੀਬ ਵਾਸਤੇ ਹੱਕ ਦੀ ਹੱਕ ਵਾਸਤੇ ਆਵਾਜ਼ ਵੀ ਉਠਾਣੀ ਚਾਹੀਦੀ ਹੈ ਲੋੜ ਪੈਣ ਤੇ ਮਰ ਵੀ ਜਾਵੇ ਬੰਦਾ ਪਰਵਾਹ ਨਾ ਕਰੇ ਪਰ ਇਹਦਾ ਅਰਥ ਇਹ ਨਹੀਂ ਵੀ ਜੋ ਉਹ ਮੰਨਦਾ ਹੈ ਅਸੀਂ ਵੀ ਮੰਨ ਲਿਆ ਇਸ ਗੱਲ ਨੂੰ ਸਮਝੋ ਉਸ ਵੇਲੇ ਇੱਥੇ ਦੇਸ਼ ਵਿੱਚ ਹਿੰਦੂ ਧਰਮ ਨਾਲ ਧੱਕਾ ਹੋ ਰਿਹਾ ਸੀ ਧੱਕੇ ਨਾਲ ਜਨੇਊ ਲਾਏ ਜਾ ਰਹੇ ਸੀ ਧੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਜਲੂਮਾਂ ਲਈ ਆਪਣੇ ਆਪ ਦਾ ਬਲੀਦਾਨ ਦਿੱਤਾ ਹੈ ਮਜਲੂਮਾਂ ਲਈ ਬਲੀਦਾਨ ਦਿੱਤਾ ਇਹਦਾ ਅਰਥ ਇਹ ਨਹੀਂ ਵੀ ਤਿਲਕ ਜੰਜੂ ਦੇ ਹੱਕ 'ਚ ਹੋ ਗਏ ਆਖੋ ਸਤਨਾਮ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਸਕ੍ਰਿਤੀ ਕਿਹੜੀ ਪਿਆਰੀ ਲੱਗਦੀ ਹੈ ਜੀ ਗੁਰੂ ਤੇਗ ਬਹਾਦਰ ਇਹ ਦੇਸ਼ ਦੀ ਸੰਸਕ੍ਰਿਤੀ ਕਿਹੜੀ ਸੀ ਸੰਸਕ੍ਰਿਤੀ ਪਿਆਰੀ ਕੀ ਲੱਗਦੀ ਸੀ ਉਹ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਇਹ ਜਨੇਊ ਜੀ ਕਾ ਹੈ ਹੈ ਤੇਰੇ ਕੋਲ ਹੈ ਤਾਂ ਪਾਂਡੇ ਘੱਤ ਆ ਜਨੇਊ ਪਾ ਜੇ ਮੇਰੇ ਪਾਉਣਾ ਹੈ ਇਹਦਾ ਭਾਵ ਜ਼ਰੂਰ ਕਿਰਪਾ ਕਰਕੇ ਸਮਝਣਾ ਪਿਆਰਿਓ ਇਸ ਕਰਕੇ ਇਸ ਦੇਸ਼ ਦੇ ਵਾਸਤੇ ਜੋ ਇੱਥੋਂ ਦਾ ਸਿਸਟਮ ਸੀ ਇਸ ਦੇਸ਼ ਦਾ ਤੇ ਆਹ ਕਾਨੂੰਨ ਸੀ ਖੱਤਰੀ ਬ੍ਰਾਹਮਣ ਸੂਦ ਵੈਸ ਆ ਖੱਤਰੀ ਨੇ ਆ ਬ੍ਰਾਹਮਣ ਨੇ ਆ ਸ਼ੂਦਰ ਨੇ ਆ ਵੈਸ ਨੇ ਛੋਟੀਆਂ ਜਾਤਾਂ ਆ ਸ਼ੂਦਰ ਨੇ ਐਦਾਂ ਕਿਹਾ ਜਾਂਦਾ ਸੀ ਇਹ ਬਰਮੇ ਦੇ ਪੈਰਾਂ ਤੋਂ ਪੈਦਾ ਹੋਏ ਐ ਸ਼ੂਦਰ ਨੇ ਜਿਹੜੇ ਇਹ ਲੋਕਾਂ ਦੀ ਸੇਵਾ ਲਈ ਪੈਦਾ ਹੋਏ ਐ ਬ੍ਰਾਹਮਣ ਕਹਿੰਦੇ ਉਹਦੇ ਸਿਰ ਚੋਂ ਪੈਦਾ ਹੋਇਆ ਐ ਖੱਤਰੀ ਛਾਤੀ ਚੋਂ ਪੈਦਾ ਕੀਤੇ ਨੇ ਬਾਹਾਂ ਚੋਂ ਤਾਂ ਕਰਕੇ ਕਹਿੰਦੇ ਤਕੜੇ ਨੇ ਤੇ ਢਿੱਡ ਭਰਨ ਲਈ ਵੈਸ ਪੈਦਾ ਕੀਤੇ ਨੇ ਵਪਾਰ ਤੇ ਢਿੱਡ ਕਰ ਭਰਨ ਵਾਲੇ ਜੱਟ ਕਹਿ ਲਓ ਉਹ ਢਿੱਡ ਚੋਂ ਪੈਦਾ ਕੀਤੇ ਨੇ ਕਹਿੰਦੇ ਬਰਮੇ ਨੇ ਤੇ ਸ਼ੂਦਰ ਛੋਟੀਆਂ ਜਾਤਾਂ ਵਾਲੇ ਕਹਿੰਦੇ ਪੈਰਾਂ ਚੋਂ ਪੈਦਾ ਕੀਤੇ ਐ ਆ ਸੀ ਸੰਸਕ੍ਰਿਤੀ ਇੱਥੋਂ ਦੀ ਇਹਦੇ ਲਈ ਚਾਰ ਪੁੱਤ ਵਾਰਨੇ ਨੇ ਆਖੋ ਸਤਨਾਮ ਲੈ ਇਹਦੇ ਲਈ ਚਾਰ ਪੁੱਤ ਵਾਰਨੇ ਨੇ ਜਿੱਥੇ ਇਹ ਕਿਹਾ ਜਾਂਦਾ ਸੀ ਵੀ ਜੇ ਛੂਦਰ ਛੋਟੀ ਜਾਤ ਵਾਲਾ ਮੰਤਰ ਸੁਣ ਗਿਆ ਨਾ ਕਿਤੇ ਸਲੋਕ ਸੁਣ ਗਿਆ ਇਹਦੇ ਕੰਨਾਂ 'ਚ ਸਿੱਕਾ ਢਾਲ ਦਿਓ ਜਿਹੜਾ ਮੰਤਰ ਛੂਦਰ ਛੋਟੀ ਜਾਤ ਵਾਲਾ ਮੰਤਰ ਪੜ੍ਹੇ ਉਹਦੀ ਜ਼ਬਾਨ ਕੱਟ ਦਿਓ ਇਹਦੇ ਲਈ ਜਾਨ ਮਾਰਾਂਗੇ ਕਿਤੇ ਆਪਣੀ ਉਹ ਅਸੂਲ ਆਪਣੇ ਬਣਾਏ ਹੋਏ ਸੀ ਉਹ ਗੁਰੂ ਨਾਨਕ ਦਾ ਦਿੱਤਾ ਹੋਇਆ ਸਿਧਾਂਤ ਹੈ ਉਹ ਭਗਤਾਂ ਦਾ ਦਿੱਤਾ ਹੋਇਆ ਸਿਧਾਂਤ ਹੈ ਜਿਹਦੇ ਵਾਸਤੇ ਸਾਡੇ ਗੁਰੂ ਜੀ ਨੇ ਆਪਾਂ ਕੁਰਬਾਨ ਕਰਤਾ ਆਪਣਾ ਆਪ ਕੁਰਬਾਨ ਕਰਤਾ ਭਾਈ ਸਾਡੇ ਗੁਰੂ ਜੀ ਨੇ ਇਸ ਕਰਕੇ ਸਾਨੂੰ ਤੇ ਖੁਸ਼ੀ ਹੋਣੀ ਚਾਹੀਦੀ ਹੈ ਜਦੋਂ ਵੀ ਕਿਤੇ ਆਪਾਂ ਐਡੀ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੈਠਦੇ ਹਾਂ ਸਿੱਖ ਨੂੰ ਤੇ ਚਾਅ ਹੋਣਾ ਚਾਹੀਦਾ ਹੈ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ ਜੇ ਤੁਹਾਡੇ ਚਰਨਾਂ ਦੇ ਵਿੱਚ ਇੰਨੇ ਨੌਜਵਾਨ ਸੁਣ ਰਹੇ ਐ ਤੇ ਸਮਝਣਗੇ ਜੇ ਸਮਝਣਗੇ ਤੇ ਸਿਰ ਵਰਤਣੇ ਸ਼ੁਰੂ ਕਰਨਗੇ ਨਹੀਂ ਤੇ ਅਗਲੇ ਐ ਹੱਲਾ ਗੱਲ ਇੱਥੋਂ ਅੱਗੇ ਲੈ ਗਏ ਸੀ ਨਾ ਆਪਾਂ ਵੀ ਹੱਲਾ ਜਿਹਾ ਦੇ ਦਿੰਦੇ ਨੇ ਵੇਖੋ ਜੀ ਸਿੱਖ ਤੇ ਜਾਨਾਂ ਮਾਰਨ ਲਈ ਬਣੇ ਐ ਸਿੱਖ ਸੂਰਮਿਆਂ ਦੀ ਕੌਮ ਹੈ ਸੱਚ ਹੈ ਇਹ ਸੂਰਮਿਆਂ ਦੀ ਕੌਮ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਪਰ ਨਾਲ ਇਹ ਵੀ ਕਹਿਣਾ ਸ਼ੁਰੂ ਕਰੋ ਵੀ ਸਿੱਖ ਸਿਆਣਿਆਂ ਦੀ ਕੌਮ ਹੈ ਇਹ ਕਹਿਣਾ ਸ਼ੁਰੂ ਕਰੀਏ ਦਲੇਰਾਂ ਦੀ ਕੌਮ ਹੈ ਅਕਲ ਵਾਲੇ ਵੀ ਨੇ ਸਿਆਣੇ ਵੀ ਨੇ ਇਹ ਇਕੱਲਾ ਪੈਰੇ ਤੇ ਖੜਨਾ ਨਹੀਂ ਜਾਣਦੇ ਇਹ ਸਾਡੇ ਰਕਸ਼ਕ ਨੇ ਦੇਸ਼ ਦੇ ਰਾਖੇ ਨੇ ਇਦਾਂ ਹੀ ਨਾ ਕਹੋ ਵੀ ਸਾਨੂੰ ਉੱਥੇ ਹੀ ਖੜਾਈ ਰੱਖੋ ਕਦੇ ਨਾ ਕਦੇ ਬਰਾਬਰ ਵੀ ਤੇ ਭਾਓ ਸਭ ਤੋਂ ਵੱਧ ਜਾਨਾਂ ਹਰ ਜਗ੍ਹਾ ਵਾਰਦੇ ਐ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਸੱਚ ਹੈ ਪਰ ਬਰਾਬਰ ਵੀ ਬਿਠਾਓ ਤੇ ਚੇਤਾ ਰੱਖਿਓ ਸਿਰ ਵਾਰਨ ਦੇ ਨਾਲ ਨਾਲ ਸਿਰ ਵਰਤਣੇ ਸ਼ੁਰੂ ਕਰੋ ਇਹਨੂੰ ਚਾਬੀ ਲਾਈਏ ਜੀ ਇਹਨੂੰ ਖੋਲੀਏ ਮਾੜਾ ਜਿਹਾ ਖੋਲੀਏ ਤੇ ਸਾਡੇ ਕੋਲ ਤੇ ਕਿਰਪਾ ਹੀ ਬੜੀ ਕੀਤੀ ਪਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਹ ਵੇਖੋ ਆਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਇਹ ਚਾਬੀ ਹੈ ਇਦਾਂ ਸੰਗਤ ਵਿੱਚ ਜਦੋਂ ਬਾਣੀ ਦੀ ਵਿਚਾਰ ਹੁੰਦੀ ਹੈ ਇੱਥੇ ਚਾਬੀ ਲੱਗਣੀ ਹੈ ਇਹਨੇ ਦਿਮਾਗ ਨੇ ਖੁੱਲਣਾ ਹੈ ਫਿਰ ਆਪਾਂ ਪੜ੍ਹਦੇ ਹੀ ਆ ਨਾ ਲੋ ਪੜੋ ਪੀਓ ਦਾਤੇ ਕਾ ਖੋਲ ਦਿੱਤਾ ਖਜ਼ਾਨਾ ਹਮ ਸ਼ੁਰੂ ਤੋਂ ਪੜ੍ਹ ਲਓ ਚਲੋ ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੇ
ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ।
ਸਾਨੂੰ ਐਂ ਜੇ ਨਹੀਂ ਲੱਗਦਾ ਵੀ ਹੁਣ ਅਸੀਂ ਤਾਂ ਅਸੀਂ ਭਾਗਾ ਵਾਲੇ ਨਹੀਂ। ਜਦੋਂ ਮੈਂ ਵੇਖਦਾ ਮੇਰੀ ਜੇਬ ਕੰਨੀ ਕੱਖ ਨਹੀਂ, ਜਦੋਂ ਮੈਂ ਵੇਖਦਾ ਮੇਰੇ ਨਾਮ ਬੋਲਦੀਆਂ ਜ਼ਮੀਨਾਂ ਕੱਖ ਨਹੀਂ, ਜਦੋਂ ਮੈਂ ਵੇਖਦਾ ਆਪਣੇ ਘਰ ਵੱਲ ਮੇਰੇ ਪੱਲੇ ਕੱਖ ਨਹੀਂ, ਤੇ ਜਦੋਂ ਮੈਂ ਵੇਖਦਾ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵੱਲ, ਫਿਰ ਇੰਨੀ ਅਕਲ, ਇੰਨਾ ਵੱਡਾ ਗੁਣਾਂ ਦਾ ਖਜ਼ਾਨਾ ਤੁਹਾਡੇ ਵੱਲ ਵੇਖ ਕੇ ਮੈਨੂੰ ਗਰੀਬੀ ਨਹੀਂ ਲੱਗਦੀ। ਆਖੋ ਸਤਨਾਮ। ਨੋਟ ਕਰੋ, ਤੁਹਾਡੇ ਵੱਲ ਵੇਖ ਕੇ ਮੈਨੂੰ ਆਪਣੇ ਆਪ ਨੂੰ ਮੈਂ ਭਾਗਾਂ ਵਾਲਾ ਸਮਝਦਾ, ਮੇਰੇ ਕੋਲ ਤੁਸੀਂ ਹੋ, ਤੁਹਾਡੇ ਵਰਗਾ ਗਿਆਨ ਮੇਰੇ ਕੋਲ ਹੈ, ਇਦਾਂ ਸਮਝਣਾ ਜੀ। ਸਿੱਖੋ ਆਪਾਂ, ਸਿੱਖ ਕਦੇ ਗਰੀਬ ਨਹੀਂ, ਜੇ ਸਿੱਖ ਹੈ ਫਿਰ ਗਰੀਬ ਨਹੀਂ, ਜੇ ਗੁਰਬਾਣੀ ਦਾ ਗਿਆਨ ਤੁਹਾਡੇ ਕੋਲ ਹੈ, ਗੁਣ ਤੁਹਾਡੇ ਕੋਲ ਨੇ, ਫਿਰ ਕੋਈ ਗਰੀਬ ਨਹੀਂ। ਸੋਹਣੇ ਬਣਾ ਦੇਣਗੇ, ਸਾਰੀ ਦੁਨੀਆਂ 'ਚ ਕਦਰ ਪਏਗੀ। ਲੋਕਾਂ ਨੇ ਜੇਬ ਨਹੀਂ ਵੇਖਣੀ, ਤੇਰੀ ਸੋਚ ਵੇਖਣੀ ਹੈ, ਵਿਚਾਰ ਵੇਖਣੇ ਨੇ, ਬਾਣੀ ਨੂੰ ਪੜ੍ਹ ਕੇ ਗੱਲ ਵੇਖੀ, ਗੱਲ ਕਿੱਦਾਂ ਦੀ ਕਰਦਾ ਤੂੰ। ਇੱਕ ਆਪਾਂ ਆਮ ਹੀ ਕਹਿ ਦਿੰਦੇ ਹਾਂ ਯਾਰ, ਸਵਾ ਸਵਾ ਲੱਖ ਦੀ ਇੱਕ ਗੱਲ ਕਰਦਾ, ਕਹਿਣ 'ਚ ਆ ਜਾਂਦਾ ਸਵਾ ਲੱਖ, ਪਰ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਲਵੇ, ਉਹਦੀ ਇੱਕ ਇੱਕ ਗੱਲ ਦੀ ਕੀਮਤ ਪਾਈ ਨਹੀਂ ਜਾ ਸਕਦੀ, ਬੜਾ ਮਹਿੰਗਾ ਹੋ ਜਾਂਦਾ ਹੈ। ਸਿਆਣੀਆਂ ਗੱਲਾਂ ਕਰਦਾ ਹੈ, ਮਹਿੰਗਾ ਬੰਦਾ ਮਹਿੰਗੇ ਕੱਪੜੇ ਪਾ ਕੇ ਨਹੀਂ ਹੁੰਦਾ, ਮਹਿੰਗਾ ਬੰਦਾ ਮਹਿੰਗੇ ਜੁੱਤੇ ਪਾ ਕੇ ਨਹੀਂ ਹੁੰਦਾ, ਮਹਿੰਗੀ ਗੱਡੀ 'ਚ ਬਹਿ ਕੇ ਕੋਈ ਮਹਿੰਗਾ ਨਹੀਂ ਹੁੰਦਾ, ਮਹਿੰਗੀ ਕੋਠੀ 'ਚ ਰਹਿ ਕੇ ਕੋਈ ਮਹਿੰਗਾ ਨਹੀਂ ਹੁੰਦਾ, ਮਹਿੰਗੇ ਪੈਲਸਾਂ 'ਚ ਵਿਆਹ ਕਰਕੇ ਕੋਈ ਮਹਿੰਗਾ ਨਹੀਂ ਹੁੰਦਾ, ਮਹਿੰਗੇ ਹੋਟਲਾਂ 'ਚ ਖਾ ਕੇ ਕੋਈ ਮਹਿੰਗਾ ਨਹੀਂ ਹੁੰਦਾ। ਮਹਿੰਗਾ ਉਹ ਹੈ ਜਿਹਦੇ ਵਿਚਾਰ ਮਹਿੰਗੇ ਹੈ। ਯਾਰ ਇੱਡੇ ਵੱਡੇ ਹੋਟਲ ਵਿੱਚ ਬੈਠਾ ਖਾਂਦਾ ਹੈ, ਬ੍ਰੈਂਡਡ ਕੱਪੜੇ ਪਾਉਂਦਾ, ਬ੍ਰੈਂਡਡ ਜੁੱਤੇ ਪਾਉਂਦਾ, ਜਦੋਂ ਕਰਦੇ ਆ ਗੱਲ ਮਾਰਦਾ ਜਬਲੀਆਂ, ਜਦੋਂ ਉਹਦੇ ਨਾਲ ਗੱਲਬਾਤ ਕਰੋਗੇ ਸਿਰੇ ਦਾ ਜੱਬਲ ਤੇ ਜਬਲੀਆਂ ਮਾਰਦਾ, ਕਿਧਰੋਂ ਮਹਿੰਗਾ। ਜਿਹੜਾ ਬੰਦਾ ਗਿਆਨ ਵੱਲੋਂ ਸਸਤਾ ਹੈ, ਇੱਥੋਂ ਸਸਤਾ ਹੈ, ਜਿਹੜਾ ਉਹਨੇ ਸਸਤਾ ਰਹਿਣਾ ਹੈ, ਜਿੰਨੇ ਮਰਜ਼ੀ ਬ੍ਰੈਂਡਡ ਕੱਪੜੇ ਪਾਈ ਫਿਰੇ। ਜਿਹੜਾ ਇੱਥੋਂ ਸਸਤਾ ਹੈ, ਜਿਹਦੇ ਵਿਚਾਰ ਮਹਿੰਗੇ ਨਹੀਂ, ਉਹਨੇ ਸਸਤਾ ਹੀ ਰਹਿਣਾ ਜੀ, ਸਸਤਾ। ਤੇ ਜਿਨ੍ਹਾਂ ਦੇ ਕੋਲ ਆ ਸਤਿਗੁਰੂ ਦਾ ਗਿਆਨ ਹੋਵੇ, ਉਹ ਅਮੀਰ ਨੇ, ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ। ਕੱਲਾ ਪੈਸਾ ਚਾਰ ਕੌਡੀਆਂ ਨੇ ਮਾਰ ਕਹਿੰਦੇ ਜਿਨ ਕੈ ਪੱਲੇ ਧਨ ਵਸੈ, ਕਹਿੰਦੇ ਪੈਸਾ ਬਹੁਤ ਹੈ ਜੀ ਮਹਾਰਾਜ। ਜਿੱਦਾਂ ਆਪਾਂ ਸਵਾਲ ਕਰੀਏ ਵੀ ਗੁਰੂ ਜੀ ਆਹ ਬੰਦੇ ਦੇ ਕਿੱਡੇ ਭਾਗ ਚੰਗੇ ਆ ਜੀ, ਵੇਖੋ ਅਮੀਰ ਹੈ, ਗੁਰੂ ਜੀ ਕਹਿੰਦੇ ਜਿਨ ਕੈ ਪੱਲੇ ਧਨ ਵਸੈ, ਪੈਸਾ ਹੀ ਹੈ, ਤਿੰਨ ਕਾ ਨਾਉ ਫਕੀਰ ਹੈ, ਤੇ ਫਕੀਰ ਬੰਦਾ ਹੈ। ਜੇ ਗੁਣ ਨਹੀਂ, ਜੇ ਅਕਲ ਨਹੀਂ, ਜੇ ਸਮਝ ਨਹੀਂ, ਜੇ ਚੰਗੀ ਸੋਚ ਨਹੀਂ, ਜੇ ਵਿਚਾਰ ਚੰਗੀ ਨਹੀਂ ਇਹਦੇ ਕੋਲ, ਇਹਨੂੰ ਕਹਿੰਦਾ ਅਮੀਰ ਹੈ ਮਹਾਰਾਜ, ਬਹੁਤ ਅਮੀਰ ਹੈ। ਕਹਿੰਦੇ ਲੈ ਜਿਨ ਕੈ ਪੱਲੇ ਧਨ ਵਸੈ, ਤਿੰਨ ਕਾ ਨਾਉ ਫਕੀਰ ਹੈ, ਤੇ ਕੁਛ ਨਹੀਂ, ਫਕੀਰ ਬੰਦਾ ਹੈ, ਕੱਖ ਨਹੀਂ ਇਹਦੇ ਪੱਲੇ। ਤੇ ਮਹਾਰਾਜ ਤੁਸੀਂ ਅਮੀਰ ਕਿਹਨੂੰ ਮੰਨਦੇ ਹੋ? ਕਹਿੰਦੇ ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਹੀਰ। ਆਹ ਹੈ ਗੁਣਾਂ ਦਾ ਸਾਗਰ, ਛੱਪਰੀ 'ਚ ਰਹਿੰਦਾ ਹੋਵੇ ਭਾਵੇਂ, ਭੱਲੀ ਸਹਾਬੀ ਛਾਪਰੀ ਜਾ ਮੈਂ ਗੁਣ ਗਾਏ, ਕੀਤੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ। ਛੱਪਰੀਆਂ 'ਚ ਰਹਿਣ ਵਾਲੇ ਵੀ ਪਿਆਰੇ ਲੱਗਦੇ ਆ ਜੀ, ਕਹਿੰਦੇ ਸੋਹਣਾ ਲੱਗਦਾ ਹੈ, ਵਿਚਾਰ ਚੰਗੀ ਹੈ, ਸੋਚ ਚੰਗੀ ਹੈ, ਗੱਲਬਾਤ ਵੇਖ ਇਹਦੀ, ਇੱਕ ਇੱਕ ਬਚਨ ਇਹਦਾ ਕਿੱਡਾ ਮਹਿੰਗਾ ਹੈ, ਰਾਸੀ ਫੇਰ ਆਉਂਦਾ ਪਿਆਰਿਓ। ਸੋਚ ਵਧੀਆ ਹੋਵੇ, ਭਲਾ ਸੋਚ ਵਧੀਆ ਕਿਵੇਂ ਬਣਦੀ ਹੈ? ਨੋਟ ਕਰੋ ਮੇਰੇ ਨੌਜਵਾਨ ਵੀਰੋ ਭਰਾਵੋ, ਨੋਟ ਕਰਿਓ ਜਰਾ। ਸਾਰਾ ਦਿਨ ਪੁੜੀਆਂ ਮਲ ਕੇ ਆ ਨਸ਼ੇ ਤਰ੍ਹਾਂ ਤਰ੍ਹਾਂ ਦੇ ਕਰਕੇ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਅੱਜ ਚੱਲ ਰਹੇ ਹੈ, ਇਹ ਕੁਝ ਕਰਕੇ ਸੋਹਣੇ ਨਹੀਂ ਬਣ ਲੱਗੀਦਾ। ਗੁਰਬਾਣੀ ਦਾ ਗਿਆਨ ਹੈ ਜਿਹੜਾ ਇਹ ਬੰਦੇ ਨੂੰ ਸੋਹਣਾ ਬਣਾਉਂਦਾ ਹੈ, ਗੁਰਬਾਣੀ ਦੇ ਗਿਆਨ ਨਾਲ ਤੁਹਾਡੀ ਵਿਚਾਰ ਸੋਹਣੀ ਹੋਏਗੀ। ਮਤ ਵਿੱਚ ਆ ਵੇਖੋ, ਮਤ ਵਿੱਚ ਰਤਨ ਜਵਾਹਰ ਮਾਨਕ, ਆ ਨਗ ਜੇ ਨਾ ਵਿਖਾ, ਆ ਵੇਖੋ ਜੀ ਨਗ ਪਾਇਆ, ਇਦਾਂ ਨਾ ਵਿਖਾ ਵੀ ਆਹ ਨਗ ਵੇਖੋ ਜੀ ਮੇਰੇ, ਆਹ ਡਾਇਮੰਡ ਪਾਇਆ ਵੇਖੋ ਜੀ ਮੇਰੇ, ਆਹ ਹਾਰ ਪਾਇਆ ਵੇਖੋ ਜੀ ਮੇਰੇ, ਆਹ ਮੇਰੇ ਕੱਪੜੇ ਵੇਖ ਲਓ ਜੀ। ਕਹਿੰਦੇ ਇਹ ਛੱਡ ਦੇ, ਚੰਗੀ ਗੱਲ ਹੈ ਤੇਰੇ ਕੋਲ ਪੈਸੇ ਹੈ ਨੇ, ਸੋਨਾ ਹੈ, ਹੀਰੇ ਹੈ ਨੇ, ਮਾੜਾ ਨਹੀਂ ਪਾਈ ਫਿਰਦਾ, ਪਰ ਆਹ ਵਿਖਾ। ਮਤ ਵਿੱਚ ਤੇਰੀ ਵਿੱਚ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਵਿਚਾਰ ਚਾਹੀਦੇ ਸੀ, ਮਤ ਵਿੱਚ ਰਤਨ ਜਵਾਹਰ ਮਾਣਕ ਕਿਵੇਂ ਆ ਜਾਂਦੇ ਆ ਜੀ ਅੱਗੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਆ ਸਿੱਖਿਆ ਸੁਣਨੀ ਸ਼ੁਰੂ ਕਰ ਦੇ, ਮਤ ਵਿੱਚ ਪੈਦਾ ਹੋਣਗੇ ਆਪਣੇ ਆਪ। ਆਪਣੇ ਆਪ ਆਉਣਗੇ ਜੀ ਵਿਚਾਰ। ਇੱਕ ਇੱਕ ਵਿਚਾਰ ਦੀ ਕੀਮਤ ਕੋਈ ਨਹੀਂ, ਇਹ ਮਹਿੰਗੇ ਬੜੇ ਆ। ਹੁਣ ਵੇਖਿਓ, ਸੁਣੋ, ਧਿਆਨ ਨਾਲ ਨੋਟ ਕਰਿਓ। ਵਿਆਹ ਹੋਇਆ ਜੀ, ਸਾਲ ਹੋ ਗਿਆ ਵਿਆਹ ਹੋਏ ਨੂੰ, 10 ਲੱਖ ਦੀ ਗੱਡੀ ਹੈ, ਵੱਡੀ ਕੋਠੀ ਦੇ ਵਿੱਚੋਂ ਪਤੀ ਪਤਨੀ ਗਏ ਹੈ, ਗੱਡੀ ਦੇ ਵਿੱਚ ਹੀ ਲੜ ਪਏ। ਸਾਲ ਵਿਆਹ ਨੂੰ ਹੋਇਆ, ਗੱਡੀ 'ਚ ਹੀ ਲੜ ਪਏ। ਹੁਣ ਗੱਡੀ 'ਚ ਲੜਾਈ ਛਿੜ ਪਈ, ਦੋਵੇਂ ਪਤੀ ਪਤਨੀ ਲੜ ਪਏ, ਵਾਪਸ ਆ ਗਏ ਘਰੇ, ਗੱਡੀ 'ਚੋਂ ਉਤਰੇ ਘਰੇ ਆ ਗਏ। ਬੀਬੀ ਨੇ ਮੁੰਦਰੀਆਂ ਪਾਈਆਂ ਹੋਈਆਂ, ਡਾਇਮੰਡ ਲੱਗੇ ਹੋਏ ਐ, ਕਾਕੇ ਨੇ ਵੀ ਬਥੇਰਾ ਕੁਝ ਪਾਇਆ ਹੋਇਆ, ਜੰਜੀਰੀ ਵੀ ਪਾਈ ਹੋਈ ਐ, ਕੜਾ ਪਾਇਆ ਹੋਇਆ, ਸਾਰਾ ਕੁਝ ਬਹੁਤ ਵਧੀਆ। ਮਹਿੰਗੇ 50,000 ਦੇ ਸੋਫੇ ਤੇ ਬੈਠੇ ਇੱਕ ਦੂਜੇ ਨਾਲ ਲੜਦੇ ਐ। ਕੋਠੀ 50 ਲੱਖ ਦੀ ਐ, 50 ਲੱਖ ਦੀ ਕੋਠੀ, 50,000 ਦਾ ਸੋਫਾ, 20 ਲੱਖ ਦੇ ਗਹਿਣੇ ਪਾਏ ਐ ਬੀਬੀ ਨੇ, 20 ਲੱਖ ਦੇ ਗਹਿਣੇ ਐ, ਸੋਫਾ ਮਹਿੰਗਾ ਐ, 20 ਲੱਖ ਦੀ ਗੱਡੀ ਚੋਂ ਉਤਰ ਕੇ ਆਏ ਐ, ਲੜਦੇ ਨੇ ਐ ਇੱਕ ਦੂਜੇ ਕੰਨੀ ਉਂਗਲਾਂ ਕਰ ਕਰਕੇ। ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ, ਉਹ ਕਹਿੰਦੇ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ, ਕਲੇਸ਼ ਪਿਆ ਪਿਆ। ਹੁਣ ਮੈਨੂੰ ਜ਼ਰਾ ਜਵਾਬ ਦਿਓ, ਐ ਝਗੜਾ ਚੱਲ ਰਿਹਾ ਪੂਰਾ, ਹੁਣ 50,000 ਦੇ ਸੋਫੇ ਹੁਣ ਇਹਨਾਂ ਨੂੰ ਸ਼ਾਂਤੀ ਦੇ ਸਕਦੇ ਨੇ? ਬੋਲੋ, ਜਿਹੜੇ ਡਾਇਮੰਡ ਪਾਏ ਨੇ ਉਹ, ਜਿਹੜੀ ਗੱਡੀ ਖੜੀ ਹੈ ਬਾਹਰ ਉਹ ਸ਼ਾਂਤੀ ਦਊ ਕੁਛ? ਹੁਣ ਇੱਥੇ ਝਗੜਾ ਚੱਲ ਰਿਹਾ, ਉਹਦੇ 'ਚ ਤੇ ਲੜਦੇ ਸੀ ਬੈਠੇ, ਸੋਫੇ ਕੀ ਕਰਨਗੇ? ਸੋਫਿਆਂ ਉੱਤੇ ਤੇ ਬਹਿ ਕੇ ਤੂੰ ਮੈਂ ਚੜਦੀ ਹੈ। ਡਾਇਮੰਡ ਕੀ ਕਰਨਗੇ? ਉਹ ਤੇ ਉਂਗਲ ਐਂ ਪਾਇਆ ਹੋਇਆ, ਉਹਦੇ ਕੰਨੀ ਉਂਗਲ, ਉਹ ਕੀ ਕਰੂ ਵਿਚਾਰਾ ਉੱਥੇ? ਡਾਇਮੰਡ ਸੋਨਾ ਕੀ ਕਰੂ ਉੱਥੇ? ਲੈ ਦੋਨੇ ਜਣੇ ਲੜਾਈ, ਕੱਪੜੇ ਲੀੜੇ ਉੱਥੇ, ਹੁਣ ਪੈਂਟ ਕੋਟ ਕੀ ਕਰੇ? ਝਗੜਾ ਚੱਲ ਰਿਹਾ। ਲਓ ਜੀ, ਲੜਦਿਆਂ ਗੱਲ ਤਲਾਕ ਤੱਕ ਪਹੁੰਚੀ ਪਈ ਹੈ। ਰਿਸ਼ਤੇਦਾਰੀ ਵਿੱਚ ਕੋਈ ਸਿਆਣਾ ਹੈ, ਉਹ ਆ ਗਿਆ। ਲੈ 5-10 ਮਿੰਟ ਮੁੰਡੇ ਨਾਲ ਗੱਲ ਕੀਤੀ, ਇਕੱਲੇ ਨਾਲ ਬਹਿ ਕੇ 10-15 ਮਿੰਟ ਉਹ ਬੱਚੀ ਨਾਲ ਗੱਲ ਕੀਤੀ, ਬੱਚੀਏ ਸਿਆਣੀ ਬਣ ਜਾ, ਧੀਏ ਸਿਆਣੀ ਬਣ। ਲਓ ਜੀ, ਸਮਝਾਉਂਦਿਆਂ ਪਿਓ ਦੀ ਪੱਗ ਵੱਲ ਵੇਖ, ਇੰਦਾ ਗੱਲ ਕਰਦਿਆਂ ਲਾ ਤੇ 10 ਮਿੰਟ, 10 ਮਿੰਟ ਮੁੰਡੇ ਨਾਲ ਲਾ ਤੇ, 10 ਮਿੰਟ ਉਹਦੇ ਨਾਲ ਲਾ ਤੇ, ਮੁੜ ਕੇ ਦੋਵੇਂ ਇਕੱਠੇ ਬਹਾ ਲਏ, 10-15 ਮਿੰਟ ਇਕੱਠਿਆਂ ਨੂੰ ਸਮਝਾ ਦਿੱਤਾ। ਲਓ ਜੀ, ਤਲਾਕ ਹੁੰਦਾ ਹੁੰਦਾ ਬਚ ਗਿਆ, ਸਾਲ ਲੰਘ ਗਿਆ, ਰੱਬ ਨੇ ਬਾਲਕ ਨੇ ਘਰ 'ਚ ਬੱਚਾ ਵੀ ਦੇ ਦਿੱਤਾ, ਰੌਣਕਾਂ ਲੱਗੀਆਂ ਪਈਆਂ ਨੇ, ਕੋਈ ਚੀਜ਼ ਕੰਮ ਨਹੀਂ ਆਈ, ਇੱਕ ਸਿਆਣੇ ਦੀ ਸੋਹਣੀ ਸਲਾਹ ਕੰਮ ਆ ਗਈ, ਵਿਚਾਰ ਕੰਮ ਆ ਗਿਆ। ਜਦੋਂ ਉਹਨੇ 10 ਮਿੰਟ ਲਾਏ, ਜਦੋਂ ਉਹਨੇ ਵਿਚਾਰ ਦਿੱਤੇ, ਉਹ ਦੱਸਿਓ, ਹੁਣ ਦੱਸੋ ਜੀ, ਭਲਾ ਜਵਾਬ ਦਿਓ ਵੀ ਉਸ ਜਿਹੜੀ ਸਲਾਹ ਸੀ ਦੇ ਗਿਆ ਜਿਹੜਾ ਬੰਦਾ, ਉਹਦੀ ਕੀਮਤ ਹੈ ਕੋਈ? ਉੱਥੇ 50 ਲੱਖ ਦੀ ਕੋਠੀ ਤੰਗ ਕਰੀ ਬੈਠੀ ਸੀ, ਹਰ ਚੀਜ਼ ਹੀ ਭੈੜੀ ਭੈੜੀ ਲੱਗਣ ਲੱਗ ਗਈ ਸੀ ਜੀ। ਤਲਾਕ ਨੂੰ ਆ ਗਏ ਸੀ ਦੋਨੇ, ਉਹ ਸਿਆਣੇ ਦੀ 10 ਮਿੰਟ ਦੀ ਸਲਾਹ ਬੇੜਾ ਤਾਰ ਗਈ ਉਹਨਾਂ ਦਾ। ਸਲਾਹ ਬੜੀ ਮਹਿੰਗੇ ਨੇ, ਉਹ ਵਿਚਾਰ ਬੜੇ ਮਹਿੰਗੇ ਦੇ ਗਿਆ, ਗੱਲ ਮਹਿੰਗੀ ਕਰ ਗਿਆ, ਢੰਗ ਵਧੀਆ ਹੋਣਾ ਸਮਝਾਉਣ ਦਾ, ਨੁਕਤੇ ਵਧੀਆ ਸਮਝਾ ਗਿਆ ਹੋਣਾ, ਉਹ ਦੋਵੇਂ ਸੁਖੀ ਵਸਦੇ ਐ। ਆ ਗੁਰੂ ਗ੍ਰੰਥ ਸਾਹਿਬ ਨੇ ਨਾ ਜਿਹੜੇ, ਹੁਣ ਵੇਖਿਓ ਇੱਧਰ, ਇਹ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਨੇ, ਇਹ ਸੋਹਣੀਆਂ ਸਲਾਹਾਂ ਨੇ ਜਿਹਦੀ ਕੋਈ ਕੀਮਤ ਹੀ ਨਹੀਂ। ਆਖੋ ਸਤਨਾਮ ਸ੍ਰੀ
ਵਾਹਿਗੁਰੂ ਸਾਈਂ ਨਾਮ ਅਮੋ,
ਸੱਚ ਨਾਮ ਮਤਲਬ ਸੱਚ, ਆ ਅਮੋਲ ਹੈ, ਇਹਦੀ ਕੀਮਤ ਥੋੜਾ ਕੋਈ,
ਕੀਮ ਨਾ ਕੋਈ ਜਾਣ ਦੋ, ਜਿਨਾ ਪਾਗ ਮਥਾ ਹੈ, ਸੇ ਨਾਨਕ ਹਰ ਰੰਗ ਮਾਣ ਦੋ।
ਜਿਨ੍ਹਾਂ ਦੇ ਭਾਗ ਚੰਗੇ ਨੇ ਉਹੀ ਮਾਣਦੇ ਨੇ ਜੀ, ਮਾਲਕ ਦਾ, ਮਾਲਕ ਨਾਲ ਜੁੜਦੇ ਹੀ ਉਹ ਨੇ, ਸੱਚ ਨਾਲ ਜੁੜਦੇ ਹੀ ਉਹ ਨੇ। ਇਹ ਸਾਨੂੰ ਸੱਚ ਸੱਚ ਵਿਖਾ ਦਿੰਦੇ ਜੀ, ਸੱਚ ਸੱਚ ਹੀ ਪਰਮਾਤਮਾ ਹੈ। ਸਾਨੂੰ ਸਾਡੀ ਔਕਾਤ ਦਾ ਪਤਾ ਲੱਗ ਜਾਂਦਾ ਜੀ, ਸੱਚ ਨਾਲ ਜੁੜ ਜਾਂਦੇ ਹਾਂ ਅਸੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸੱਚ ਨਿਰੋਲ ਸੱਚ, ਕੋਈ ਮਿਲਾਵਟ ਨਹੀਂ ਜਿਹਦੇ ਵਿੱਚ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਇੱਕ ਪੰਗਤੀ, ਇੱਕ ਇੱਕ ਬਚਨ ਗੁਰੂ ਸਾਹਿਬ ਦਾ, ਮਤ ਵਿੱਚ ਰਤਨ ਜਵਾਹਰ ਮਾਨਕ ਪੈਦਾ ਹੋ ਜਾਣਗੇ। ਤੇਰੇ ਅੰਦਰੋਂ ਫੁੱਟਣਗੇ। ਇੱਕ ਵਾਰੀ ਬਾਹਰੋਂ ਮਾੜਾ ਜਿਹਾ ਬਾਣੀ ਸੁਣਨੀ ਸ਼ੁਰੂ ਕਰ ਦੇ ਮੇਰਿਆ ਵੀਰਾ ਭਰਾਵਾ, ਤੇਰੇ ਅੰਦਰੋਂ ਫੁੱਟਣਗੇ ਵਿਚਾਰ। ਇਹ ਤੈਨੂੰ ਕਬਰਾਂ ਤੋਂ ਨਹੀਂ ਲੱਭਣਾ ਕੁਛ। ਆ ਹੁਣ ਆਪਾਂ ਵਿਚਾਰ ਸੁਣਦੇ ਹਾਂ, ਬਾਣੀ ਸੁਣਦੇ ਹਾਂ, ਇਹ ਹੁਣ ਕਬਰਾਂ ਤੋਂ ਨਹੀਂ ਲੱਭਣਾ। ਵੇਖੋ ਜੀ, ਕਬਰਾਂ ਬੜੀਆਂ ਤੋਂ ਬੰਦਾ ਡਰੀ ਤੇ ਜਾਂਦਾ ਹੈ, ਘਬਰਾਈ ਤੇ ਜਾਂਦਾ ਹੈ, ਹੁਣ ਉੱਥੋਂ ਇਹ ਗੱਲ ਨਹੀਂ ਲੱਭਣੀ। ਸਤਿਗੁਰੂ ਜੀ ਦੀ ਬਾਣੀ, ਸਤਿਗੁਰੂ ਜੀ ਦੇ ਬਚਨ ਸੁਣ ਕੇ ਚਾਨਣ ਹੁੰਦਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦਾ ਚਾਨਣ ਹੋਵੇ ਸਾਡੀ ਜ਼ਿੰਦਗੀ ਵਿੱਚ, ਸਾਡੀ ਜ਼ਿੰਦਗੀ ਵਿੱਚ ਰੌਣਕ ਲੱਗੇ। ਕਬਰਾਂ ਬੜੀਆਂ ਦੇ ਉੱਤੇ ਤੇ ਆਪਾਂ ਵੇਖਦੇ ਹੀ ਹਾਂ ਜੀ, ਬਹੁਤ ਵਾਰ ਅੱਗੇ ਵੀ ਅਰਜ਼ ਕੀਤੀ ਹੈ ਵੀ ਕਬਰਾਂ ਬੜੀਆਂ ਉੱਤੇ ਤੇ ਅੱਜ ਆਪਾਂ ਵੇਖਦੇ ਹੀ ਹਾਂ, ਡਰਾਇਆ ਪਿਆ ਵੀ ਲੈ ਵੀ ਲੈ ਵੇਖੀ ਕਿਤੇ ਡਰਾਇਆ ਹੀ ਹੋਇਆ ਵੀ ਜੇ ਨਾ ਨਾ ਪਤਾਸੇ ਚੜਾਏ ਤੇ ਐਂ ਹੋਜੂ, ਜੇ ਨਾ ਮੱਥਾ ਟੇਕਿਆ ਤੇ ਐਂ ਹੋਜੂ, ਏਦਾਂ ਡਰਾਇਆ ਹੀ ਹੋਇਆ। ਇੱਕ ਹਵਾ ਜਿਹਾ ਬਣਾਇਆ ਪਿਆ ਸਾਡੇ ਮਨ ਵਿੱਚ, ਆਪ ਹੀ ਕਬਰਾਂ ਬਣਾਈਆਂ ਨੇ, ਆਪ ਹੀ ਅਸੀਂ ਮੱਥੇ ਟੇਕਦੇ ਹਾਂ, ਆਪ ਹੀ ਅਸੀਂ ਪੂਜਣ ਲੱਗ ਜਾਂਦੇ ਹਾਂ। ਜਦੋਂ ਸਮਝ ਆਉਂਦੀ ਹੈ ਵੀ ਤੋੜ ਦੇ, ਫਿਰ ਡਰ ਵੀ ਲੱਗਦਾ ਹੈ। ਤੁਸੀਂ ਸੋਚ ਕੇ ਵੇਖੋ, 5-7 ਇੱਟਾਂ ਤੁਸੀਂ ਭੱਠੇ ਤੋਂ ਚੱਕ ਲਿਆਏ, ਥੋੜਾ ਜਿਹਾ ਸੀਮਿੰਟ ਪਾ ਦਿੱਤਾ, ਥੋੜਾ ਜਿਹਾ ਉਹਦੇ ਵਿੱਚ ਰੇਤਾ ਪਾ ਕੇ ਛੋਟੀ ਜੀ ਇੰਨੀ ਕੁ ਜਗ੍ਹਾ ਬਣਾ ਲਈ ਤੇ ਬਾਬਾ ਕਿੱਥੋਂ ਫਿੱਟ ਕਰਦਾ ਉਹਦੇ ਵਿੱਚ। ਮੱਥਾ ਕਿਹੜੀ ਚੀਜ਼ ਨੂੰ ਲੱਗ ਪਿਆ ਟੇਕਣ? ਇੱਟਾਂ ਕੋਈ ਪੂਜਣ ਵਾਲੀ ਚੀਜ਼ ਨਹੀਂ, ਇੱਟਾਂ ਨੂੰ ਮੱਥਾ ਨਹੀਂ ਟੇਕਦਾ। ਮੱਥੇ ਲੱਗ ਪਏ ਟੇਕਣ, ਪੂਜਣ ਲੱਗ ਪਏ, ਕਬਰਾਂ ਆਪ ਹੀ ਬਣਾਈਆਂ, ਮੜੀਆਂ ਬਣਾ ਕੇ ਜਗ੍ਹਾ ਜਗ੍ਹਾ ਤੇ ਬਣਾ ਦਿੱਤੀਆਂ ਬਾਬਿਆਂ ਨੇ। ਬੜੇ ਲੋਕ ਨੇ ਇਦਾਂ ਦੇ ਵੀ, ਲੈ ਬਈ ਤੇਰੇ ਵੀ ਪੀਰ ਹੈ, ਤੇਰੇ ਵੀ ਬਾਬਾ, ਇੱਥੇ ਬਣਾ ਦਿਓ, ਇੱਥੇ ਬਣਾ ਦਿਓ, ਬਸ ਮੱਥਾ ਟੇਕੀ ਜਾਂਦੇ ਮੁੜ ਕੇ। ਤੇ ਪੜ੍ਹੇ ਲਿਖੇ ਅੱਜ ਕੱਲ੍ਹ ਨਿਆਣੇ ਮੇਰੇ ਵੀਰ ਪੜ੍ਹਨ ਲੱਗ ਪਏ ਹੈ। ਪੁਰਾਣੇ ਜਿਹੜੇ ਮੰਨਦੇ ਹੋ ਛੱਡੋ, ਪੜ੍ਹੇ ਲਿਖੇ ਬੱਚਿਆਂ ਨੂੰ ਜਦੋਂ ਤੁਸੀਂ ਕਹੋਗੇ ਮਨ ਮੜੀਆਂ ਮਨ ਕਬਰਾਂ ਨੂੰ, ਤੇ ਇਹਨਾਂ ਨੇ ਸਵਾਲ ਕਰਨੇ ਹੈ, ਸਵਾਲ ਕਰਨਗੇ। ਮੈਂ ਅੱਗੇ ਵੀ ਬਹੁਤ ਵਾਰ ਸੁਣਾਉਂਦਾ ਹੁੰਦਾ ਵੀ ਲੈ ਗਿਆ ਇੱਕ ਬਾਪੂ ਆਪਣੇ ਬੱਚੇ ਨੂੰ ਲੈ ਗਿਆ, ਕਹਿੰਦਾ ਆ ਜਾ ਚੱਲੀਏ ਬਾਬੇ ਦੇ ਦੀਵਾ ਜਗਾ ਕੇ ਆਈਏ। ਕਹਿੰਦੇ ਜੇ ਨਾ ਦੀਵਾ ਜਗਾਇਆ ਤੇ ਮੱਝ ਨੇ ਦੁੱਧ ਨਹੀਂ ਦੇਣਾ, ਮੱਝ ਨੇ ਕਹਿੰਦੇ ਦੁੱਧ ਨਹੀਂ ਦੇਣਾ, ਬਿਮਾਰੀ ਆ ਜੂ, ਘਰ ਵਿੱਚ ਕੋਈ ਨੁਕਸਾਨ ਹੋ ਜਾਏਗਾ, ਏਦਾਂ ਡਰ ਬੈਠੇ ਹੋਏ ਨੇ ਨਾ ਮਨਾਂ 'ਚ। ਉਹ ਕਹਿੰਦੇ ਜਦੋਂ ਲੈ ਕੇ ਗਿਆ ਉੱਥੇ ਜਗ੍ਹਾ ਦੇ ਉੱਤੇ ਤੇ ਏਦਾਂ ਗੱਲਾਂ, ਫਿਰ ਤੈਨੂੰ ਪਤਾ ਹੀ ਆ ਆਪਾਂ ਨੂੰ ਵੀ ਜਦੋਂ ਏਦਾਂ ਕਰਦੇ ਹੁੰਦੇ, ਉਹ ਬਾਹਲਾ ਹੀ ਸ਼ਕਤੀ ਵਾਲਾ ਹੈ ਭਾਈ, ਇਹ ਤੇ ਬਾਹਲਾ ਹੀ ਜਾਰਾ, ਏਦਾਂ ਗੱਲਾਂ ਕਰਦੇ ਹੁੰਦੇ, ਇਹ ਤੇ ਐਂ ਕਰ ਤੂੰ, ਇਹ ਤੇ ਐਂ ਐਂ ਐਂ, ਉਹ ਡਰ ਬਹਿ ਜਾਂਦਾ ਸਾਡੇ ਮਨਾਂ 'ਚ, ਡਰ ਬਹਿ ਜਾਂਦਾ, ਮੱਝ ਨਹੀਂ ਮਿਲਣੀ, ਫਲਾਣੇ ਥਾਂ ਤੇ ਦੁੱਧ ਚੜਾ ਕੇ ਆਓ ਤਾਂ ਮੱਝ ਮਿਲੂ। ਵਿਦੇਸ਼ਾਂ ਦੇ ਵਿੱਚ ਬਹੁਤ ਵਾਰ ਜਾ ਕੇ ਵੇਖਿਆ, ਗਾਵਾਂ ਦੇ ਫਾਰਮ ਵਿੱਚ ਜਾਈਦਾ, ਗਾਵਾਂ ਦੇ ਫਾਰਮ ਵਿੱਚ ਜਾ ਕੇ ਵੇਖਿਆ 40-40 ਲੀਟਰ ਦੁੱਧ ਦਿੰਦੀਆਂ ਗਾਵਾਂ, 40 ਲੀਟਰ ਦੁੱਧ, ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਤੇ ਦੁੱਧ ਵੀ ਚੜਾਉਣਾ ਪੈਂਦਾ ਉਹਨਾਂ ਨੂੰ। ਜੇ ਦੱਸੋ ਕਮਲੇ ਕਹਿਣਗੇ ਸਾਨੂੰ ਕਮਲੇ, ਤੇ ਆਪਾਂ ਮਰ ਚੱਲਿਆਂ ਚੜਾ ਚੜਾ ਕੇ, ਇੱਥੇ ਚੜਾ ਦਿਓ, ਇੱਥੇ ਚੜਾ ਦਿਓ, 3 ਕਿਲੋ ਤੋਂ ਨਹੀਂ ਟੱਪਦੀ ਆਖੋ ਸਤਨਾਮ, ਉਹੀ ਹਾਲ ਹੀ ਲਾਇ ਚਾਹੀਦਾ ਤੇ ਇਹ ਸੀ, ਸਿਰ ਜੋੜ ਕੇ ਵੇਖਦੇ ਚਾਹੀਦਾ ਤੇ ਸਾਨੂੰ ਇਹ ਸੀ ਵੀ ਆਪਾਂ ਏਦਾਂ ਸੋਚਦੇ ਵੀ ਕਿਹੜੀ ਚੀਜ਼ ਪਾਉਣ ਨਾਲ ਦੁੱਧ ਵੱਧਦਾ ਹੈ, ਵੀ ਕਿਹੜੀ ਕਿਹੜੀ ਤਕਨੀਕ ਐਸੀ ਹੋਵੇ, ਇਹਨਾਂ ਦੀ ਖੁਰਾਕ ਵਿੱਚ ਕੀ ਕੁਝ ਚਾਹੀਦਾ ਜਿਹਦੇ ਕਰਕੇ ਮੱਝਾਂ ਦੁੱਧ ਦੇਣ। ਇੱਧਰ ਜ਼ੋਰ ਲਾਉਣ ਦੀ ਬਜਾਏ ਉਸੇ ਦਾ ਹੀ ਦੁੱਧ ਲਿਜਾ ਕੇ ਲਓ, ਉੱਥੇ ਪਾਇਓ, ਉੱਥੇ ਪਾਇਓ, ਵੀ ਸ਼ਾਇਦ ਦੁੱਧ ਵੱਧ ਜੇ। ਆਹੀ ਗੱਲਾਂ ਨੇ, ਆ ਕਈ ਖੀਰਾਂ ਚੜ੍ਹਦੀਆਂ ਨੇ ਕਈ ਜਗ੍ਹਾ, ਇੱਧਰ ਸੇਖ ਤਰਨ ਤਾਰਨ ਦੇ ਏਰੀਏ ਉੱਥੇ ਇੱਕ ਢਾਬਾ ਹੈ, ਇੰਨੀ ਵਧੀਆ ਖੀਰ ਕਹਿੰਦੇ ਮਿਲਦੀ ਉੱਥੇ, ਹੱਦ ਹੋ ਗਈ ਇੰਨੀ ਸਵਾਦ, ਕਮਾਲ ਹੋ ਗਈ। ਉਹਨੂੰ ਪੁੱਛਣ ਵੀ ਇੰਨੀ ਸਵਾਦ ਕਿਵੇਂ, ਕਹਿੰਦੇ ਗੁਪਤ ਗੱਲ ਹੈ ਪਰ ਹੌਲੀ 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 ਬਾਹਰ ਆਈ, ਕਹਿੰਦੇ ਜ਼ਿਆਦਾ ਖੀਰ ਪਹੁੰਚ ਜਾਂਦੀ ਹੈ ਫਿਰ ਉਹ ਢਾਬੇ ਵਾਲਿਆਂ ਨੂੰ ਵੇਚ ਦਿੰਦੇ ਆ, ਤੇ ਜਿਹੜਾ ਕਹਿੰਦੇ ਬਾਬੇ ਦੇ ਚੜ੍ਹਾ ਕੇ ਜਾਂਦਾ ਫਿਰ ਪਾ ਕੇ ਵੀ ਸਾਰਾ ਕੁਝ ਦਿੰਦਾ ਨਾ, ਉਹ ਮੇਵੇ ਵੀ ਆਹ ਵੀ ਪਾ ਦਿਓ, ਕਿਉਂਕਿ ਬਾਬਾ ਧਰਮ ਦੇ ਨਾਂ ਉੱਤੇ ਜੋ ਮਰਜ਼ੀ ਪਾਈ ਚੱਲੋ, ਰਿਸ਼ਤੇਦਾਰ ਨੂੰ ਇਦਾਂ ਦੀ ਖਵਾਈਏ ਨਾ ਖਵਾਈਏ, ਜਦੋਂ ਐ ਚੜਾਉਣੀ ਹੋਵੇ ਬੰਦਾ ਵੱਧ ਤੋਂ ਵੱਧ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣਾ ਕੁੱਟਣਾ ਬਹੁਤ ਸੌਖਾ ਹੁੰਦਾ ਹੈ। ਇੱਥੇ ਹੁਣ ਮੈਂ ਖੜਾ ਵੇਖਦਾ ਸੀ ਜਦੋਂ ਇੱਥੇ ਜਦੋਂ ਮੱਥਾ ਟੇਕਦਾ ਸੀ, ਜਦੋਂ ਲਾਈਨ 'ਚ ਮੱਥਾ ਟੇਕਦਾ ਸੀ ਤੇ ਮੈਂ ਵੇਖਿਆ ਦੋ ਤਿੰਨ ਸੇਵਾਦਾਰ। ਵੈਸੇ ਦੇਖੋ ਸੇਵਾਦਾਰਾਂ ਦੀ ਵੀ ਮਜਬੂਰੀ ਹੈ, ਰਸ਼ ਬਹੁਤ ਪੈਂਦਾ, ਧੱਕਾ ਇੰਨਾ ਜ਼ਿਆਦਾ ਪੈਂਦਾ ਤੇ ਸੇਵਾਦਾਰ ਜਿਹੜਾ ਵੀ ਬੰਦਾ ਖੜਦਾ ਸੀ ਐਂ ਮਾਰਦੇ ਸੀ ਧੱਕਾ, ਏਦਾਂ ਮੱਥਾ ਟੇਕ ਰਿਹਾ ਹੁੰਦਾ ਸੀ ਐਂ ਧੱਕਾ ਪੈਂਦਾ। ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਮੱਥਾ ਟੇਕਿਆ ਜਦੋਂ ਬੈਠਾ, ਜਦੋਂ ਮੱਥਾ ਟੇਕਣ ਹੀ ਲੱਗੇ ਸੀ ਬਸ ਐਂ ਪੈਸੇ ਹੀ ਰੱਖੇ ਤੇ ਉਹ ਐਂ ਜ਼ੋਰ ਨਾਲ ਧੱਕਾ ਪੈਂਦਾ। ਇੱਥੇ ਖਾ ਸਕਦੇ ਹੋ, ਉੱਥੇ ਮਾਰ ਕੇ ਵਿਖਾਏ ਕੋਈ ਆਖੋ ਸਤਨਾ, ਇੱਥੇ ਖਾ ਲਿਆ ਧੱਕਾ। ਉਹੀ ਸੇਵਾਦਾਰ ਜੇ ਤੈਨੂੰ ਉੱਥੇ ਧੱਕਾ ਮਾਰੇ ਉਹ ਬਾਹਰ ਉਈ ਮਾਰਦੇ ਤੁਰੇ ਜਾਂਦੇ ਨੇ, ਐ ਮਾਰੇ ਧੱਕਾ ਉਨਾ ਹੀ ਜ਼ੋਰ ਲਾਵੇ ਜਿੰਨਾ ਇੱਥੇ ਲਾਇਆ, ਖਾ ਲਓਗੇ ਫਿਰ ਧੱਕਾ। ਪਰ ਜਦੋਂ ਧਰਮ ਸਾਹਮਣੇ ਆ, ਗੁਰੂ ਸਾਹਮਣੇ ਆ, ਫਿਰ ਬੰਦਾ ਧੱਕੇ ਵੀ ਖਾ ਲੈਂਦਾ ਆ ਖੁਸ ਵਾਹਿਗੁਰੂ, ਕਿਉਂਕਿ ਗੱਲ ਗੱਲ ਹੋਰ ਹੈ ਨਾ ਇੱਥੇ, ਗੱਲ ਹੋਰ। ਜਿਹੜੀ ਚੀਜ਼ ਸੁਣਿਓ, ਜਿਹੜੀ ਚੀਜ਼ ਉਦਾਂ ਨਹੀਂ ਨਾ ਮੰਨੀ ਜਾਂਦੀ ਧਰਮ ਦੇ ਨਾਂ ਤੇ ਮੰਨ ਲਈ ਜਾਂਦੀ ਹੈ ਜੀ, ਪੁੜੀ ਬੜੀ ਕਮਾਲ ਦੀ ਹੈ। ਜਿਵੇਂ ਨਿਆਣਾ ਨਾ ਖਾਵੇ ਦਵਾਈ ਤੇ ਉਹਨੂੰ ਕਹਿੰਦੇ ਮਿੱਠੇ 'ਚ ਲਪੇਟ ਕੇ ਦੇ ਦਿਓ, ਮਿੱਠੇ 'ਚ ਲਪੇਟ ਕੇ ਸਭ ਕੁਝ ਖਾ ਜਾਂਦਾ ਹੈ। ਕੌੜੀ ਦਵਾਈ ਉਹਨੂੰ ਮਿੱਠੀ ਮਿੱਠੀ ਉੱਤੇ ਚਾੜ, ਜਿਹੜੀਆਂ ਕੌੜੀਆਂ ਬਹੁਤੀਆਂ ਕੌੜੀਆਂ ਗੋਲੀਆਂ ਹੁੰਦੀਆਂ ਉਹਦੇ ਉੱਤੇ ਮਿੱਠਾ ਚਾੜਿਆ ਹੁੰਦਾ ਹੈ, ਕੌੜੀ ਫਿਰ ਉਦਾਂ ਤੇ ਖਾਂਦਾ ਨਹੀਂ, ਫਿਰ ਜਦੋਂ ਮਿੱਠਾ ਚਾੜ ਦੋ ਫਿਰ ਅਗਲਾ ਖਾ ਜਾਂਦਾ। ਧਰਮ ਦੇ ਨਾਂ ਤੇ ਵੀ ਲੋਕਾਂ ਨੇ ਮਿੱਠਾ ਬਹੁਤ ਚਾੜਤਾ ਭਾਈ, ਆਪਣੇ ਉਦਾਂ ਹਜ਼ਮ ਨਹੀਂ ਸੀ ਆਉਣਾ, ਇਹਨਾਂ ਨੇ ਤਰੀਕੇ ਹੀ ਇਦਾਂ ਦੇ ਵਰਤੇ ਆ, ਬੰਦਾ ਧਰਮ ਦੀ ਮਿਠਾਸ ਚਾੜਦੀ ਉੱਤੇ। ਹੁਣ ਜਰਾ ਜਵਾਬ ਦਿਓ, ਸੁਣਿਓ ਇੱਧਰ ਗੱਲ ਆਪਾਂ ਉਹੀ ਕਰਦੇ ਹਾਂ, ਪਰ ਸੁਣ ਲਓ ਜਰਾ ਅੱਗੇ ਅੱਗੇ ਖੋਲੀਏ ਗੱਲ, ਜਰਾ ਇੱਕ ਮਿੰਟ ਲਈ ਗੱਲ ਕਰ ਲਈਏ ਅੱਗੇ। ਹੁਣ ਵੇਖੋ ਜੇ ਕੋਈ ਤੁਹਾਨੂੰ ਬੰਦਾ ਕਹੇ ਵੀ ਐਂ ਕਰ ਭਾਈ ਇੱਥੇ ਪੈਸੇ ਦੇ ਜਾ ਕੱਪੜੇ ਤੈਨੂੰ ਅਗਲੇ ਜਨਮ ਵਿੱਚ ਮਿਲਣਗੇ, ਪੈਸੇ ਐਤਕੀ ਦੇ ਜਾ, ਆਪਾਂ ਮੰਨ ਲਾਂਗੇ ਕਦੀ? ਬੋਲੋ ਜੀ, ਕਦੇ ਵੀ ਨਹੀਂ ਮੰਨਾਂਗੇ। ਜੇ ਸਾਨੂੰ ਕੋਈ ਬੰਦਾ ਕਹੇ ਵੀ ਪੈਸੇ ਦੇ ਜਾ, ਲੈ ਹੁਣ ਇੱਦਾਂ ਕੋਈ ਕਹੇ ਵੀ ਜ਼ਮੀਨ ਦੀ ਭਾਈ ਪੈਸੇ ਦੇ ਕੇ ਰਜਿਸਟਰੀ ਕਰਾ ਲੈ, ਕਬਜ਼ਾ ਅਗਲੇ ਜਨਮ 'ਚ ਮਿਲੂ, ਆਪਾਂ ਕਹਾਂਗੇ ਪਾਗਲ ਸਮਝਦਾ ਤੂੰ ਮੈਨੂੰ, ਅਗਲਾ ਜਨਮ ਕਿਹਨੇ ਵੇਖਿਆ, ਰਜਿਸਟਰੀ ਐਦੀ ਕੀ ਕਰਾਵਾਂ ਤੇ ਕਬਜ਼ਾ ਅਗਲੇ ਜਨਮ 'ਚ ਮਿਲੂ, ਤੂੰ ਪਾਗਲ ਸਮਝਦਾ ਐਂ ਕਿਵੇਂ ਹੋ ਜੂ? ਰਜਿਸਟਰੀ ਕਰਾ ਦੇ ਭਾਈ, ਪੈਸੇ ਤੈਨੂੰ ਅਗਲੇ ਜਨਮ 'ਚ ਦੇ ਦਾਂਗੇ, ਜ਼ਮੀਨ ਮੇਰੇ ਨਾਂ ਕਰਾ ਦੇ, ਪੈਸੇ ਅਗਲੇ ਜਨਮ 'ਚ ਦੇਵਾਂਗੇ, ਰੌਲਾ ਪਾ ਲਾਂਗੇ ਉਸੇ ਵੇਲੇ, ਪਾਗਲ ਸਮਝਦੇ ਹੋ? ਇਹ ਕਿਵੇਂ ਹੋ ਸਕਦਾ ਹੈ? ਲੈ ਇੱਥੇ ਬੜੀ ਦੁਨੀਆ ਹੈ ਜਿਹੜੇ ਕਹਿੰਦੇ ਨੇ ਦੇ ਦਿਓ ਜੀ ਅਗਲੇ ਜਨਮ 'ਚ ਮਿਲ ਜੂ, ਆਖੋ ਸਤਨਾਮ। ਤੇ ਧਰਮ ਦੇ ਨਾਂ ਤੇ ਲੋਕੀ ਦਿੰਦੇ ਹੈ, ਧਰਮ ਦੇ ਨਾਂ ਤੇ ਬਿਸਤਰੇ ਦਿੰਦੇ ਹੈ, ਕਹਿੰਦੇ ਬਾਪੂ ਤੱਕ ਪਹੁੰਚ ਜਾਣਾ ਹੈ, ਭਾਂਡੇ ਦਿੰਦੇ ਹੈ ਕਹਿੰਦੇ ਬਾਪੂ ਰੋਟੀ ਖਾਊ, ਮੰਜੇ ਦਿੰਦੇ ਹੈ, ਬਿਸਤਰੇ ਦਿੰਦੇ ਹੈ, ਭਾਂਡੇ ਦਿੰਦੇ ਹੈ, ਪੈਸੇ ਦਿੰਦੇ ਹੈ, ਕੰਬਲ ਦਿੰਦੇ ਹੈ ਵੀ ਬਾਪੂ ਤੱਕ ਪਹੁੰਚੂ, ਮਰਿਆਂ ਤੱਕ ਪਹੁੰਚੂ, ਵੱਡ ਵਡੇਰਿਆਂ ਤੱਕ ਪਹੁੰਚੂ। ਲੋਕੀ ਮਰਿਆਂ ਦੇ ਨਾਂ ਤੇ ਸ਼ਰਾਬਾਂ ਦਿੰਦੇ ਹੈ, ਮਰਿਆਂ ਦੇ ਨਾਂ ਤੇ ਸੀਧਾ ਦਿੰਦੇ ਹੈ, ਵੱਡਿਆਂ ਵਡੇਰਿਆਂ ਤੱਕ ਪਹੁੰਚੂ। ਤੇ ਭਾਵੇਂ 10 ਸਾਲਾਂ ਬਾਅਦ ਆ ਕੇ ਵੇਖ ਲਈ ਤੇਰਾ ਬਿਸਤਰਾ ਵੀ ਗੁਰਦੁਆਰੀ ਪਿਆ ਹੁੰਦਾ, ਮੰਜਾ ਵੀ ਗੁਰਦੁਆਰੀ ਪਿਆ ਹੁੰਦਾ, ਆਖੋ ਸਤਨਾਮ। ਤੇ ਭਾਂਡੇ ਇਸੇ ਕਰਕੇ ਬਹੁਤ ਵਾਰ ਬੇਨਤੀ ਉੱਥੇ ਵੀ ਕੀਤੀ ਸੀ ਨਾ ਆਪਾਂ, ਰਾਮਪੁਰਾ ਫੂਲ ਵੀ ਅਰਜ਼ ਕੀਤੀ ਸੀ ਵੀ ਗੁਰਦੁਆਰਿਆਂ 'ਚ ਬਿਸਤਰੇ ਦਿਓ, ਭਾਂਡੇ ਦਿਓ, 100 ਬਿਸਤਰਾ ਦੇ ਦਿਓ, ਇਕੱਠਾ ਕਰਕੇ ਪਿੰਡ ਵਾਲੇ ਰਲ ਕੇ ਬਣਾਓ, ਪਰ ਮਰਿਆਂ ਦੇ ਨਾਂ ਤੇ ਨਹੀਂ, ਗੁਰਦੁਆਰੇ ਭਾਈ ਕੰਮ ਆਜੂ, ਇਹ ਕਹਿਣਾ ਹੈ। ਇਹ ਬਾਹਮਣ ਕਹਿੰਦਾ ਹੁੰਦਾ ਸੀ ਲਿਆਓ ਭਾਈ ਤੁਹਾਡੇ ਵੱਡੇ ਵਡੇਰਿਆਂ ਤੱਕ ਪਹੁੰਚਾਈਏ, ਮਰਿਆਂ ਤੱਕ ਪਹੁੰਚਾਈਏ, ਮਰਿਆਂ ਦੇ ਨਾਂ ਤੇ ਉਹ ਲੈਂਦਾ ਸੀ, ਉਸੇ ਦੀ ਨਕਲ ਕਰਕੇ ਸਾਡੇ ਵਾਲੇ ਵੀ ਲੱਗ ਪਏ ਲੈਣ, ਮਰਿਆਂ ਦੀ ਨਕਲ ਕਰਕੇ, ਉਵੇਂ ਜਿਵੇਂ ਨਕਲ ਕਰਕੇ ਵੀ ਮਰਿਆਂ ਦੇ ਨਾਂ ਤੇ ਬਿਸਤਰੇ ਦਿਓ, ਮਰਿਆਂ ਦੇ ਨਾਂ ਤੇ ਭਾਂਡੇ ਦਿਓ, ਤੁਹਾਡਾ ਬਾਪੂ ਆਹ ਵੀ ਮੰਗਦਾ, ਆਹ ਵੀ ਮੰਗਦਾ, ਇੱਦਾਂ ਹੀ ਹੈ ਫਿਰ। ਤੇ ਜੇ ਹੁਣ ਕੋਈ ਸਾਡੇ ਸਰਾਧ ਖਾਣ ਆਵੇ, ਸਾਡੇ ਸਰਾਧ ਖਾਣ ਆਵੇ ਮੈਨੂੰ ਲੱਗਦਾ ਕਹਿ ਦੇਣਾ ਚਾਹੀਦਾ ਵੀ ਐ ਪੰਡਿਤ ਜੀ ਇਹ ਤੁਹਾਡਾ ਪਹੁੰਚ ਜੂ ਸਾਰਾ ਕੁਝ ਪਹੁੰਚ ਜੂ ਉਹਨੂੰ ਫੋਨ ਦੇ ਦਿਓ ਕਿ ਫੋਨ ਵੀ ਪਹੁੰਚਾ ਦੇ ਬਾਪੂ ਨਾਲ ਗੱਲ ਤੇ ਕਰ ਲਿਆ ਕਰਾਂਗੇ ਜੇ ਤੂੰ ਸਾਰਾ ਕੁਝ ਪਹੁੰਚਾ ਦੇਣਾ ਬਿਸਤਰਾ ਪਹੁੰਚਦਾ ਇਹ ਵੀ ਪਹੁੰਚਾ ਸਾਡਾ ਵੀ ਗੱਲ ਤੇ ਕਰ ਲਿਆ ਕਰਾਂਗੇ ਤੇ ਸਾਡੇ ਗੁਰੂ ਜੀ ਨੇ ਵੇਖੋ ਸੰਸਕ੍ਰਿਤੀ ਸਾਡੀ ਅਗੇ ਭਾਰਤ ਦੀ ਸੰਸਕ੍ਰਿਤੀ ਭਾਰਤ ਦੀ ਸੰਸਕ੍ਰਿਤੀ ਕੀ ਸੀ ਮਰਿਆਂ ਤੱਕ ਜਾਂਦਾ ਸਾਰਾ ਕੁਝ ਇਹ ਭਾਰਤ ਦੀ ਸੰਸਕ੍ਰਿਤੀ ਰਹੀ ਹੈ ਪਰ ਸਾਡੀ ਸੰਸਕ੍ਰਿਤੀ ਕੀ ਹੈ ਸੁਣੋ ਗੁਰੂ ਸਤਿਗੁਰੂ ਕੀ ਕਹਿੰਦੇ ਹੈ ਜੀਵਤ ਪਿੱਤਰ ਨਾ ਮਾਨੈ ਕੋ ਹੂਐ ਸਰਾਧ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਕੀ ਹੁਕਮ ਹੈ ਵੇਖੋ ਪੜੋ
ਜੀਵਤ ਪਿੱਤਰ ਨਾ ਮਾਨੈ ਕੋ ਸਰਾਧ ਕਰਾਹੀ ਪਿੱਤਰ ਪੀ ਬਪੁਰੇ ਕਹੋ ਕਿਉਂ ਪਾਵੇ ਕਉਆ ਕੁਕਰ ਖਾਹੀ
ਇਹ ਹੈ ਸਾਡੀ ਸੰਸਕ੍ਰਿਤੀ ਆ ਹੈ ਸਾਡੀ ਸੰਸਕ੍ਰਿਤੀ ਉਹ ਵਿਚਾਰੇ ਕਹਿੰਦੇ ਉਹਨਾਂ ਤੱਕ ਵਿਚਾਰਿਆਂ ਤੱਕ ਕਿੱਥੇ ਪਹੁੰਚੂ ਉਹਨਾਂ ਦੇ ਨਾਂ ਤੇ ਦਿੱਤਾ ਕਾਂ ਕੁੱਤੇ ਹੀ ਖਾ ਜਾਣਗੇ ਉਹਨਾਂ ਤੱਕ ਤੇ ਪਹੁੰਚਦੇ ਹੀ ਨਹੀਂ ਤੇ ਜਿਹੜਾ ਬੰਦਾ ਆ ਬਾਣੀ ਦੀ ਪੰਕਤੀ ਸਮਝ ਜਾਵੇ ਵੀ ਮਰਿਆਂ ਤੱਕ ਦਿੱਤਾ ਹੋਇਆ ਨਹੀਂ ਪਹੁੰਚਦਾ ਉਹ ਮੁੜ ਕੇ ਸਰਾਧ ਵਾਲਾ ਪਖੰਡ ਨਹੀਂ ਕਰੂ ਉਹ ਕਹੂਗਾ ਕਿਸੇ ਗਰੀਬ ਨੂੰ ਖਵਾ ਦਿਓ ਲੋੜਵੰਦ ਨੂੰ ਖਵਾ ਦਿਓ ਇਹ ਸਾਡੇ ਵੱਡੇ ਵਡੇਰਿਆਂ ਤੱਕ ਨਹੀਂ ਜਾਂਦਾ ਐਦਾਂ ਅੱਖਾਂ ਖੁੱਲਦੀਆਂ ਭਾਈ ਚਾਨਣ ਹੁੰਦਾ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਸਾਨੂੰ ਸਾਡੇ ਵਿਚਾਰ ਸੋਹਣੇ ਬਣਾ ਦਿੰਦਾ ਹੈ ਸਾਡੀ ਸੋਚ ਸੋਹਣੀ ਬਣ ਜਾਂਦੀ ਹੈ ਅਕਲ ਆ ਜਾਂਦੀ ਹੈ ਹੁਣ ਵੇਖਿਓ ਪੜ੍ਹਿਆ ਲਿਖਿਆ ਨੌਜਵਾਨ ਸੀ ਸੁਣੋ ਧਿਆਨ ਨਾਲ ਪੜ੍ਹਿਆ ਲਿਖਿਆ ਨੌਜਵਾਨ ਸੀ ਉਹ ਲੈ ਗਿਆ ਬਾਪੂ ਲੈ ਗਿਆ ਕਹਿੰਦਾ ਆ ਜਾ ਆ ਮੱਥਾ ਟੇਕ ਉਹ ਕਹਿੰਦਾ ਬਾਪੂ ਕਬਰਾਂ ਨੂੰ ਮੱਥੇ ਟੇਕੀ ਜਾਂਦੇ ਉਹ ਕਹਿੰਦਾ ਨਹੀਂ ਬੇ ਪੁੱਤ ਟੇਕ ਮੱਥਾ ਟੇਕ ਬਾਬਾ ਏ ਤੇ ਐਂ ਕਰ ਦੂ ਜੇ ਮੱਥਾ ਨਾ ਟੇਕੀਏ ਨਾ ਐਂ ਕਰ ਦਿੰਦਾ ਆਪਾਂ ਇੰਨੀ ਜਗ੍ਹਾ ਖਾਲੀ ਰੱਖੀ ਏ ਇਹਦੇ ਸਾਰੇ ਕੰਮ ਪੁੱਥੇ ਪੈ ਜਾਣਗੇ ਇਹਦੀ ਬੇਅਦਬੀ ਨਹੀਂ ਕਰਨੀ ਲਓ ਜੀ ਇੱਦਾਂ ਰੱਖ ਕੇ ਪ੍ਰਸ਼ਾਦ ਪਤਾਸੇ ਪਤੂਸੇ ਰੱਖ ਕੇ ਮੱਥਾ ਟੇਕਣ ਲੱਗ ਪਏ ਤੇ ਨਾਲ ਉਹਨਾਂ ਦੇ ਘਰ ਦਾ ਹੀ ਕੁੱਤਾ ਆਇਆ ਹੋਇਆ ਸੀ ਪਿਓ ਡਰਾਈ ਜਾਵੇ ਉਹ ਕੁੱਤੇ ਨੂੰ ਕੀ ਪਤਾ ਹੁਣ ਉਹ ਕੁੱਤੇ ਨੇ ਪਹਿਲਾਂ ਦੇ ਪਤਾਸੇ ਖਾ ਲਏ ਉੱਥੋਂ ਹੀ ਤੇ ਖਾ ਕੇ ਫਿਰ ਹੁਣ ਸਮਝ ਗਏ ਤੁਸੀਂ ਆਪੇ ਹੀ ਸਮਝ ਜਾਣਾ ਵੀ ਉਹਨੂੰ ਕੀ ਪਤਾ ਵੀ ਖੰਭਾ ਹੈ ਕਿ ਇਹ ਜਗ੍ਹਾ ਹੈ ਬਾਬੇ ਦੀ ਉਹਨੂੰ ਕੀ ਪਤਾ ਤੇ ਬਸ ਫਿਰ ਉਹਨੇ ਜਦੋਂ ਆਪਣਾ ਕੰਮ ਜਿਹਾ ਕਰਤਾ ਪਿਓ ਪੁੱਤ ਕੰਨੀ ਵੇਖੇ ਪੁੱਤ ਪਿਓ ਕੰਨੀ ਵੇਖੇ ਤੇ ਪੁੱਤ ਨੇ ਫਿਰ ਪਿਓ ਨੂੰ ਕਹਿਤਾ ਕਹਿੰਦਾ ਬਾਪੂ ਐਵੇਂ ਹੀ ਡਰਾਈ ਜਾਂਦਾ ਆਪਣੇ ਵਾਲਾ ਕੁੱਤਾ ਤੇ 10 ਸਾਲ ਦਾ ਇੱਥੇ ਆਉਂਦਾ ਮੈਂ ਰੋਜ਼ ਵੇਖਦਾ ਐਵੇਂ ਹੀ ਡਰਾਈ ਜਾਂਦਾ ਤੇ ਹੁਣ ਕੁੱਤਾ ਵੀ ਸੋਚਦਾ ਹੋਣਾ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਕੁੱਤਾ ਮੈਂ ਆ ਕਿ ਇਹ ਪਸ਼ੂ ਮੈਂ ਆ ਕਿ ਇਹ ਮੈਂ ਇੱਥੇ ਕੀ ਕਰਦਾ ਇਹ ਇੱਥੇ ਕੀ ਕਰਦੇ ਨੇ ਆ ਵੀ ਇਹ ਤੇ ਮੱਥੇ ਟੇਕਦੇ ਆ ਕੇ ਇਸ ਜਗ੍ਹਾ ਕਮਲੇ ਹੀ ਸਮਝੇਗਾ ਅਗਲਾ ਸਾਨੂੰ ਆ ਮੱਥਾ ਟੇਕਣ ਦਾ ਮਤਲਬ ਕੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਅਸੀਂ ਕਿਉਂ ਟੇਕਦੇ ਆ ਸੁਣੋ ਜਦੋਂ ਐ ਸਮਝਾਉਣਗੇ ਨਾ ਵੀ ਮਰਿਆਂ ਤੱਕ ਨਹੀਂ ਪਹੁੰਚਦਾ ਇਹੋ ਜੀਆਂ ਗੱਲਾਂ ਸੁਣ ਕੇ ਸਿਰ ਆਪੇ ਝੁਕਦਾ ਹੈ ਆਖੋ ਸਤਨਾਮ ਹੁਣ ਜੇ ਕੋਈ ਮੈਨੂੰ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹੋ ਤਾਂ ਟੇਕਦੇ ਆ ਜੀ ਇਹੋ ਜੀਆਂ ਸੱਚੀਆਂ ਸੁਣਾਈਆਂ ਨਹੀਂ ਕਿਸੇ ਨੇ ਤਾਂ ਟੇਕਦੇ ਆ ਸਾਡਾ ਜਵਾਬ ਹੈ ਜੇ ਤੈਨੂੰ ਕਬਰ ਤੇ ਮੱਥਾ ਟੇਕਦੇ ਨੂੰ ਮੈਂ ਸਵਾਲ ਕਰਦਾ ਵੀ ਕਿਉਂ ਟੇਕਦਾ ਤੂੰ ਪਤਾ ਕੀ ਕਹਿਣਾ ਵੱਡੇ ਵਡੇਰੇ ਟੇਕਦੇ ਰਹੇ ਆ ਬਾਬੇ ਟੇਕਦੇ ਰਹੇ ਆ ਦਾਦੇ ਦਾ ਉਹ ਟੇਕਦੇ ਸੀ ਅਸੀਂ ਵੀ ਟੇਕੀ ਜਾਂਦੇ ਆ ਇਹ ਕੋਈ ਜਵਾਬ ਨਹੀਂ ਇਹ ਕੋਈ ਜਵਾਬ ਨਹੀਂ ਜੇ ਮੈਨੂੰ ਪੁੱਛਦਾ ਹੈ ਵੀ ਮੱਥਾ ਕਿਉਂ ਟੇਕਦੇ ਆ ਤੇ ਮੈਂ ਤੈਨੂੰ ਜਵਾਬ ਦੇਵਾਂਗਾ ਵੀ ਇਹੋ ਜੀਆਂ ਖਰੀਆਂ ਨਹੀਂ ਸੁਣਾਈਆਂ ਕਿਸੇ ਨੇ ਤਾਂ ਸਿਰ ਝੁਕਦਾ ਸਾਡਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਿੱਛੇ ਲੱਗ ਕੇ ਮੱਥੇ ਨਹੀਂ ਟੇਕਦੇ ਵੀ ਦੁਨੀਆ ਵੀ ਕਰੀ ਜਾਂਦੀ ਆਪਾਂ ਵੀ ਕਰੀ ਚੱਲੋ ਜਿਵੇਂ ਲੋਕ ਕਰਦੇ ਆਪਾਂ ਵੀ ਕਰੀ ਚੱਲੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਤਾਂ ਮੱਥਾ ਟੇਕਦੇ ਹਾਂ ਭਾਈ ਇਸ ਕਰਕੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਤ੍ਰਿਸ਼ਨਾ ਰਾਤ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਮੈਂ ਐਵੇਂ ਲਾਲਚੀ ਬਣ ਕੇ ਤ੍ਰਿਸ਼ਨਾਲੂ ਬਣ ਕੇ ਮੈਂ ਥਾਂ ਥਾਂ ਤੇ ਤੁਰਿਆ ਫਿਰਦਾ ਸੀ ਪਰ ਜਦੋਂ ਤੋਂ ਮਾਲਕ ਨਾਲ ਜੁੜ ਕੇ ਤ੍ਰਿਸ਼ਨਾ ਖਤਮ ਹੋ ਗਈ ਬੁੱਝ ਗਈ ਤ੍ਰਿਸ਼ਨਾ ਖਤਮ ਹੋ ਗਈ ਜਦੋਂ ਤੋਂ ਸੱਚ ਸੁਣਿਆ ਸਮਝਿਆ ਅਕਲ ਆ ਗਈ ਹੁਣ ਮੜੀਆਂ ਮਸਾਣੀਆਂ ਕਬਰਾਂ ਤੇ ਜਾਣ ਨੂੰ ਜੀ ਨਹੀਂ ਕਰਦਾ, ਦਿਲ ਨਹੀਂ ਕਰਦਾ, ਇੱਥੋਂ ਲੱਭੂ ਕੀ, ਉਹ ਮਿਲੂ ਕੀ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਕਿਵੇਂ ਸਿਰ ਝੁਕਾ ਦਈਏ ਜਗ੍ਹਾ ਜਗ੍ਹਾ ਤੇ? ਆ ਮਨ ਜਗ੍ਹਾ ਜਗ੍ਹਾ ਤੇ ਦਿਲ ਲੱਗਦਾ ਨਹੀਂ, ਮੰਨਦਾ ਹੀ ਨਹੀਂ। ਕੱਚੇ ਪਿੱਲਿਆਂ ਥਾਵਾਂ ਤੇ ਜਾ ਕੇ ਲੱਭਦਾ ਹੀ ਕੱਖ ਨਹੀਂ ਭਾਈ। ਆ ਹੁਣ ਵਿਚਾਰ ਗੁਰਬਾਣੀ ਦੇ ਸੁਣੋਗੇ ਜਦੋਂ, ਤੁਹਾਡਾ ਇੱਕ ਇੱਕ ਬੋਲ ਬੜਾ ਮਹਿੰਗਾ ਹੋ ਜਾਏਗਾ। ਅੱਜ ਵੀ ਮੈਨੂੰ ਸਿੰਘ ਕਹਿੰਦੇ ਸੀ, ਸਾਡੇ ਇਲਾਕੇ ਵਿੱਚ ਦੀਵਾਨ ਦਿਆ ਕਰੋ ਜੀ। ਮੈਂ ਕਿਹਾ ਕਿਉਂ? ਕਹਿੰਦੇ ਪਛੜਿਆ ਇਲਾਕਾ ਹੈ, ਪਛੜਿਆ ਇਲਾਕਾ ਹੈ। ਹੁਣ ਜਰਾ ਜਵਾਬ ਦਿਓ, ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਕੋਈ ਬੱਚਾ 2-4 ਸਾਲ ਵਾਸਤੇ ਪੜ੍ਹਨ ਲਈ ਜਾਵੇ, ਗੁਰਬਾਣੀ ਦਾ ਗਿਆਨ ਲੈਣ ਲਈ, ਗ੍ਰੈਜੂਏਸ਼ਨ ਕੀਤੀ ਹੋਵੇ, BA ਉਹਨੇ ਕੀਤੀ ਹੋਵੇ, ਮੁੜ ਕੇ ਗੁਰਮਤ ਦੀ ਪੜ੍ਹਾਈ ਕਰਨ ਜਾਵੇ, ਹੋਵੇ ਤੁਹਾਡੇ ਇਲਾਕੇ ਦਾ ਜੰਮਿਆ ਇੱਥੇ ਦਾ, ਉਹ ਬੱਚਾ ਪੜ੍ਹਦਾ ਪੜ੍ਹਦਾ ਭਾਈ ਉਦੋਂ ਬਾਅਦ ਉਹ 4 ਸਾਲ ਲਾ ਕੇ ਕਥਾ ਲੱਗ ਜੇ ਕਰਨ, ਜੀਵਨ ਵੀ ਵਧੀਆ ਹੋਵੇ, ਉਹਦੀ ਕਥਾ 'ਚ ਦਮ ਹੋਵੇ, ਗੱਲ ਵਧੀਆ ਕਰਦਾ ਹੋਵੇ, ਲਓ ਜੀ ਕਥਾ ਕਰਦਾ ਕਰਦਾ ਸਾਰੇ ਹਰਿਆਣੇ ਵਾਲੇ ਸੱਦਣ ਲੱਗ ਜਾਣਗੇ, ਉਹਨੂੰ ਵੀ ਆ ਜਾ ਇੱਥੇ ਵੀ ਕਰਾ ਕਰਜਾ, ਸਾਡੇ ਵੀ ਕਰਜਾ, ਸਾਡੇ ਵੀ ਕਰਜਾ। ਲਓ ਪੰਜਾਬ ਵਾਲੇ ਕਹਿਣਗੇ ਸਾਡੇ ਵੀ ਆ ਜਾ, ਦਿੱਲੀ ਵਾਲੇ ਕਹਿਣਗੇ ਸਾਡੇ ਵੀ ਆ ਜਾ, ਬੰਬੇ ਵਾਲੇ ਸੱਦਣਗੇ, ਕਲਕੱਤੇ ਵਾਲੇ ਸੱਦਣਗੇ। ਮੈਂ ਕਹਿੰਦਾ ਅਮਰੀਕਾ ਤੋਂ ਵੀ ਸਪੌਂਸਰਾਂ ਆਉਣਗੀਆਂ, ਟਿਕਟਾਂ ਵੀ ਆਉਣਗੀਆਂ, ਵੀਜੇ ਵੀ ਆਉਣਗੇ, ਲੋਕੀ 40-40 ਲੱਖ ਚੁੱਕੀ ਫਿਰਦੇ ਨੇ, ਵੀਜੇ ਵੀ ਆਉਣਗੇ, ਸਪੌਂਸਰਾਂ ਵੀ ਆਉਣਗੀਆਂ। ਪਤਾ ਕੀ ਕਹਿਣਗੇ? ਭਾਈ ਸਾਹਿਬ ਸਾਨੂੰ ਵੀ ਜਿਉਣ ਦਾ ਬਾਣੀ ਵਿੱਚੋਂ ਸੇਧ ਲੈ ਕੇ, ਅਕਲ ਲੈ ਕੇ, ਆ ਸਾਨੂੰ ਵੀ ਜਾਚ ਸਿਖਾ ਜੋ, ਆਖੋ ਸਤਨਾਮ। ਪਛੜਿਆ ਕਿਵੇਂ ਰਹਿ ਗਿਆ ਵੇਖੋ, ਜਿਹੜਾ ਗੁਰਬਾਣੀ ਦਾ ਗਿਆਨ ਲੈ ਗਿਆ ਪਛੜਿਆ ਕਿਵੇਂ ਰਹਿ ਗਿਆ? ਲੋਕੀ ਉਹਦੇ ਤੋਂ ਵੱਡੇ ਵੱਡੇ ਬੰਦੇ, ਬੜੇ ਬੜੇ ਅਮੀਰ, ਅਮਰੀਕਾ 'ਚ ਰਹਿਣ ਵਾਲੇ ਉਹਨੂੰ ਕਹਿੰਦੇ ਭਾਈ ਸਾਹਿਬ ਸਾਨੂੰ ਦੱਸੋ, ਅਕਲ ਦਿਓ ਸਾਨੂੰ। ਐਵੇਂ ਹੀ ਕਹੀ ਜਾਂਦਾ ਵੀ ਮੈਂ ਪਛੜਿਆ ਜੀ, ਅਸੀਂ ਪਛੜੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਦੇ ਪਛੜਿਆ ਨਹੀਂ। ਜਿਹੜਾ ਇਹਨਾਂ ਤੋਂ ਪਛੜ ਗਿਆ ਉਹ ਪਟਿਆਲੇ ਰਹਿੰਦਾ ਵੀ ਪਛੜ ਗਿਆ, ਚੰਡੀਗੜ੍ਹ ਰਹਿੰਦਾ ਵੀ ਪਛੜ ਗਿਆ, ਉਹ ਅਮਰੀਕਾ ਵੀ ਚਲਿਆ ਜਾਵੇ ਤਾਂ ਵੀ ਪਛੜਿਆ ਹੋਇਆ, ਕਿਉਂਕਿ ਇਹਨਾਂ ਦੇ ਬਚਨਾਂ ਤੋਂ ਪਛੜ ਗਿਆ। ਜਿਹੜਾ ਇਹਨਾਂ ਤੋਂ ਪਛੜ ਗਿਆ ਸਭ ਪਾਸੇ ਪਛੜ ਗਿਆ, ਤੇ ਜਿਹੜਾ ਗੁਰਬਾਣੀ ਨਾਲ ਜੁੜ ਗਿਆ, ਤੁਹਾਡੇ 'ਚ ਹੋਵੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪੱਕਾ ਸਿੱਖ, ਬਾਣੀ ਪੜ੍ਹਦਾ ਹੋਵੇ, ਸਹਿਜ ਪਾਠ ਕਰਦਾ ਹੋਵੇ, ਨਵੇਂ ਨਵੇਂ ਵਿਚਾਰ ਉਹਦੇ ਦਿਮਾਗ 'ਚ ਆਉਣੇ ਨੇ, ਨਵੇਂ ਨਵੇਂ ਐਸੀ ਸੋਚ ਹੋਏਗੀ ਜਦੋਂ ਕਿਸੇ ਨਾਲ ਗੱਲ ਕਰੇਗਾ ਨਾ, ਅਮਰੀਕਾ ਵਾਲਾ ਵੀ ਸਾਹਮਣੇ ਬੈਠਾ ਹੋਵੇ, ਉਹ ਨਗ ਪਾਈ ਫਿਰਦਾ, ਵਹਿਮਾਂ ਭਰਮਾਂ ਵਿੱਚ ਪਿਆ ਹੋਇਆ, ਇਹ ਦਲੇਰ ਹੈ, ਕਹਿੰਦਾ ਡਾਰੀ ਕੋਈ ਨਹੀਂ, ਆਖੋ ਸਤਨਾਮ। ਵੇਖੋ ਪਛੜੇ ਕਿੱਥੋਂ ਰਹਿ ਗਏ? ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਕਦੇ ਪਛੜੇ ਨਹੀਂ ਰਹੋਗੇ ਭਾਈ। ਹਮੇਸ਼ਾ ਆਪਣੇ ਆਪ ਨੂੰ ਐਂ ਲੱਗੂ ਵੀ ਮੇਰੇ ਵਰਗਾ ਭਾਗਾਂ ਵਾਲਾ ਕੋਈ ਨਹੀਂ, ਮੇਰੇ ਵਰਗਾ ਧਨਵਾਨ ਕੋਈ ਨਹੀਂ। ਜੇਬ ਨਹੀਂ, ਫਿਰ ਜੇਬ 'ਚ ਦੀਵਾਨੀ ਨਾ ਹੋਵੇ, ਇੱਥੇ ਹੋਣਗੇ ਵਿਚਾਰ ਵਧੀਆ, ਖਿੜਿਆ ਖਿੜਿਆ ਰਹੇਗਾ। ਓਏ ਤੂੰ ਇਕੱਲਾ ਆਪ ਕੀ ਸਲਾਹ, ਤੇਰੀਆਂ ਆਪਣੇ ਆਪ ਨੂੰ ਤੇ ਕੀ ਸਮਝਾਉਣਾ ਹੈ? ਜਿਹੜਾ ਤੈਨੂੰ ਇੱਕ ਵਾਰੀ 5 ਮਿੰਟ ਬਹਿ ਕੇ ਗੱਲ ਕਰ ਲੂ, ਉਹਦਾ ਘਰ ਵਸਾ ਦੇਗਾ, ਸਲਾਹ ਵਧੀਆ ਦੇ ਕੇ, ਸਿਆਣੀ ਗੱਲ ਕਰਕੇ, ਅਕਲ ਦੀ ਗੱਲ ਕਰਕੇ ਅਗਵਾਈਆਂ ਦੇਗਾ। ਦਿਮਾਗ ਤੇਰਾ, ਤੇਰਾ ਦਿਮਾਗ ਇਕੱਲੇ ਤੇਰੇ ਪਰਿਵਾਰ ਨੂੰ ਅਗਵਾਈ ਨਹੀਂ ਦੇਗਾ। ਤੇਰਾ ਦਿਮਾਗ ਤੇਜ਼ ਹੋਇਆ ਜਦੋਂ ਗੁਰਬਾਣੀ ਦੇ ਗਿਆਨ ਨੇ ਕੀਤਾ, ਤੇਰੇ ਸਰੀਰ ਨੂੰ ਸੋਹਣੀ ਅਗਵਾਈ ਮਿਲੇਗੀ, ਤੇਰੇ ਪਰਿਵਾਰ ਨੂੰ ਸੋਹਣੀ ਅਗਵਾਈ ਮਿਲੇਗੀ, ਤੇਰੀ ਪਿੰਡ ਵਿੱਚ ਸਲਾਹ ਵਧੀਆ ਮੰਨੀ ਜਾਏਗੀ। ਅਗਵਾਈ ਕਰਨ ਵਾਲੇ ਇਦਾਂ ਦੇ ਵੀ ਗੁਰੂ ਦੇ ਸਿੱਖ ਹੋਏ ਹੈ ਜਿਨ੍ਹਾਂ ਨੇ ਸਾਰੇ ਪੰਥ ਨੂੰ ਅਗਵਾਈ ਦਿੱਤੀ ਹੈ, ਪੰਥ ਨੂੰ ਅਗਵਾਈ ਦਿੱਤੀ ਹੈ ਜਿਨ੍ਹਾਂ ਨੇ। ਗੁਰਬਾਣੀ ਦੇ ਗਿਆਨ ਨਾਲ ਐਸਾ ਚਾਨਣ ਹੋ ਜਾਂਦਾ ਹੈ, ਜ਼ਿੰਦਗੀ ਬਦਲ ਜਾਂਦੀ ਹੈ ਭਾਈ, ਅਕਲ ਆ ਜਾਂਦੀ ਹੈ। ਇਸ ਕਰਕੇ ਗੁਰਬਾਣੀ ਦਾ ਗਿਆਨ ਲੈਣਾ ਬੜਾ ਲਾਜ਼ਮੀ ਹੈ। ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜ਼ਿੰਦਗੀ ਬਦਲ ਦਿੰਦਾ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਸੁਰਤ ਘੜੀ ਜਾਂਦੀ ਹੈ, ਮਤ ਘੜੀ ਜਾਂਦੀ ਹੈ, ਬੁੱਧ ਘੜੀ ਜਾਂਦੀ ਹੈ, ਜ਼ਿੰਦਗੀ ਬਦਲ ਜਾਂਦੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਉਹ ਭਾਗਾਂ ਵਾਲੇ ਹੈ, ਉਹ ਧਨਵੰਤ ਨੇ, ਉਹ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਆ ਪਿਆਰਿਓ, ਭਾਗਾਂ ਵਾਲੇ ਗਿਣੇ ਜਾਂਦੇ ਆ। ਪੜ ਰਹੇ ਸੀ ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ। ਪੜੋ
ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ।
ਭਾਗਾਂ ਵਾਲੇ ਅਸੀਂ ਧੰਨਵੰਤ, ਕਹਿੰਦੇ ਹੁਣ ਨਹੀਂ ਐ ਲੱਗਦਾ ਵੀ ਗਰੀਬੀ ਹੈ, ਹੁਣ ਨਹੀਂ ਐ ਲੱਗਦਾ, ਕਿਉਂਕਿ ਹੁਣ ਜੇਬ ਨਹੀਂ ਵੇਖਦੇ ਜੀ, ਹੁਣ ਇੱਧਰ ਵੇਖਦੇ ਆ ਜੀ ਇੱਧਰ, ਤੇ ਸਾਡੇ ਵਾਲੇ ਤੇ ਕਿਰਪਾ ਇਹ ਕਰਦੇ ਆ। ਹੁਣ ਇਕਾਗਰਤਾ ਨਾਲ ਸੁਣਿਓ ਬਈ, ਸਾਡੇ ਵਾਲੇ ਸਤਿਗੁਰੂ ਜੀ ਤੇ ਕਿਰਪਾ ਇਹ ਕਰਦੇ ਐ, ਬਖਸ਼ਿਸ਼ ਇਹ ਕਰਦੇ ਆ ਜੀ, ਜਿਵੇਂ ਉਹ ਜੋ ਸਤਿਗੁਰੂ ਪਾਉਣਾ ਚਾਹੁੰਦੇ ਆ ਉਹ ਇੱਥੇ ਪੈਂਦਾ। ਇੱਥੇ ਅਸੀਂ ਤੇ ਝੋਲੀਆਂ ਅੱਡਦੇ ਆ ਨਾ ਵੀ ਝੋਲੀ ਚ ਪਾ ਦਿਓ, ਕਹਿੰਦੇ ਜੇਬਾਂ ਤੇ ਤੇਰੀਆਂ ਆਪੇ ਹੀ ਭਰੀਆਂ ਰਹਿਣਗੀਆਂ, ਜੋ ਪਾਇਆ ਜਾ ਰਿਹਾ ਇੱਥੇ ਪਵਾ, ਤੇਰੀ ਸੁਰਤ ਵਿੱਚ ਪਵੇ, ਜੋ ਸਮਝਾਇਆ ਜਾ ਰਿਹਾ ਇੱਥੇ ਇੱਥੇ ਪਵੇ ਸਾਡੇ ਪੱਲੇ, ਫਿਰ ਗੱਲ ਬਣਦੀ ਹੈ ਅਸਲ ਵਿੱਚ। ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵਹਿ। ਤੇ ਕਦੋਂ ਤੋਂ ਇਹ ਗੱਲ ਬਣੀ ਹੈ, ਭਾਗਾਂ ਵਾਲੇ ਕਦੋਂ ਤੋਂ ਬਣੇ ਆ ਜੀ? ਪੜੋ
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨੋ ਭਇਆ ਨਿਧਾਨਾ।
ਜਦੋਂ ਤੋਂ ਆਪਣੇ ਵੱਡੇ ਵਡੇਰਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ, ਜਦੋਂ ਤੋਂ ਜੀ ਵੱਡੇ ਵਡੇਰਿਆਂ ਦਾ ਪਿਓ ਦਾਦਿਆਂ ਦਾ ਖਜ਼ਾਨਾ ਖੋਲ ਕੇ ਵੇਖਿਆ ਉਦੋਂ ਤੋਂ। ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਸੰਗਤ ਨੂੰ ਬੇਨਤੀ ਹੈ ਵੀ ਉੱਠਣਾ ਨਹੀਂ, ਆਪਣੀ ਆਪਣੀ ਜਗ੍ਹਾ ਤੇ ਸਜੇ ਰਹਿਣਾ ਭਾਈ। ਜਿਹੜੇ ਗੁਰੂ ਵਾਲੇ ਬਣੇ, ਜਿਹੜੇ ਅੱਜ ਸਿੰਘ ਸੱਜ ਕੇ ਆ ਰਹੇ ਹੈ, ਉਹਨਾਂ ਸਾਰਿਆਂ ਨੂੰ ਆਪਾਂ ਜੀ ਆਇਆਂ ਨੂੰ ਕਹੀਏ, ਵਧਾਈ ਦਈਏ। ਸਤਿਗੁਰੂ ਜੀ ਨੇ ਜਿੰਨਾ ਜਿੰਨਾ ਉੱਤੇ ਕਿਰਪਾ ਕੀਤੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿਨ੍ਹਾਂ ਨੇ, ਆਓ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਵੀ ਦਈਏ, ਜੀ ਆਇਆਂ ਵੀ ਕਹੀਏ। ਕਿਰਪਾ ਕਰਕੇ ਜੀ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ, ਉੱਠਣਾ ਨਹੀਂ। ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜੇ ਜਿਹੜੇ ਸਿੰਘ ਸਜੇ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਬਣਾਇਆ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਸੋ ਜਿਹੜੇ ਜਿਹੜੇ ਅੰਮ੍ਰਿਤਧਾਰੀ ਬਣੇ ਉਹਨਾਂ ਨੂੰ ਵਧਾਈ ਵੀ ਦਈਏ ਤੇ ਜੀ ਆਇਆਂ ਨੂੰ ਵੀ ਕਹੀਏ, ਸਤਿਗੁਰ ਦੇ ਚਰਨਾਂ 'ਚ ਬੇਨਤੀ ਵੀ ਕਰੀਏ ਸੱਚੇ ਪਾਤਸ਼ਾਹ।
ਲੜ ਲੱਗਿਆ ਗੁਰੂ ਜੀ ਤੇਰੇ
ਮੇਰੀ ਰੱਖਣੀ
ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਆ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ।
ਜਿਹੜਾ ਰਾਹ ਬਣਿਆ ਰਾਹ ਵਿੱਚ ਹੀ ਬਹਿ ਜਾਓ ਬਈ, ਰਾਹ ਵਿੱਚ ਹੀ ਬਹਿ ਜਾਓ। ਬੀਬੀਆਂ ਭੈਣਾਂ ਨੂੰ ਬੇਨਤੀ ਆ, ਜਿਹੜਾ ਅੱਗੇ ਥਾਂ ਖਾਲੀ ਹੈ ਬਸ ਇੱਥੇ ਬਹਿ ਜਾਓ ਆ ਕੇ, ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਨੇ ਉਹਨਾਂ ਨੂੰ ਆ ਜਾਣ ਦਿਓ, ਅੱਗੇ ਬੈਠੀ ਜਾਓ ਭਾਈ, ਦੂਰੋਂ ਹੀ ਮੱਥਾ ਟੇਕ ਕੇ ਸੱਜ ਜਾਓ। ਕਿਰਪਾ ਕਰਕੇ ਸਾਰੇ ਬੈਠੋ ਸਜੋ। ਦਾਤਾ ਜੀ ਪੱਲੇ ਨਾਲ ਲਾਈ ਰੱਖਿਓ, ਦਾਤਾ ਜੀ ਪੱਲੇ ਨਾਲ ਲਾਈ ਰੱਖਿਓ,
ਦਾਤਾ ਜੀ ਪੱਲੇ ਨਾਲ ਲਾਈ ਰੱਖਿਓ, ਦਾਤਾ ਜੀ ਪੱਲੇ ਨਾਲ ਲਾਈ ਰੱਖਿਓ, ਦਾਤਾ ਜੀ ਪੱਲੇ ਨਾਲ ਲਾਈ ਰੱਖਿਓ, ਦਾਤਾ ਜੀ ਪੱਲੇ ਨਾਲ ਲਾਈ ਰੱਖਿਓ। ਲਾਡ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ ਰੱਖਿਓ, 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 ਲਾਡ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲਾਡ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ। ਉਹ ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ ਜੀ ਆਇਆ, ਜੀ ਆਇਆ ਨੂੰ ਜੀ ਆਇਆ ਨੂੰ, ਉਹ ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ ਜੀ ਆਇਆ ਨੂੰ, ਜੀ ਆਇਆ ਨੂੰ ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ ਜੀ ਆਇਆ ਨੂੰ, ਜੀ ਆਇਆ ਨੂੰ ਜੀ ਆਇਆ ਨੂੰ।
ਆਓ, 185 ਪ੍ਰਾਨੀ ਗੁਰੂ ਵਾਲੇ ਬਣੇ ਆ, ਜਿਹੜੇ ਸਿੰਘ ਸਜੇ ਉਹਨਾਂ ਨੂੰ ਲੱਖ ਲੱਖ ਵਧਾਈਆਂ, ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਤੇ ਸਮਾਗਮ ਦਾ ਚਾਅ ਏ, ਸੰਗਿਓ ਨਾ ਜਦੋਂ ਜਕਾਰੇ ਲੱਗਣ, ਬਾਹਾਂ ਸਿੱਧੀਆਂ ਰੱਖਿਓ। ਵੇਖੋ ਸੁਣੋ, ਆਪਾਂ ਕੋਈ ਵੋਟਾਂ ਨਹੀਂ ਲੈਣੀਆਂ, ਇੱਕ ਜੋਸ਼ ਵਾਸਤੇ ਹੈ ਵੀ ਨੌਜਵਾਨਾਂ ਵਿੱਚ ਹੋਰ ਵੀ ਜੋਸ਼ ਭਰਿਆ ਜਾਂਦਾ। ਕਿਰਪਾ ਕਰਕੇ ਜਿਨ੍ਹਾਂ ਨੂੰ ਖੁਸ਼ੀ ਏ ਸਮਾਗਮ ਦੀ, ਜਦੋਂ ਜਕਾਰਾ ਲੱਗੇ ਬਾਹਾਂ ਸਿੱਧੀਆਂ ਰੱਖਿਓ, ਸੰਗਿਓ ਨਾ ਸਾਰੇ ਕਿਰਪਾ ਕਰਿਓ। ਬਸ ਅੱਧਾ ਕੁ ਮਿੰਟ ਇੱਦਾਂ ਹੀ ਰੱਖਿਓ।
ਬੋਲੇ ਸੋ ਨਿਹਾਲ
ਨਿਸ਼ਾਨ ਰਹਿਣ,
ਮਹਾਰਾਜ ਕੇ
ਸਜਦੇ ਦੀਵਾਨ ਰਹਿਣ,
ਬੰਤ ਮਹਾਰਾਜ ਕੇ
ਬੋਲੇ ਸੋ ਨਿਹਾਲ
ਸ੍ਰੀ ਅਕਾਲ,
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 ਬੋਲੇ ਸੋ ਨਿਹਾਲ
ਸ੍ਰੀ
ਜਿਹੜੇ ਆਉਣ ਵਾਲੇ ਹੋ ਜੀ ਰਾਹ ਵਿੱਚ ਹੀ ਕਿਰਪਾ ਕਰਕੇ ਚੌਂਪੜੇ ਲਾ ਕੇ ਬੈਠੋ, ਸਜੋ ਬਈ ਇੱਥੇ ਹੀ ਬਹਿ ਜਾਓ ਕਿਰਪਾ ਕਰਕੇ। ਹੁਣ ਆਓ ਅੰਮ੍ਰਿਤ ਛਕਣ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਹੈ ਜੀ, ਦਾਖਲਾ ਲਿਆ ਜਿਨ੍ਹਾਂ ਨੇ। ਇਹ ਸਿਰੇ ਵਾਲੇ ਡੰਡੇ ਤੇ ਪੈਰ ਨਹੀਂ ਜੀ, ਇਹ ਪਹਿਲੇ ਡੰਡੇ ਤੇ ਪੈਰ ਰੱਖਿਆ ਜੀ। ਇਹ ਐਡਮਿਸ਼ਨ ਹੈ, ਇਹ ਡਿਗਰੀ ਨਹੀਂ, ਇਹ ਦਾਖਲਾ ਲਿਆ ਜੇ ਆਪਾਂ, ਡਿਗਰੀ ਨਹੀਂ ਮਿਲ ਗਈ, ਅਜੇ ਦਾਖਲਾ ਹੀ ਲਿਆ। ਇਸ ਕਰਕੇ ਅੱਜ ਤੋਂ ਬਾਅਦ ਗੁਰਮਤ ਦੀ ਪੜ੍ਹਾਈ ਸ਼ੁਰੂ ਕਰੀਏ ਆਪਾਂ, ਸਹਿਜ ਪਾਠ ਕਰਨੇ ਸ਼ੁਰੂ ਕਰੀਏ, ਆਪ ਬਾਣੀ ਪੜ੍ਹਨੀ ਸ਼ੁਰੂ ਕਰੀਏ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਉਹਦਾ ਸਾਨੂੰ ਖੁਦ ਨੂੰ ਪਤਾ ਲੱਗ ਸਕੇ, ਕੋਈ ਵੀ ਸਾਨੂੰ ਗੁੰਮਰਾਹ ਨਾ ਕਰ ਸਕੇ। ਸਤਿਗੁਰੂ ਜੀ ਦੀ ਮਿਹਰ ਨਾਲ ਵਿਵੇਕੀ ਬਣੀਏ, ਅਕਲ ਵਾਲੇ ਸੁਚੇਤ ਹੋਈਏ, ਵਿਚਾਰਵਾਨ ਹੋਈਏ। ਗੁਰਬਾਣੀ ਦਾ ਗਿਆਨ ਲੈਣ ਵਾਲਾ ਬੰਦਾ ਵਿਚਾਰਵਾਨ ਹੋ ਜਾਂਦਾ ਹੈ, ਉਹਨੂੰ ਦੁਨੀਆ 'ਚ ਜੰਮਿਆ ਨਹੀਂ ਕੋਈ ਬੁੱਧੂ ਬਣਾਉਣ ਵਾਲਾ, ਨਾ ਕਿ ਉਹਨੂੰ ਕੋਈ ਲੀਡਰ ਬੁੱਧੂ ਬਣਾ ਸਕਦਾ ਹੈ ਤੇ ਨਾ ਕਿ ਉਹਨੂੰ ਨਕਲੀ ਬਾਬਾ ਬੁੱਧੂ ਬਣਾ ਸਕਦਾ ਹੈ। ਉਹ ਸਿਆਣਾ ਬਣ ਜਾਂਦਾ, ਸਮਝਦਾਰ ਹੋ ਜਾਂਦਾ ਹੈ। ਗੁਰਬਾਣੀ ਦੀ ਵਿਚਾਰ ਕਰਨ ਵਾਲਾ ਅੰਦਰੋਂ ਸੋਹਣਾ, ਮਨ ਸੋਹਣਾ ਬਣਦਾ ਹੈ ਉਹਦਾ, ਉਹਦੇ ਵਿਚਾਰ ਸੋਹਣੇ ਬਣ ਜਾਂਦੇ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਵਹਿਣੇ, ਉਹ ਅੰਦਰੋਂ ਸੋਹਣਾ ਬਣ ਜਾਂਦਾ। ਭੈਣੋ ਖੜੇ ਨਾ ਹੋਵੋ, ਜਿਹੜੇ ਪਹਿਰੇਦਾਰ ਬੈਠੇ ਤੁਸੀਂ ਵੀ ਬਹਿ ਜਾਓ, ਆਹ ਦੋ ਬੀਬੀਆਂ ਨੇ ਇਹਨਾਂ ਨੂੰ ਵੀ ਬਿਠਾ ਲਓ ਕਿਰਪਾ ਕਰ, ਦੋ ਚਾਰ ਭੈਣਾਂ ਜਿਹੜੀਆਂ ਖੜੀਆਂ ਬਹਿ ਜਾਓ, ਬੀਬੀ ਖੜੀਆਂ ਨਾ ਹੋਵੋ, ਇੱਥੇ ਜਿੱਥੇ ਜਗ੍ਹਾ ਬਹਿ ਜਾਓ। ਆਓ ਹੁਣ ਬੜੇ ਧਿਆਨ ਨਾਲ ਸੁਚੇਤ ਹੋ ਕੇ ਸੁਣ ਰਹੇ ਸੀ ਆਪਾਂ, ਇਕਾਗਰਤਾ ਆਪਣੀ ਭੰਗ ਨਾ ਹੋਣ ਦੇਈਏ। ਆਓ ਜੋ ਬੇਨਤੀ ਕਰ ਰਿਹਾ ਸੀ ਕਿ ਗੁਰਬਾਣੀ ਦਾ ਗਿਆਨ ਲੈਣ ਨਾਲ ਸੁਚੇਤ ਹੋ ਜਾਂਦੇ, ਜਾਗ ਜਾਵਾਂਗੇ। ਜਿਹਨੂੰ ਮਹਾਰਾਜ ਕਹਿੰਦੇ ਜਾਗ ਲੈ ਹੋ ਰੇ ਮਨਾ, ਜਾਗ ਲੈ ਜਾਗ ਭਾਈ, ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਕੋਈ ਵਿਰਲਾ ਵਿਰਲਾ ਜਾਗਦਾ ਹੈ, ਬਹੁਤੇ ਅਸੀਂ ਸੁੱਤੇ ਹੋਏ ਹਾਂ, ਤੇ ਸੁੱਤੇ ਹੋਏ ਹੀ ਲੁੱਟੇ ਜਾਂਦੇ ਆ ਭਾਈ। ਸੁੱਤੇ ਪਏ ਜਿਹੜੇ ਸੁਚੇਤ ਨਹੀਂ ਰਹਿੰਦੇ ਸੌਂ ਜਾਂਦੇ ਆ, ਉਹ ਲੁੱਟੇ ਵੀ ਜਾਂਦੇ ਆ, ਪੱਲੇ ਵੀ ਨਹੀਂ ਰਹਿੰਦਾ ਕੱਖ ਉਹਨਾਂ ਦੇ। ਇਸ ਕਰਕੇ ਆਪਣੇ ਵੱਡੇ ਵਡੇਰਿਆਂ ਦਾ ਖਜ਼ਾਨਾ ਖੋਲ ਕੇ ਵੇਖੋ, ਖੋਲਣਾ ਕੀ ਹੁੰਦਾ ਹੈ? ਇਹਦਾ ਮਤਲਬ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਖੋਲਣਾ, ਇਹਦਾ ਅਰਥ ਹੈ ਇੱਕ ਇੱਕ ਸ਼ਬਦ ਨੂੰ ਖੋਲਣਾ, ਸਮਝਣ ਦੀ ਕੋਸ਼ਿਸ਼ ਕਰਨੀ ਵੀ ਆਪਣੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਕੀ ਹੈ, ਆਪਣੇ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਹੈ। ਫਿਰ ਜਦੋਂ ਆਪਾਂ ਇਦਾਂ ਸਮਝਣਾ ਸ਼ੁਰੂ ਕੀਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਵੇਖਿਓ ਫਿਰ ਅੰਦਰ ਖਜ਼ਾਨਾ ਜਮ੍ਹਾਂ ਹੋ ਜਾਏਗਾ। ਕਿਵੇਂ ਗੱਲ ਬਣਦੀ ਅੱਗੇ ਵੇਖੋ ਫਿਰ। ਹਾਂਜੀ,
ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ।
ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਰਤਨ ਲਾਲ ਫਿਰ ਉਹਦੀ ਕੀਮਤ ਕੀ ਹੈ? ਸਤਿਗੁਰ ਜੀ ਦੀ ਵਿਚਾਰ ਦੇ ਸਾਹਮਣੇ, ਗੁਰੂ ਸਾਹਿਬ ਜੀ ਦੇ ਬਚਨ ਦੇ ਸਾਹਮਣੇ, ਸਤਿਗੁਰ ਜੀ ਦੀ ਸੋਹਣੀ ਸਲਾਹ ਦੇ ਸਾਹਮਣੇ, ਜਿਹੜਾ ਗੁਰੂ ਸਾਹਿਬ ਨੇ ਬਚਨ ਕਰਨਾ ਹੈ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਜਿਨ੍ਹਾਂ ਬਚਨਾਂ ਕਰਕੇ ਸਾਡਾ ਨਿਸਤਾਰਾ ਹੋਣਾ ਹੈ, ਉਹ ਇੱਕ ਇੱਕ ਬਚਨ ਉਹਦੀ ਕੀਮਤ ਕੀ? ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹ ਬੜਾ ਖਜ਼ਾਨਾ ਵਧੀਆ ਹੈ, ਰਤਨ ਲਾਲ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਹਾਂਜੀ,
ਖਾਵੇ ਹੈ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਤੋਂ ਜਾਈ।
ਕਹਿੰਦੇ ਜਿੰਨਾ ਮਰਜ਼ੀ ਖਾਈ ਜਾਇਓ, ਜਿੰਨਾ ਮਰਜ਼ੀ ਖਰਚੀ ਜਾਇਓ, ਮੁੱਕਣ ਵਾਲਾ ਖਜ਼ਾਨਾ ਨਹੀਂ, ਤੋਟ ਨਹੀਂ ਆਉਣੀ, ਵੱਧਦਾ ਹੀ ਜਾਣਾ ਹੈ। ਬਾਹਰਲੇ ਖਜ਼ਾਨੇ ਆਪਾਂ ਜਿੰਨਾ ਖਾਵਾਂਗੇ ਘਟਦੇ ਹੈ, ਇਹ ਖਜ਼ਾਨਾ ਜਿੰਨਾ ਖਾਓਗੇ, ਜਿੰਨਾ ਖਰਚੋਗੇ, ਜਿੰਨਾ ਵਰਤਾਓਗੇ, ਇਹ ਐਸਾ ਖਜ਼ਾਨਾ ਹੈ ਜਿਹੜਾ ਵੱਧਦਾ ਹੈ। ਤੁਸੀਂ ਕਿਸੇ ਵੀ ਸ਼ਬਦ ਦੀ ਵਿਚਾਰ ਕਰਿਓ, ਅੱਜ ਕਰੋਗੇ ਹੋਰ ਅਰਥ ਸਾਹਮਣੇ ਆਉਣਗੇ, 6 ਮਹੀਨੇ ਠਹਿਰ ਕੇ ਕਰਿਓ ਹੋਰ ਅਰਥ ਸਾਹਮਣੇ ਆਉਣਗੇ, 6 ਮਹੀਨੇ ਠਹਿਰ ਕੇ ਕਰਿਓ ਹੋਰ ਅਰਥ ਸਾਹਮਣੇ ਆਉਣਗੇ, ਜਿੰਨਾ ਮਰਜ਼ੀ ਖਾਈ ਚੱਲੋ, ਇਹ ਐਸਾ ਖਜ਼ਾਨਾ ਹੈ ਜਿਹੜਾ ਮੁੱਕਣ ਵਾਲਾ ਨਹੀਂ। ਆ ਖਜ਼ਾਨਾ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਖਜ਼ਾਨਾ ਘਟਣਾ ਨਹੀਂ, ਤੋਟ ਨਹੀਂ ਆਉਣੀ, ਇਹ ਖਜ਼ਾਨੇ ਦੇ ਹਿੱਸੇਦਾਰ ਬਣੀਏ, ਬਾਕੀ ਹਿੱਸਿਆਂ ਲਈ ਲੜਦੇ ਆ ਨਾ ਆਪਾਂ ਵੀ ਸਾਡਾ ਹਿੱਸਾ ਚਾਹੀਦਾ ਸਾਡਾ ਹਿੱਸਾ ਚਾਹੀਦਾ ਆਹ ਹਿੱਸੇਦਾਰ ਬਣੀਏ ਆਪਾਂ ਆਹ ਖਜ਼ਾਨਾ ਇਹਦੇ ਹਿੱਸੇਦਾਰ ਬਣੀਏ ਹਾਂਜੀ
ਕਹੋ ਨਾਨਕ ਜਿਸ ਮਸਤ ਕੋ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ
ਜਿਹਦੇ ਚੰਗੇ ਲੇਖ ਲਿਖੇ ਗਏ ਜਿਹਨੇ ਚੰਗੇ ਕਰਮ ਕਰਕੇ ਚੰਗੇ ਲੇਖ ਲਿਖਾ ਲਏ ਆਪਣੇ ਲਿਖ ਲਏ ਕਿਉਂਕਿ ਇਸ ਗੱਲ ਤੇ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਵੀ ਜਿੱਦਾਂ ਦੇ ਬੰਦਾ ਕੰਮ ਕਰਦਾ ਉਦਾਂ ਦੇ ਉਹਦੇ ਮੱਥੇ ਦੇ ਭਾਗ ਲਿਖੇ ਜਾਂਦੇ ਐ ਦਿਨ ਰਾਤ ਕਮਾਏ ਅੜੋ ਸੋ ਆਇਓ ਮੱਥੇ ਜਿੰਦਾ ਦੇ ਬੰਦਾ ਦਿਨ ਰਾਤ ਕੰਮ ਕਰਦਾ ਉਦਾਂ ਦੇ ਉਹਦੇ ਮੱਥੇ ਦੇ ਭਾਗ ਬਣ ਜਾਂਦੇ ਐ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਜੋ ਕਰਦੇ ਆ ਕਰ ਕਰ ਕਰਨਾ ਲਿਖ ਲੈ ਜਾਹੋ ਉਦਾਂ ਦੇ ਸਾਡੇ ਭਾਗ ਲਿਖੇ ਜਾਂਦੇ ਐ ਉਦਾਂ ਦੇ ਸਾਡੇ ਭਾਗ ਲਿਖੇ ਜਾਂਦੇ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੈ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਇਸ ਕਰਕੇ ਆਪਣੇ ਸੋਹਣੇ ਲੇਖ ਲਿਖੀਏ ਤੇ ਜਿਹੜਾ ਵੀ ਮੱਥੇ ਦੇ ਸੋਹਣੇ ਲੇਖ ਲਿਖ ਲਏ ਜਿਹਨੇ ਉਹਨੂੰ ਇਸ ਖਜ਼ਾਨੇ ਵਿੱਚ ਹਿੱਸੇਦਾਰੀ ਮਿਲ ਜਾਂਦੀ ਹੈ ਆਹ ਖਜ਼ਾਨਾ ਜਿਹਦੇ ਸਮਝ ਚ ਆਉਂਦਾ ਹੈ ਉਹ ਫਿਰ ਇਹਦੇ ਲਈ ਮਰ ਸਕਦਾ ਹੈ ਆਹ ਸੋਚ ਜਦੋਂ ਬਣ ਜਾਂਦੀ ਹੈ ਫਿਰ ਉਹਨੂੰ ਨਾ ਉਹ ਮਰਹਿ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਇਹ ਖਜ਼ਾਨਾ ਐਸਾ ਜਿਹਨੂੰ ਕੋਈ ਲੁੱਟ ਨਹੀਂ ਸਕਦਾ ਇਹ ਖਜ਼ਾਨਾ ਐਸਾ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੇ ਇਹਨੂੰ ਕੋਈ ਚੋਰ ਨਹੀਂ ਚੁਰਾ ਸਕਦਾ ਐਸਾ ਖਜ਼ਾਨਾ ਹੈ ਜਿਹੜਾ ਸਤਿਗੁਰੂ ਜੀ ਦੀ ਮਿਹਰ ਨਾਲ ਸਾਨੂੰ ਪ੍ਰਾਪਤ ਹੋ ਜਾਣਾ ਹੈ ਪਰ ਘਰ ਘਰ ਸਹਿਜ ਪਾਠ ਕਰਨੇ ਮੇਰਿਓ ਵੀਰੋ ਭਰਾਵੋ ਭੈਣੋ ਸ਼ੁਰੂ ਕਰੋ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਇਹ ਇਹਨਾਂ ਬਚਨਾਂ ਨੂੰ ਜਦੋਂ ਸਮਝਾਂਗੇ ਫਿਰ ਮਰਨ ਨੂੰ ਜੀ ਕਰਦਾ ਇਹਨਾਂ ਬਚਨਾਂ ਪਿੱਛੇ ਪਿੱਛੇ ਨਹੀਂ ਹਟਿਆ ਜਾਂਦਾ ਬੰਦਾ ਮਰ ਵੀ ਸਕਦਾ ਹੈ ਜਦੋਂ ਸਮਝ ਆ ਜਾਏ ਜਦੋਂ ਪਿਆਰ ਪੈ ਗਿਆ ਗੁਰਬਾਣੀ ਨਾਲ ਫਿਰ ਮਰ ਵੱਢ ਦਵੇ ਕੋਈ ਭਾਵੇਂ ਟੁਕੜੇ ਟੁਕੜੇ ਕਰ ਦਵੇ ਪਰ ਗੁਰੂ ਦੇ ਬਚਨਾਂ ਤੋਂ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਇਤਿਹਾਸ ਪੜ੍ਹ ਕੇ ਵੇਖੋ ਆਪਣਾ ਭਾਈ ਤਾਰੂ ਸਿੰਘ ਵਰਗੇ ਕਹਿੰਦੇ ਸੀ ਖੋਪਰ ਲਾ ਦਿਓ ਇਸਲਾਮ ਕਬੂਲ ਨਹੀਂ ਕਿਉਂਕਿ ਆਹ ਬਚਨ ਸੁਣੇ ਹੋਏ ਨੇ ਆਹ ਬਚਨ ਪੜ੍ਹੇ ਹੋਏ ਨੇ ਇਸਲਾਮ ਕਬੂਲ ਨਹੀਂ ਕਰਨਾ ਟੁਕੜੇ ਟੁਕੜੇ ਕਰ ਦਿਓ ਭਾਵੇਂ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਦੇ ਆ ਨਾ ਕਿ ਭਾਈ ਸਾਹਿਬ ਜੀ ਨੂੰ ਚੁਗਲਖੋਰਾਂ ਨੇ ਚੁਗਲੀ ਕੀਤੀ ਗ੍ਰਿਫਤਾਰ ਕਰਕੇ ਲੈ ਗਏ ਪੂਲੇ ਪਿੰਡ ਦੇ ਰਹਿਣ ਵਾਲੇ 25 ਸਾਲ ਦੀ ਉਮਰ ਜਵਾਨੀ ਚੜ੍ਹਦੀ ਹੈ ਚੜ੍ਹਦੀ ਜਵਾਨੀ ਕਹਿ ਲਓ 25 ਸਾਲ ਦੀ ਉਮਰ ਦਗ ਦਗ ਕਰਦਾ ਚਿਹਰਾ ਗੁਰਬਾਣੀ ਨਾਲ ਗਦਗਦ ਹੋਏ ਹੁੰਦੇ ਨੇ ਨਾ ਜਿਹੜੇ ਬਾਣੀ ਨਾਲ ਜੁੜ ਕੇ ਅੰਦਰੋਂ ਉਹ ਬਾਹਰੋਂ ਵੀ ਪਿਆਰੇ ਲੱਗਦੇ ਆ ਪਿਆਰੇ ਬਾਹਰੋਂ ਕਿਵੇਂ ਲੱਗਦੇ ਆ ਉਹਨਾਂ ਦਾ ਚਿਹਰਾ ਜਿਹੜਾ ਹੁੰਦਾ ਹੈ ਨਾ ਉਹ ਪਿਆਰਾ ਪਿਆਰਾ ਲੱਗਣ ਲੱਗ ਜਾਂਦਾ ਹੈ ਉਹਦਾ ਕਾਰਨ ਕੀ ਹੁੰਦਾ ਹੈ ਕਿਉਂਕਿ ਨਿਰਦੋਸ਼ ਚਿੱਤ ਹੁੰਦਾ ਹੈ ਜਦੋਂ ਚਿੱਤ ਨਿਰਦੋਸ਼ ਹੋਵੇ ਤੇ ਚਿਹਰਾ ਆਪੇ ਪਿਆਰਾ ਲੱਗਣ ਲੱਗ ਜਾਂਦਾ ਜਿਹੜੇ ਬੰਦੇ ਦਾ ਚਿਹਰਾ ਅੰਦਰ ਕਪਟ ਹੋਵੇ ਉਹਦਾ ਚਿਹਰਾ ਬਹੁਤ ਕਰੂਪ ਲੱਗਦਾ ਹੈ ਕਰਪਟ ਬੰਦੇ ਦਾ ਕਪਟੀ ਬੰਦੇ ਦਾ ਚਿਹਰਾ ਵੀ ਕਰੂਪ ਲੱਗਦਾ ਹੈ ਤੇ ਜਿਹਦਾ ਚਿੱਤ ਨਿਰਦੋਸ਼ ਹੋਵੇ ਉਹਦਾ ਚਿਹਰਾ ਪਿਆਰਾ ਲੱਗਦਾ ਜਿਵੇਂ ਛੋਟੇ ਬੱਚੇ ਦਾ ਚਿਹਰਾ ਪਿਆਰਾ ਲੱਗਦਾ ਤੁਸੀਂ ਨਿੱਕੇ ਜਿਹੇ ਬੱਚੇ ਨੂੰ ਵੇਖੋ ਚਾਹੇ ਕਾਲਾ ਬੱਚਾ ਹੋਵੇ ਬਿਲਕੁਲ ਕਾਲੇ ਰੰਗ ਦਾ ਹੋਵੇ ਨਿਆਣਾ ਪਰ ਬੱਚੇ ਦੇ ਚਿਹਰੇ ਨੂੰ ਤੁਸੀਂ ਚੰਗੀ ਤਰ੍ਹਾਂ ਵੇਖੋ ਬੱਚਾ ਬਹੁਤ ਪਿਆਰਾ ਪਿਆਰਾ ਲੱਗਦਾ ਪਿਆਰਾ ਤਾਂ ਲੱਗਦਾ ਹੈ ਉਹਦਾ ਚਿੱਤ ਨਿਰਦੋਸ਼ ਹੁੰਦਾ ਹੈ ਉਹਦੇ ਜਿਹੜੇ ਭਾਵ ਨੇ ਅੰਦਰ ਦੇ ਉਹਦੇ ਚਿਹਰੇ ਤੇ ਆ ਜਾਂਦੇ ਨੇ ਤੇ ਜਿਵੇਂ ਜਿਵੇਂ ਵੱਡਾ ਹੁੰਦਾ ਫਿਰ ਆਪਾਂ ਭਰੀ ਜਾਂਦੇ ਹਾਂ ਨਾ ਕੰਨਾਂ ਦੇ ਵਿੱਚ ਇਹਦੇ ਨਾਲ ਨਹੀਂ ਬੋਲਣਾ ਇਹਦੇ ਇਹਦੀ ਗੋਦੀ ਨਹੀਂ ਚੜ੍ਹਨਾ ਇਹਦੇ ਨਾਲ ਆਪਾਂ ਵਰਤਣਾ ਨਹੀਂ ਉਹ ਜਿਵੇਂ ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਹਾਂ ਆਪਣੇ ਵਾਲਾ ਗੰਦਮੰਦ ਉਹਦੇ ਅੰਦਰ ਵੀ ਭਰਿਆ ਜਾਂਦਾ ਹੈ ਬਸ ਜਿਵੇਂ ਜਿਵੇਂ ਅੰਦਰੋਂ ਕਪਟੀ ਜਿਹਾ ਹੋਈ ਜਾਂਦਾ ਹੈ ਅੰਦਰ ਕਰੂਪਤਾ ਆ ਜਾਂਦੀ ਹੈ ਉਹੀ ਕਰੂਪਤਾ ਹੌਲੀ 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 ਫਿਰ ਚਿਹਰੇ ਤੇ ਵੀ ਆ ਜਾਂਦੀ ਹੈ ਬੰਦਾ ਕਾਲਾ ਕੋਝਾ ਹੋਵੇ ਪਰਵਾਹ ਨਾ ਕਰੇ ਵੀ ਮੇਰਾ ਰੰਗ ਕਾਲਾ ਕਿਉਂ ਹੈ ਨਾ ਜੀ ਨਾ ਕਾਲਾ ਹੋਣਾ ਹੋਰ ਗੱਲ ਹੈ ਸੋਹਣਾ ਹੋਣਾ ਹੋਰ ਗੱਲ ਹੈ ਗੋਰਾ ਚਿੱਟੇ ਤੇ ਬਥੇਰੇ ਆ ਕਈ ਪਰ ਕਰਮ ਜੇ ਨਹੀਂ ਨਾ ਚੰਗੇ ਅਗਲਾ ਕਹਿੰਦਾ ਤੇਰੇ ਰੰਗ ਨੂੰ ਕੀ ਕਰਨਾ ਜੇ ਅਕਲ ਨਹੀਂ ਤੇ ਸ਼ਕਲ ਤੇਰੀ ਕੀ ਕਰਨੀ ਹੈ ਜੇ ਸੀਰਤ ਨਹੀਂ ਤੇ ਸੂਰਤ ਕੀ ਕਰਨੀ ਹੈ, ਤੇਰੀ ਸੂਰਤ ਵੀ ਹੋਵੇ ਸੀਰਤ ਵੀ ਤੇ ਹੋਵੇ, ਜੇ ਤੇਰਾ ਤੇਰੀ ਸ਼ਕਲ ਹੈ ਤੇ ਅਕਲ ਤੇ ਹੋਵੇ ਨਾ, ਤਾਂ ਹੀ ਬੰਦਾ ਸੋਹਣਾ ਲੱਗਦਾ। ਤਾਂ ਕਰਕੇ ਭਾਈ ਸੰਗਤ ਵਿੱਚ ਆ ਕੇ ਜਦੋਂ ਮਨ ਸੋਹਣਾ ਬਣ ਗਿਆ, ਚਿੱਤ ਸੋਹਣਾ ਬਣ ਗਿਆ, ਫਿਰ ਚਿਹਰਾ ਤੇ ਆਪੇ ਹੀ ਪਿਆਰਾ ਲੱਗੇਗਾ। ਬਿਊਟੀ ਪਾਰਲਰ 'ਚ ਲੋਕ ਜਾਂਦੇ ਆ ਕਹਿੰਦੇ ਚਿਹਰਾ ਸੋਹਣਾ ਲੱਗੇ, ਆ ਸਤ ਸੰਗਤ ਰੂਪੀ ਐਸਾ ਬਿਊਟੀ ਪਾਰਲਰ ਹੈ ਜਿੱਥੇ ਮਨ ਸੋਹਣਾ ਬਣਾ ਦਿੱਤਾ ਜਾਂਦਾ ਹੈ। ਜਿਹੜੇ ਜਿਹੜੇ ਬੰਦੇ ਦੇ ਵਿਚਾਰ ਸੋਹਣੇ ਹੁੰਦੇ ਗਏ ਉਹਨੇ ਪਿਆਰਾ ਲੱਗਣ ਲੱਗ ਪੈਣਾ। ਮਾਂ ਨੇ ਕਹਿਣਾ ਆ ਜਾ ਪੁੱਤ ਬੜਾ ਪਿਆਰਾ ਲੱਗਦਾ, ਅੱਗੇ ਤੇ ਗਾਲਾਂ ਕੱਢਦਾ ਹੀ ਤੁਰਿਆ ਆਉਂਦਾ ਹੁੰਦਾ ਸੀ, ਆ ਹੁਣ ਵਾਹਿਗੁਰੂ ਕਰਦਾ ਆਉਂਦਾ। ਅੱਗੇ ਤੈਨੂੰ ਧੱਕੇ ਮਾਰ ਮਾਰ ਠਾਈ ਦਾ ਸੀ, 10 ਵਜ ਕੇ ਉੱਠ ਪਏ, ਹੁਣ 6 ਵਜੇ 4 ਵਜੇ ਉੱਠ ਕੇ ਗੁਰਦੁਆਰੇ ਜਾਂਦਾ ਹੈ, ਬਾਣੀ ਪੜ੍ਹਦਾ ਹੈ, ਹੁਣ ਪਿਆਰਾ ਲੱਗਦਾ ਹੈ। ਬੱਚੇ ਤੇਰੇ ਨਿਆਣੇ ਕਹਿਣਗੇ ਬਾਪੂ ਬੜਾ ਪਿਆਰਾ ਲੱਗਦਾ ਹੈ, 6 ਵਜੇ ਰੋਟੀ ਖਾ ਲੈਣ ਕਿ 10-10 ਵਜੇ ਤੱਕ ਪੀ ਵੀ ਜਾਂਦਾ ਸੀ ਬਹਿ ਕੇ, ਸਾਰੇ ਲੋਕ ਕਹਿਣਗੇ ਬਾਹਲਾ ਹੀ ਪਿਆਰਾ ਲੱਗਦਾ ਹੈ ਭਾਈ। ਕਿਉਂ? ਕਿਉਂਕਿ ਚਿੱਤ ਨਿਰਦੋਸ਼ ਹੋ ਗਿਆ, ਵਿਚਾਰ ਸੋਹਣੇ ਬਣ ਗਏ, ਐਸੀ ਬਿਊਟੀ ਹੋ ਗਈ। ਉਹ ਰੰਗ ਲੈਣਾ ਥੋੜਾ ਕਦੇ, ਉਹ ਬਿਊਟੀ ਪਾਰਲਰਾਂ ਵਾਲੇ ਤੇ ਜਿਹੜਾ ਪਲਸਤਰ ਜਿਹਾ ਕਰ ਦਿੰਦੇ ਆ ਉਹ ਤੇ ਲਹਿ ਜਾਂਦਾ ਹੈ। ਜਿੱਦਣ ਇੱਕ ਵਿਆਹ ਵਿੱਚ ਗਏ ਸੀ ਉੱਥੇ ਵੇਖਿਆ ਉਹ ਧੁੱਪ ਪੈਂਦੀ ਸੀ ਉੱਤੋਂ, ਤੇ ਉੱਥੇ ਵਿਆਹ ਵਾਲੀਆਂ ਜਿਹੜੀਆਂ ਬੀਬੀਆਂ ਕਈਆਂ ਨੇ ਤੇ ਸੱਚੀ ਏਦਾਂ ਸੀ ਵੀ ਪਲਸਤਰ ਕੀਤਾ ਹੋਇਆ ਇਹਨਾਂ ਦੇ ਚਿਹਰੇ, ਏਦਾਂ ਪਲਸਤਰ ਹੀ ਕੀਤਾ। ਤੇ ਉਹ ਜਦੋਂ ਵੇਖਦੇ ਸੀ ਏਦਾਂ ਖੜੇ ਸੀ ਨਾ ਜਿੱਥੇ, ਤੇ ਉਹਨਾਂ ਨੂੰ ਧੁੱਪ ਪੈਂਦੀ ਸੀ, ਉਹਨਾਂ ਨੂੰ ਛੇਤੀ ਹੋਵੇ ਵੀ ਆਨੰਦ ਕਾਰਜ ਛੇਤੀ ਨਿਬੜਨ ਨੂੰ ਬਾਹਰ ਤੋਂ ਵੀ ਛੇਤੀ ਅਸੀਂ ਅੰਦਰ ਵੜ ਜਾਈਏ ਜਾ ਕੇ, ਕਿਉਂ ਜੇ ਥੋੜਾ ਚਿਰ 5-7-10 ਮਿੰਟ ਹੋਰ ਖੜੀਆਂ ਰਹਿੰਦੀਆਂ ਉਹ ਜੋ ਲਾਇਆ ਸੀ ਸਾਰਾ ਹੀ ਚੋ ਜਾਣਾ ਸੀ, ਉਹਨਾਂ ਦੇ ਕੱਪੜਿਆਂ 'ਤੇ ਆ ਜਾਣਾ ਸੀ, ਇੰਨਾ ਮੇਕਅਪ ਕੀਤਾ ਹੋਇਆ ਸੀ ਉਹਦੀ। ਤੇ ਉਹ ਬੰਦਾ ਦੋ ਮਹੀਨੇ ਤੱਕ ਉਹ ਰਹਿ ਸਕਦਾ, 6 ਮਹੀਨੇ ਤੱਕ ਰਹਿ ਸਕਦਾ। ਜਦੋਂ ਸਤਿਗੁਰ ਜੀ ਦੀ ਮਿਹਰ ਨਾਲ ਵਿਚਾਰ ਸੋਹਣੇ ਬਣ ਗਏ ਉਹ ਫਿਰ ਐਸੀ ਬਿਊਟੀ ਹੈ, ਐਸਾ ਪਿਆਰਾ ਲੱਗਦਾ ਬੰਦਾ, ਸਾਰੀ ਜ਼ਿੰਦਗੀ ਸੋਹਣਾ ਲੱਗਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਏ। ਉਹ ਬੜੇ ਸੋਹਣੇ ਲੱਗਦੇ ਆ ਜੀ, ਚਿੱਤ ਨਿਰਦੋਸ਼ ਨੇ ਜਿਨ੍ਹਾਂ ਦੇ, ਚਿਹਰੇ ਵੀ ਪਿਆਰੇ ਲੱਗਣ ਲੱਗ ਜਾਂਦੇ ਆ ਉਹਨਾਂ ਦੇ, ਮਨ ਸੋਹਣੇ ਨੇ ਜਿਨ੍ਹਾਂ ਦੇ, ਵਿਚਾਰ ਸੋਹਣੇ। ਮਨ ਸੋਹਣਾ ਮਤਲਬ ਵਿਚਾਰ ਸੋਹਣੇ, ਵਿਚਾਰ ਸੋਹਣੇ ਸੰਗਤ ਚ ਆ ਕੇ ਬਣਦੇ ਆ। ਆ ਸਤਿਗੁਰ ਜੀ ਦੇ ਵਿਚਾਰ ਸੁਣ ਸੁਣ ਕੇ ਸਾਡੇ ਮੇਰਿਓ ਵੀਰੋ ਵਿਚਾਰ ਸੋਹਣੇ ਬਣਨਗੇ। ਤੇ ਜਿਹੜੇ ਗਾਇਕਾਂ ਨੇ ਗੰਦ ਬੰਦ ਸਾਡੇ ਦਿਮਾਗ 'ਚ ਭਰ ਦਿੱਤਾ ਹੈ ਉਹਨਾਂ ਨੇ ਮਾੜੇ ਵਿਚਾਰ ਬਣਾ ਦੇਣੇ ਹੈ। ਸਮਾਜ ਦੇ ਡਰ ਤੋਂ ਹੋਣਾ ਕੁਛ ਨਹੀਂ, ਜੋ ਬੋਲਦੇ ਆ ਕਰ ਨਹੀਂ ਸਕਦੇ ਸਮਾਜ ਦਾ ਡਰ ਹੈ, ਅੰਦਰ ਹੀ ਉੱਥਲ ਪੁੱਥਲ ਹੋਈ ਜਾਂਦੀ ਹੈ, ਅੰਦਰ ਹੀ ਸਾਰਾ ਕੁਝ ਭਰੀ ਜਾਂਦਾ ਹੈ, ਕਾਲਾ ਪੈਂਦਾ ਫਿਰ ਮਨ ਹਰ ਵੇਲੇ ਭਟਕਣਾ ਲੱਗੀ ਰਹਿੰਦੀ ਹੈ। ਪਰ ਗੁਰਬਾਣੀ ਦੇ ਗਿਆਨ ਨੇ ਵਿਚਾਰ ਸੋਹਣੇ ਬਣਾ ਦੇਣੇ, ਸਾਰਾ ਕੁਝ ਹੀ ਬਦਲ ਜਾਣਾ ਜੀ, ਟੋਟਲੀ ਲਾਈਫ ਚੇਂਜ ਹੋ ਜਾਣੀ ਹੈ। ਪਰ ਗੁਰਬਾਣੀ ਦਾ ਗਿਆਨ ਲੈ ਕੇ ਵੇਖੋ, ਤਾਰੂ ਸਿੰਘ ਗੁਰਬਾਣੀ ਪੜ੍ਹਨ ਵਾਲਾ ਸੀ, ਠੀਕ ਜਿਹਾ ਜ਼ਿਮੀਂਦਾਰ ਜਿਹਨੂੰ ਕਹਿ ਦਿੰਦੇ ਆ ਥੋੜੀ ਜੀ ਜ਼ਮੀਨ ਵਾਲਾ, ਥੋੜੀ ਜ਼ਮੀਨ ਹੈ ਪਰ ਖਜ਼ਾਨਾ ਬੜਾ ਵੱਡਾ ਜੀ ਉਹਦੇ ਕੋਲ, ਇੱਥੇ ਖਜ਼ਾਨਾ, ਅਕਲ ਬਹੁਤ ਹੈ, ਸਮਝ ਬਹੁਤ ਹੈ, ਸਿਰ ਵਰਤਣ ਵਾਲੀ ਰੂਹ ਹੈ। ਸਿਰ ਵਰਤਣ ਵਾਲੇ ਕਿਹਾ ਨਾ ਅੱਗੇ ਵੀ ਸਿਰ ਲਾਉਣ ਵਾਲੇ ਤੇ ਬੜੇ ਆ, ਸਿਰ ਵਰਤਣ ਵਾਲੇ ਥੋੜੇ ਆ ਸਾਡੇ ਚ, ਸਿਰ ਲਾਉਣ ਵਾਲੇ ਹੋਰ ਹੁੰਦੇ ਨੇ, ਸਿਰ ਵਰਤ ਕੇ ਕੁਰਸੀਆਂ ਤੇ ਹੋਰ ਹੀ ਬਹਿ ਜਾਂਦੇ ਆ ਕੇ, ਪਰ ਸਿਰ ਲਾਉਣ ਵਾਲੇ, ਸਿਰ ਵਰਤਣ ਵਾਲੇ ਵੀ ਹੋਣੇ ਚਾਹੀਦੇ। ਭਾਈ ਤਾਰੂ ਸਿੰਘ ਜੀ ਨੇ ਲੰਗਰ ਲਾਇਆ ਹੋਇਆ ਸੀ, ਜਿਹੜਾ ਵੀ ਕੋਈ ਆਵੇ ਗਰੀਬ ਨੂੰ ਲੋੜਵੰਦ ਨੂੰ ਉੱਥੇ ਪ੍ਰਸ਼ਾਦਾ ਮਿਲਦਾ ਸੀ, ਕੋਈ ਹਿੰਦੂ ਛਕੇ ਕੋਈ ਮੁਸਲਮਾਨ ਛਕੇ, ਜਿਹੜਾ ਵੀ ਲੋੜਵੰਦ ਆ ਗਿਆ ਭੁੱਖਾ ਨਹੀਂ ਸੀ ਜਾਂਦਾ। ਸਿੱਖ ਦੇ ਘਰ ਦੀ ਰਸੋਈ ਗੁਰੂ ਦਾ ਲੰਗਰ ਹੁੰਦਾ ਹੈ, ਸਿੱਖ ਦੇ ਘਰ ਵਿੱਚ ਆਇਆ ਕੋਈ ਭੁੱਖਾ ਨਹੀਂ ਜਾਂਦਾ, ਲੋੜਵੰਦ ਦੀ ਇੱਥੇ ਲੋੜ ਪੂਰੀ ਹੁੰਦੀ ਹੈ। ਭਾਈ ਤਾਰੂ ਸਿੰਘ ਬਹੁਤ ਸਾਲ ਇਦਾਂ ਹੀ ਸੇਵਾ ਕਰਦਾ ਰਿਹਾ, ਸਿੱਖਾਂ ਤੇ ਸਮਾਂ ਮਾੜਾ ਚੱਲ ਰਿਹਾ ਸੀ, ਧੱਕਾ ਕੀਤਾ ਜਾ ਰਿਹਾ ਸੀ, ਜ਼ਬਰ ਹੋ ਰਿਹਾ ਸੀ, ਜ਼ੁਲਮ ਹੋ ਰਿਹਾ ਸੀ, ਟਾਵਾਂ ਟਾਵਾਂ ਸਿੱਖ ਬਚਿਆ ਸੀ, ਇਹਦੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਭਾਈ ਤਾਰੂ ਸਿੰਘ ਨੇ ਕੰਮ ਬੜੇ ਚੰਗੇ ਕੀਤੇ ਸੀ, ਲੋਕਾਂ ਦਾ ਭਲਾ ਕਰਦਾ ਸੀ, ਇਸ ਕਰਕੇ ਇਹਦੀ ਸ਼ਿਕਾਇਤ ਹੀ ਨਹੀਂ ਕੀਤੀ ਕਿਸੇ ਨੇ। ਸਮਾਂ ਲੰਘਦਾ ਗਿਆ, ਹਰ ਭਗਤ ਨਿਰੰਜਣੀਏ ਨੇ ਜਾ ਕੇ ਚੁਗਲੀ ਕੀਤੀ, ਜਿਵੇਂ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਆਖਰ ਢੈਂਦਿਆਂ ਢੈਂਦਿਆਂ ਢਹਿ ਜਾਂਦੇ ਰੁੱਸੇ ਹੋਏ ਨੂੰ ਜੇ ਮਨਾਈਏ ਨਾ ਪਾੜੇ ਪੈਂਦਿਆਂ ਪੈਂਦਿਆਂ ਚੁਗਲਖੋਰ ਨਾ ਚੁਗਲੀਓ ਆਵਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਉਹ ਚੁਗਲਖੋਰਾਂ ਨੇ ਤੇ ਚੁਗਲੀ ਕਰਨੀ ਹੋਈ ਹੁੰਦੀ ਹੈ ਹਰ ਭਗਤ ਨਿਰੰਜਣੀਏ ਨੇ ਇਨਾਮ ਲੈਣ ਦੇ ਮਾਰੇ ਨੇ ਭਾਈ ਤਾਰੂ ਸਿੰਘ ਦੀ ਚੁਗਲੀ ਕੀਤੀ ਸੀ ਜਕਰੀਆ ਖਾਨ ਦੀ ਕਚਹਿਰੀ 'ਚ ਜਾ ਕੇ ਕਹਿੰਦਾ ਕਹਿੰਦੇ ਉਹ ਸਿੱਖ ਖਤਮ ਕਰਦੇ ਤੁਹਾਡੇ ਤੇ ਪੂਲਾ ਪਿੰਡ ਹੈ ਨੇੜੇ ਲਾਹੌਰ ਦੀਆਂ ਕੰਧਾਂ ਦੇ ਨਾਲ ਵੇਖੋ ਉਹ ਪੂਲੇ ਪਿੰਡ 'ਚ ਰਹਿਣ ਵਾਲਾ ਤਾਰੂ ਸਿੰਘ ਪੂਲੇ ਪਿੰਡ ਵਿੱਚ ਰਹਿੰਦਾ ਕਹਿੰਦੇ ਉਹ ਸਿੰਘਾਂ ਨੂੰ ਰੋਟੀ ਪਾਣੀ ਖਵਾਉਂਦਾ ਹੈ ਰਾਤ ਪਰਾਤੇ ਸਿੰਘਾਂ ਨੂੰ ਵੀ ਜਿਹੜੇ ਜੂਝਦੇ ਫਿਰਦੇ ਸੀ ਆਪ ਫਾਕਾ ਕੱਟ ਲਿਆ ਕਰੇ ਛੋਲੇ ਖਾ ਕੇ ਗੁਜ਼ਾਰਾ ਕਰ ਲਿਆ ਕਰੇ ਉਹਨਾਂ ਨੂੰ ਕਸ਼ਹਿਰੇ ਸਵਾ ਕੇ ਦਿਆ ਕਰੇ ਬਸਤਰ ਸਵਾ ਕੇ ਦਿਆ ਕਰੇ ਰਾਤੇ ਬਰਾਤੇ ਰੋਟੀ ਖਵਾਇਆ ਕਰੇ ਪ੍ਰਸ਼ਾਦਾ ਛਕਾਇਆ ਕਰੇ ਤੇ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਹੋ ਗਈ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੇ ਆਏ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਜਦੋਂ ਆਏ ਤੇ ਸਾਰਾ ਪਿੰਡ ਇਕੱਠਾ ਕੀਤਾ ਸੱਥ ਦੇ ਵਿੱਚ ਸਾਰਾ ਪਿੰਡ ਬੁਲਾਇਆ ਐਦਾਂ ਬਿਠਾ ਕੇ ਫੌਜਦਾਰ ਕਹਿਣ ਲੱਗਾ ਤੁਹਾਡੇ ਪਿੰਡ ਵਿੱਚ ਗਦਾਰ ਰਹਿੰਦਾ ਹੈ ਪਿੰਡ ਵਾਲਿਓ ਤੁਸੀਂ ਖਬਰ ਨਹੀਂ ਦਿੱਤੀ ਪਿੰਡ ਵਾਲੇ ਕਹਿਣ ਲੱਗੇ ਜੀ ਕਿਹਦਾ ਨਾਂ ਕੌਣ ਗਦਾਰ ਹੈ ਕਹਿੰਦੇ ਤਾਰੂ ਸਿੰਘ ਕਹਿੰਦੇ ਤੁਹਾਨੂੰ ਭੁਲੇਖਾ ਪੈ ਗਿਆ ਭਾਈ ਤਾਰੂ ਸਿੰਘ ਵਰਗਾ ਤੇ ਬੰਦਾ ਹੀ ਕੋਈ ਨਹੀਂ ਉਹ ਤੇ ਬਹੁਤ ਚੰਗੀ ਰੂਹ ਹੈ ਰੱਜੀ ਰੂਹ ਹੈ ਬੜਾ ਸ਼ਾਂਤ ਬੰਦਾ ਹੈ ਉਹ ਤੇ ਹਰ ਲੋੜਵੰਦ ਦੀ ਲੋੜ ਪੂਰੀ ਕਰਦਾ ਹੈ ਬਹੁਤ ਚੜ੍ਹਦੀ ਕਲਾ ਵਾਲਾ ਸਿੱਖ ਹੈ ਤੁਹਾਨੂੰ ਕਿੰਨੇ ਕਹਿਤਾ ਉਸ ਵੇਲੇ ਕਹਿਣ ਲੱਗੇ ਵੀ ਨਹੀਂ ਸਾਨੂੰ ਉਹਦੀ ਸ਼ਿਕਾਇਤ ਮਿਲੀ ਹੈ ਤੇ ਪਿੰਡ ਨੂੰ ਵੀ ਸਜ਼ਾ ਦੇਵਾਂਗੇ ਤੁਸੀਂ ਅੱਜ ਤੱਕ ਦੱਸਿਆ ਕਿਉਂ ਨਹੀਂ ਪਿੰਡ ਨੂੰ ਵੀ ਲੁੱਟਾਂਗੇ ਤੁਹਾਨੂੰ ਵੀ ਦੱਸਾਂਗੇ ਪਤਾ ਇਦਾਂ ਹੁਣ ਗੁੱਸਾ ਕਰ ਰਹੇ ਐ ਬੜਾ ਉੱਚਾ ਬੋਲਦੇ ਐ ਭਾਈ ਤਾਰੂ ਸਿੰਘ ਖੇਤ ਹਲ ਵਾਹੁੰਦੇ ਸੀ ਜਾ ਕੇ ਭਾਈ ਸਾਹਿਬ ਨੂੰ ਇੱਕ ਬੱਚੇ ਨੇ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਜਿਹੜਾ ਵੀ ਅੱਜ ਤੱਕ ਲਾਹੌਰ ਗਿਆ ਮੁੜਿਆ ਨਹੀਂ ਛੇਤੀ ਭੱਜ ਜਾਓ ਤੁਹਾਨੂੰ ਲੈਣ ਵਾਸਤੇ ਆਏ ਹੋਏ ਐ ਭਾਈ ਸਾਹਿਬ ਜਿਹੜਾ ਲਾਹੌਰ ਗਿਆ ਮੁੜਿਆ ਨਹੀਂ ਛੇਤੀ ਭੱਜ ਜਾਓ ਛੇਤੀ ਬਚ ਜਾਓਗੇ ਭਾਈ ਸਾਹਿਬ ਕਹਿਣ ਲੱਗੇ ਸਾਰੇ ਪਿੰਡ ਨੂੰ ਬਿਪਤਾ ਚ ਪਾ ਕੇ ਆਪ ਨਿਕਲ ਜਾਵਾਂ ਇਹ ਸੂਰਮਿਆਂ ਦਾ ਕੰਮ ਨਹੀਂ ਪਿੰਡ ਦਾ ਕੀ ਕਸੂਰ ਹੈ ਗੱਲ ਮੇਰੇ ਨਾਲ ਕਰਨੀ ਹੈ ਤੇ ਪਿੰਡ ਦਾ ਕੀ ਕਸੂਰ ਹੈ ਜੇ ਸੇਵਾ ਕਰਨੀ ਹੈ ਤੇ ਖਮਿਆਜੇ ਤੇ ਭੁਗਤਣੇ ਪੈਣਗੇ ਨਾ ਚੇਤਾ ਰੱਖਿਓ ਸੱਚ ਤੇ ਚੱਲਣਾ ਹੈ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਿਹਾ ਵੀ ਸਿਰ ਧਰ ਤਲੀ ਜੇ ਇਸ ਰਾਹ ਤੇ ਤੁਰਨਾ ਤੇ ਸਿਰ ਤਲੀ ਤੇ ਧਰ ਕੇ ਆਈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰੋ ਬਾਬਾ ਜਰਨੈਲ ਸਿੰਘ ਜੀ ਕਿੰਨੇ ਸਾਲ ਕਥਾ ਕਰਦੇ ਰਹੇ ਕਿਸੇ ਨੇ ਕੁਝ ਨਹੀਂ ਆਖਿਆ ਜਿੱਦਣ 17 ਮਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਦਣ ਹੀ ਅਗਲੇ ਤੋਪਾਂ ਲੈ ਕੇ ਆ ਗਏ ਆਖੋ ਸਤਨਾਮ ਹੱਕਾਂ ਦੀ ਗੱਲ ਜਦੋਂ ਕਰੇਗਾ ਨਾ ਕੋਈ ਇਹ ਭਗਤੀ ਚੁਭਣੀ ਹੈ ਦੁਨੀਆਂ ਨੂੰ ਰਾਮਪੁਰਾ ਫੂਲ ਵੀ ਕਿਹਾ ਸੀ ਨਾ ਅਸਲੀ ਭਗਤੀ ਕੀ ਹੈ ਲੈ ਹੁਣ ਜਵਾਬ ਦਿਓ ਮੈਂ ਤੁਹਾਨੂੰ ਪੁੱਛਦਾ ਹਾਂ ਜਵਾਬ ਦਿਓ ਜੀ ਸੁਣੋ ਧਿਆਨ ਨਾਲ ਐਕਟਿਵ ਹੋਇਓ 2 ਘੰਟੇ ਹੋ ਗਏ ਆਪਾਂ ਨੂੰ ਲੱਗਿਆਂ ਨੂੰ ਅੱਧਾ ਕੁ ਘੰਟਾ ਆਪਾਂ ਹੋਰ ਲਾ ਲਓ ਚਲੋ 15-20 ਮਿੰਟ ਅੱਧਾ ਘੰਟਾ 2.5 ਘੰਟੇ ਬਸ ਥੋੜੇ ਮਿੰਟ ਤੁਹਾਤੋਂ ਚੰਗੀ ਤਰ੍ਹਾਂ ਜਵਾਬ ਮੰਗਣਾ ਮੈਂ ਧਿਆਨ ਨਾਲ ਮੈਨੂੰ ਜਵਾਬ ਦਿਓ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਬੋਲ ਕੇ ਪੜੋ ਮਾਖੀ ਚੰਦਨ ਪਰ ਹਰੈ ਜਹ ਬਗੰਧ ਤੇ
ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬਗੰਧ ਤਹ ਜਾਏ
ਕਹਿੰਦੇ ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਿਹੜੀ ਭਗਤੀ ਹੁਣ ਧਿਆਨ ਨਾਲ ਸੁਣੋ ਕਿਹੜੀ ਭਗਤੀ ਜੀ ਪਾਪੀ ਜਿਹੜੇ ਐ ਉਹਨਾਂ ਨੂੰ ਭਗਤੀ ਚੰਗੀ ਨਹੀਂ ਲੱਗਣੀ ਕਿਹੜੀ ਭਗਤੀ ਉਹ ਭਗਤੀ ਸੱਚ ਬੋਲਣ ਵਾਲੀ ਭਗਤੀ ਜਿਹਨੂੰ ਕਹਿੰਦੇ ਸੱਚ ਕਵਾਂ ਆਖਾਂ ਜੀਵਾਂ ਵਿਸਰੈ ਮਰ ਜਾਓ ਆ ਸੱਚ ਸਮਝਣਾ ਸੱਚ ਕਹਿਣਾ ਭਗਤੀ ਹੱਕਾਂ ਦੀ ਗੱਲ ਕਰਨੀ ਭਗਤੀ ਇਹ ਪਾਪੀਆਂ ਨੂੰ ਨਹੀਂ ਪਾਉਂਦੀ ਹੁਣ ਤੁਸੀਂ ਜਵਾਬ ਦਿਓ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਨਾਂ ਕੀ ਸੀ ਮਾਧੋ ਦਾਸ ਵਿਰਾਗੀ ਤੇ ਜੇ ਮਾਧੋ ਦਾਸ ਵਿਰਾਗੀ ਗੋਦਾਵਰੀ ਦੇ ਕੰਢੇ ਤੇ ਬੈਠਾ ਭੋਰੇ ਵਿੱਚ ਭਗਤੀ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਕੀ ਉਹਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਉਂਦੇ ਨਹੀਂ ਕੀ ਉਹਦੇ ਟੁਕੜੇ ਟੁਕੜੇ ਕਰਦਾ ਕੋਈ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਉਹ ਜਿਹੜੀ ਅੱਗੇ ਭਗਤੀ ਕਰਦਾ ਸੀ ਨਾ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਉਹ ਕਿਸੇ ਨੂੰ ਨਹੀਂ ਸੀ ਚੁੱਭਦੀ ਨਹੀਂ ਜੀ ਭਗਤੀ ਜਿੰਨੀ ਮਰਜ਼ੀ ਕਰ ਲਓ ਤੁਸੀਂ ਨਾ ਨੌਜਵਾਨ ਨੂੰ ਵੀਰੋ ਧਿਆਨ ਨਾਲ ਸੁਣਿਓ ਤੁਸੀਂ ਨਾ ਆਪਣੇ ਪਿੰਡ ਵਿੱਚ ਭੋਰਾ ਪੱਟ ਲਓ ਆਪਣੇ ਪਿੰਡ 'ਚ ਤੇ ਭੋਰਾ ਪੱਟ ਕੇ ਨਾ ਨਾਮ ਜਪਿਆ ਕਰੋ ਸਵੇਰੇ 2 ਵਜੇ ਤੋਂ ਲੈ ਕੇ 8 ਵਜੇ ਤੱਕ ਭੋਰੇ 'ਚ ਬਹਿ ਜਿਆ ਕਰ ਪਤਾ ਕੀ ਹੋਊ ਪਿੰਡ 'ਚ ਗੱਲਾਂ ਹੋਣ ਲੱਗ ਜਾਣਗੀਆਂ ਸਾਡੇ ਪਿੰਡ ਵਿੱਚ ਵੀ ਇੱਕ ਬਾਬਾ ਜੀ ਰਹਿੰਦੇ ਨੇ ਆਖੋ ਸਤਨਾਮ
ਸ੍ਰੀ ਵਾਸ
ਬਾਬਾ ਜੀ ਰਹਿੰਦੇ ਨੇ ਚਲੋ ਅੱਛਾ ਇੰਨੀ ਗੱਲ ਤੇ ਹੋ ਗਈ ਲਓ ਵੀ ਤੂੰ ਇਦਾਂ ਕਰਦਾ ਕਰਦਾ 6 ਮਹੀਨੇ ਭਗਤੀ ਕਰੀ ਸਾਲ ਕਰੀ ਤੈਨੂੰ ਲੋਕੀ ਨਾ ਪਿੰਡ ਦਾ ਸਰਪੰਚ ਵੀ ਮੱਥੇ ਟੇਕਦੇ ਸਾਰਾ ਪਿੰਡ ਸੁਣਨ ਲੱਗ ਜੂ ਵੀ ਬਾਬਾ ਜੀ ਨੇ ਸਰਪੰਚ ਵੀ ਤੇ ਕਹੂਗਾ ਵੀ ਆ ਜਿੰਨੇ ਕ ਤੇਰੇ ਕੋਲ ਆਉਂਦੇ ਨੇ ਨਾ ਬਾਬਾ ਖਿਆਲ ਰੱਖੀ ਵੋਟਾਂ ਮੈਨੂੰ ਪਵਾ ਦੀ ਕਿਉਂਕਿ ਤੈਨੂੰ ਵੀ ਬੀਬੀਆਂ ਕਈ ਮੱਥੇ ਟੇਕਣ ਆਉਂਦੀਆਂ ਪਿੰਡ ਦੇ ਹੋਰ ਵੀ ਕਈ ਆਉਂਦੇ ਨੇ ਬਈ ਮੈਂ ਤੇਰੀ ਮੰਨਿਆ ਕਰੂੰ ਤੂੰ ਮੇਰੀ ਮੰਨ ਲੈ ਇਹਦੀ ਕੀ ਵੋਟਾਂ ਮੈਨੂੰ ਪਵਾ ਦੀ ਮੈਂ ਸਰਪੰਚ ਫੇਰ ਬਣਨਾ ਹੈ ਬਾਬੇ ਦੀ ਟੌਰ ਬਣ ਗਈ ਨਾ 6 ਕੁ ਮਹੀਨੇ ਬਹਿ ਜਾ ਭੋਰੇ 'ਚ ਅਗਲੀ ਸੁਣੋ ਜੇ ਬੰਦਾ ਵੇਖੇ ਵੀ ਪਿੰਡ ਦੀਆਂ ਗਰਾਂਟਾਂ ਖਾ ਗਿਆ ਪਿੰਡ ਦਾ ਪੈਸਾ ਖਾ ਗਿਆ ਗਲੀਆਂ ਨਾਲੀਆਂ ਪੱਕੀਆਂ ਨਹੀਂ ਹੋਈਆਂ ਫਿਲਟਰ ਲੱਗਿਆ ਨਹੀਂ ਗਰੀਬਾਂ ਦੇ ਨਿਆਣੇ ਬਿਮਾਰ ਪਏ ਐ ਮੱਛਰ ਵੱਢਦਾ ਹੈ ਉਹੀ ਬੰਦਾ ਪਿੰਡ ਦਾ ਕੋਈ ਹੋਰ ਨੌਜਵਾਨ ਹੋਰ ਉਹ ਜਾ ਕੇ ਸਰਪੰਚ ਨੂੰ ਆਖੇ ਸਰਪੰਚਾ 20 ਲੱਖ ਗ੍ਰਾਂਟ ਆਈ ਸੀ 2 ਲੱਖ ਲਾਇਆ 18 ਕਿੱਧਰ ਗਿਆ ਆਖੋ ਸਤਨਾਮ ਇਹ ਹੱਕ ਮੰਗਣੇ ਇਹਨੂੰ ਕਹਿੰਦੇ ਨੇ ਭਗਤੀ ਸੱਚ ਬੋਲਣਾ ਟਾਈਮ ਦਾ ਸਮੇਂ ਦਾ ਸੱਚ ਬੋਲਣਾ ਉੱਥੇ ਜਦੋਂ ਐ ਬੋਲਿਆ ਜਾ ਕੇ ਉਹ ਕਹਿੰਦਾ ਤੇ ਭੌਂਕਾ ਹੈ ਤੇ ਐਵੇਂ ਬੋਲਦਾ ਤੇ ਬਕਵਾਸ ਕਰਦਾ ਇਹ ਤੇ ਇਕੱਲਾ ਹੀ ਹੈ ਇਹਦੇ ਮਗਰ ਕੋਈ ਨਹੀਂ ਪਿੰਡ ਦਾ ਬੰਦਾ ਇਹ ਇਕੱਲਾ ਹੀ ਹੈ ਉਹ ਸੱਚ ਬੋਲਦਾ ਹੈ ਉਹ ਜਦੋਂ ਚੱਲਿਆ ਸੀ ਨਾ ਜਾਂਦਾ ਜਾਂਦਾ ਪਿੰਡ ਵਾਲੇ ਬਾਬੇ ਨੂੰ ਕਹਿੰਦਾ ਜਿਹੜਾ ਭੋਰੇ 'ਚ ਬੈਠਾ ਹੈ ਕਹਿੰਦਾ ਬਾਬਾ ਜੀ ਭਾਈ ਸਾਹਿਬ ਜੀ ਆਜੋ ਮੇਰੇ ਨਾਲ ਚੱਲੀਏ ਸਰਪੰਚ ਤੋਂ ਹਿਸਾਬ ਲੈ ਕੇ ਆਈਏ ਸਰਪੰਚ ਨਾਲ ਗੱਲ ਕਰਕੇ ਆਈਏ ਪੈਸਾ ਕਿਵੇਂ ਖਾ ਗਿਆ ਤੂੰ ਸਾਰੇ ਪਿੰਡ ਦਾ ਉਹ ਪਤਾ ਕੀ ਕਹਿੰਦਾ ਉਹ ਭਾਈ ਜਿਹੜਾ ਕਰੂ ਸੋ ਭਰੂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਆਖੋ ਸਤਨਾਮ ਐ ਬੋਲਦਾ ਜੀ ਉਹ ਕਹਿੰਦਾ ਜਿਹੜਾ ਕਰੂ ਸੋ ਭਰੂ ਯਾਰ ਤੁਸੀਂ ਰੱਬ ਰੱਬ ਕਰ ਲਿਆ ਕਰੋ ਐਵੇਂ ਨਾ ਤੂੰ ਵੀ ਸਰਪੰਚ ਤੋਂ ਪੁੱਛਣਾ ਐਮਐਲਏ ਤੋਂ ਪੁੱਛਣਾ ਮੁੱਖ ਮੰਤਰੀ ਤੋਂ ਪੁੱਛਣਾ ਲੈ ਸਾਨੂੰ ਕੀ ਲੋੜ ਪਈ ਹੈ ਭਾਈ ਅਗਲੇ ਦੇ ਕਲਮ ਨੇ ਜਿਹੜਾ ਕਰੂ ਸੋ ਭਰੂ ਆਪਾਂ ਤੇ ਵਾਹਿਗੁਰੂ ਵਾਹਿਗੁਰੂ ਵਾਹਿ ਅੰਦਰ ਬਹਿ ਕੇ ਲੈ ਹੁਣ ਤੁਸੀਂ ਹਿਸਾਬ ਲਾ ਲਓ ਵੀ ਹਿਸਾਬ ਲਾਓ ਭਗਤੀ ਹੈ ਕਿਹੜੀ ਇੱਕ ਉਹ ਹੈ ਜਿਹਨੂੰ ਲੋਕਾਂ 'ਚ ਰੱਬ ਦਿਸਦਾ ਹੈ ਹੱਕਾਂ ਦੀ ਗੱਲ ਕਰਦਾ ਹੈ ਇੱਕ ਉਹ ਹੈ ਜਿਹਨੂੰ ਭੋਰੇ 'ਚ ਰੱਬ ਦਿਸਦਾ ਹੈ ਆਖੋ ਸਤਨਾਮ ਇੱਕ ਉਹ ਹੈ ਜੀ ਜਿਹਨੂੰ ਲੋਕਾਂ 'ਚ ਰੱਬ ਦਿਸਦਾ ਹੈ ਲੋਕਾਂ 'ਚ ਰੱਬ ਕਿਵੇਂ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਘਟਾ ਘਟਾਂ ਵਿੱਚ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਤੁਹਾਡੇ 'ਚੋਂ ਕੋਈ ਬੰਦਾ ਮਾਂ ਖੜੀ ਕਰਕੇ ਦੱਸੇ ਰੱਬ ਭੋਰਿਆਂ 'ਚ ਦਿਸਦਾ ਹੈ ਕਿ ਸਾਰਿਆਂ 'ਚ ਵੱਸਦਾ ਕਿ ਭੋਰਿਆਂ 'ਚ ਵੱਸਦਾ ਸਾਰਿਆਂ 'ਚ ਵੱਸਦਾ ਗੁਰਬਾਣੀ ਨੂੰ ਪੜੋ ਖਲਕ ਖਲਕ ਮੈਂ ਪਰਮਾਤਮਾ ਖਲਕਤ 'ਚ ਵੱਸਦਾ ਹੈ ਤੇ ਖਲਕਤ ਪਰਮਾਤਮਾ ਵਿੱਚ ਵੱਸਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਪਰਮਾਤਮਾ ਸਾਰਿਆਂ ਵਿੱਚ ਵੱਸਦਾ ਜੀ ਲੋਕਾਂ 'ਚ ਵੱਸਦਾ ਹੈ ਬੱਚੇ ਬੱਚੇ ਵਿੱਚ ਵੱਸਦਾ ਹੈ ਲੋਕਾਂ ਦੀ ਗੱਲ ਕਰਨੀ ਲੋਕਾਂ ਨਾਲ ਪਿਆਰ ਕਰਨਾ ਸੰਸਾਰ ਨਾਲ ਪਿਆਰ ਕਰਨਾ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣੀ ਇਹ ਰੱਬ ਨਾਲ ਪਿਆਰ ਹੈ ਹੱਕਾਂ ਦੀ ਆਵਾਜ਼ ਉਠਾਉਣ ਵੇਲੇ ਚੁੱਪਾਂ ਬੋਲਣਾ ਨਹੀਂ ਮੁਜਬਾਨ ਬੰਦ ਹੈ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ ਉਦਾਂ ਕਹੀ ਜਾਂਦਾ ਮੈਂ ਭੋਰੇ 'ਚ ਬਹਿ ਕੇ ਭਗਤੀ ਬਹੁਤ ਕਰਦਾ ਤੇਰੀ ਭਗਤੀ ਨੂੰ ਕੀ ਕਰੀਏ ਸਾਹਿਬਜ਼ਾਦਿਆਂ ਦੀ ਭਗਤੀ ਉਦੋਂ ਮੰਨੀ ਗਈ ਜਦੋਂ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਆਖਿਆ ਵਜੀਦਿਆ ਜੋ ਮਰਜ਼ੀ ਕਰ ਲੈ ਈਨ ਨਹੀਂ ਮਨਾ ਸਕਦਾ ਤੂੰ ਸਾਨੂੰ ਉਦਣ ਮੰਨੀ ਗਈ ਭਗਤੀ ਉਦਣ ਸੀ ਭਗਤੀ ਆ ਭਗਤੀ ਹੈ ਜਿਹੜੀ ਦੁਨੀਆ ਨੂੰ ਚੰਗੀ ਨਹੀਂ ਲੱਗਦੀ ਗੁਰਮੁਖੋ ਸਾਰਾ ਪੰਜਾਬ ਭੋਰੇ ਪੱਟ ਕੇ ਬਹਿ ਜਾਓ ਤੁਹਾਡੇ ਵੱਲ ਕੋਈ ਮਾੜੀ ਨਜ਼ਰ ਨਾਲ ਨਹੀਂ ਵੇਖੇਗਾ ਉਹ ਲੋਕੀ ਕਹਿਣਗੇ ਚੰਗਾ ਆਪਣਾ ਰੱਬ ਰੱਬ ਕਰਦੇ ਸਾਨੂੰ ਕੀ ਕਹਿੰਦੇ ਹੈ ਤੇ ਜਿੱਦਣ ਤੁਸੀਂ ਹੱਕ ਮੰਗੋਗੇ ਨਾ ਆਪਣੇ ਉਦਣ ਹੀ ਤੋਪਾਂ ਲੈ ਕੇ ਅਗਲੇ ਆ ਜਾਣਗੇ ਇਹ ਨਹੀਂ ਭਗਤੀ ਚੰਗੀ ਲੱਗਦੀ ਲੋਕਾਂ ਇਹ ਅਸਲ ਭਗਤੀ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਇਹ ਨਹੀਂ ਚੰਗੀ ਲੱਗਦੀ ਕਿਸੇ ਨੂੰ ਚੰਗੀ ਨਹੀਂ ਜੀ ਲੱਗਦੀ ਇਹ ਭਗਤੀ ਬੜੀ ਦੁਨੀਆ ਵਿਰੋਧ ਕਰਨ ਵਾਲੀ ਆਏਗੀ ਤੁਹਾਡਾ ਇਹ ਅਸਲ ਭਗਤੀ ਹੈ ਕਰਨੀ ਸਿੱਖੋ ਮੇਰਿਓ ਨੌਜਵਾਨ ਵੀਰੋ ਭਰਾਵੋ ਸੱਚ ਬੋਲੋ ਸੱਚ ਸਮਝੋ ਗਰੀਬ ਵਾਸਤੇ ਆਵਾਜ਼ ਉਠਾਓ ਪਿੰਡ ਦਾ ਭਲਾ ਕਰੋ ਗਲੀਆਂ ਨਾਲੀਆਂ ਪੱਕੀਆਂ ਹੋਣ ਗਰੰਟਾਂ ਆਉਂਦੀਆਂ ਨੇ ਲੱਗਣ ਇਕੱਠੇ ਹੋਵੋ ਭਲਾ ਹੋਵੇ ਗਰੀਬਾਂ ਦਾ ਲੋਕਾਂ ਦਾ ਭਲਾ ਹੋਵੇ ਸੋਹਣਾ ਬਣੇ ਸਾਡਾ ਦੇਸ਼ ਇਹ ਅਸਲ ਭਗਤੀ ਹੈ ਸਾਨੂੰ ਸਿਰਫ ਇਦਾਂ ਹੀ ਸਮਝਾਇਆ ਗਿਆ ਵੀ ਅੱਖਾਂ ਬੰਦ ਕਰਕੇ ਬੈਠੇ ਰਹੋ ਬਸ ਵਾਹਿਗੁਰੂ ਵਾਹਿ ਇਹੀ ਭਗਤੀ ਹੈ ਇਹ ਭਗਤੀ ਮਾਫ ਕਰਨਾ ਅੱਖਾਂ ਬੰਦ ਕਰਕੇ ਬੈਠੋ ਮਾੜਾ ਨਹੀਂ ਆਪਣੇ ਆਪ ਨੂੰ ਸੰਨ ਲਾਓ ਕੋਈ ਮਾੜੀ ਨਹੀਂ ਇਦਾਂ ਬਹਿ ਕੇ ਵੇਖੋ ਆਪਣੇ ਵਿਚਾਰ ਪੜੋ ਕੀ ਚੱਲਦਾ ਅੰਦਰ ਇਹ ਮਾੜਾ ਨਹੀਂ ਇਦਾਂ ਬਹਿਣਾ ਕੋਈ ਪੰਜ ਮਿੰਟ ਬਹਿ ਜਾਓ ਦਸ ਮਿੰਟ ਬਹਿ ਜਾਓ ਅੱਧਾ ਘੰਟਾ ਬਹਿ ਜਾਓ ਪਰ ਤੇਰਾ ਬੈਠਿਆ ਤਾਂ ਹੀ ਮੰਨਿਆ ਜਾਏਗਾ ਸਾਹਿਬਜ਼ਾਦਿਆਂ ਦੀ ਭਗਤੀ ਤਾਂ ਮੰਨੀ ਜਾਏਗੀ ਜੇ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਜੁਰਤ ਨਾਲ ਗੱਲ ਕਰ ਸਕਣਗੇ ਬੰਦਾ ਸਿੰਘ ਬਹਾਦਰ ਦੀ ਅਸਲੀ ਭਗਤੀ ਤਾਂ ਹੈ ਜਦੋਂ ਫਰੋਕਸੀਅਰ ਖਾਨ ਦੀ ਕਚਹਿਰੀ ਵਿੱਚ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਆ ਭਗਤੀ ਜੇ ਬੰਦਾ ਸਿੰਘ ਬਹਾਦਰ ਤਲਵਾਰ ਚੁੱਕ ਕੇ ਨਾ ਤੁਰਦਾ ਬੰਦਾ ਸਿੰਘ ਬਹਾਦਰ ਦਾ ਡੇਰਾ ਅੱਜ ਤੱਕ ਚੱਲਦਾ ਹੋਣਾ ਸੀ ਅੱਗੇ 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 ਗੱਦੀ ਚੱਲੀ ਜਾਣੀ ਸੀ ਉਹ ਬੰਦ ਥੋੜਾ ਹੋਣੀ ਸੀ ਅਸਲ ਭਗਤੀ ਜਿੱਦਣ ਸ਼ੁਰੂ ਕਰੋਗੇ ਲੋਕੀ ਉਦਣ ਵਿਰੋਧ ਕਰਨ ਲੱਗ ਜਾਣਗੇ ਤੁਹਾਡਾ ਅੱਜ ਸ਼ੁਰੂ ਕਰ ਦਿਓ ਸਿੰਘੋ ਵੇਖਿਓ ਉਦਣ ਹੀ ਲੋਕੀ ਗੱਲਾਂ ਲੱਗ ਪੈਣਗੇ ਕਰਨ ਇਸੇ ਕਰਕੇ ਇਹ ਭਗਤੀ ਕਰਦਾ ਕੋਈ ਕੋਈ ਹੈ ਇਸ ਰਾਹ ਤੇ ਤੁਰਦਾ ਹੀ ਕੋਈ ਕੋਈ ਹੈ ਅਸਲ ਭਗਤੀ ਹੈ ਹੀ ਇਹ ਹੈ ਸੱਚ ਨੂੰ ਸਮਝਣਾ ਤੇ ਸੱਚ ਸਮਝ ਕੇ ਸਮਝਾਓ ਉਹਦੇ ਤੇ ਆਪਣੀ ਜ਼ਿੰਦਗੀ 'ਚ ਆਪ ਚੱਲੋ ਅਸਲ ਭਗਤੀ ਹੈ ਇਸ ਰਾਹ ਤੇ ਤੁਰਨਾ ਔਖਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਇਹ ਰਾਹ ਤੇ ਤੁਰਨਾ ਔਖਾ ਹੈ ਸੌਖਾ ਨਹੀਂ ਭਾਈ ਤਾਰੂ ਸਿੰਘ ਜੀ ਉਹ ਜਦੋਂ ਆਏ ਨਾ ਵਾਪਸ ਕਹਿੰਦੇ ਮੈਂ ਸਾਰੇ ਪਿੰਡ ਨੂੰ ਵਿਪਤਾ 'ਚ ਪਾ ਕੇ ਆਪ ਭੱਜ ਜਾ ਇਹ ਕੋਈ ਸੂਰਮੇ ਵਾਲਾ ਕੰਮ ਨਹੀਂ ਤੇ ਭਾਈ ਤਾਰੂ ਸਿੰਘ ਜੀ ਜਦੋਂ ਆ ਕੇ ਖੜੇ ਉਹ ਫੌਜਦਾਰ ਵੇਖਦਾ ਹੀ ਰਹਿ ਗਿਆ ਐ ਦਗ ਦਗ ਕਰਦਾ ਚਿਹਰਾ ਸਾਦੀ ਜੀ ਜੁੱਤੀ ਧੌੜੀ ਦੀ ਕੁੜਤਾ ਪਾਇਆ ਹੋਇਆ ਕਸ਼ਹਿਰਾ ਤੇੜ ਏਦਾਂ ਜਦੋਂ ਐ ਖੜਿਆ ਐ ਲੱਗੇ ਵੀ ਫਰਿਸ਼ਤਾ ਹੀ ਖੜਿਆ ਕੋਈ ਇੰਨਾ ਪਿਆਰਾ ਲੱਗੇ ਹਾਂਜੀ ਕਹਿੰਦਾ ਦੱਸੋ ਕਹਿੰਦੇ ਤੂੰ ਬੜੇ ਕੰਮ ਮਾੜੇ ਕੀਤੇ ਤੇਰਾ ਸਭ ਪਤਾ ਲੱਗ ਗਿਆ ਤੂੰ ਸਿੰਘਾਂ ਨੂੰ ਰੋਟੀਆਂ ਖਵਾਉਂਦਾ ਹੈ ਗਦਾਰਾਂ ਨੂੰ ਤੂੰ ਸੇਵਾ ਕਰਦਾ ਹੈ ਤੇਰਾ ਸਭ ਪਤਾ ਲੱਗ ਗਿਆ ਭਾਈ ਸਾਹਿਬ ਕਹਿੰਦੇ ਹੁਣ ਕਰੋਗੇ ਕੀ ਕਹਿੰਦੇ ਲੈ ਕੇ ਚੱਲਾਂਗੇ ਤੈਨੂੰ ਕਹਿੰਦੇ ਚੱਲੋ ਲੈ ਚੱਲੋ ਜੀ ਜਿੱਥੇ ਲੈ ਕੇ ਜਾਣਾ ਉਹ ਕਹਿੰਦੇ ਬਈ ਲੈ ਤੇ ਜਾਇਓ ਭਾਈ ਤਾਰੂ ਸਿੰਘ ਜੀ ਕਹਿੰਦੇ ਪਿੰਡ ਵਾਲਿਓ ਕੋਈ ਪ੍ਰਸ਼ਾਦਾ ਪਾਣੀ ਛਕਾਇਆ ਇਹਨਾਂ ਨੂੰ ਕੋਈ ਸੇਵਾ ਕੀਤੀ ਹੈ ਕੋਈ ਰੋਟੀ ਪਾਣੀ ਸਵੇਰ ਦੇ ਆਏ ਨੇ ਬੰਦੇ ਡਿਊਟੀ ਕਰਦੇ ਨੇ ਆਪਣੀ ਰੋਟੀ ਪਾਣੀ ਕੋਈ ਪ੍ਰਸ਼ਾਦਾ ਉਸੇ ਵੇਲੇ ਫਿਰ ਕਹਿੰਦੇ ਵੀ ਪ੍ਰਸ਼ਾਦਾ ਛਕਾਓ ਪਿੰਡ ਵਾਲਿਆਂ ਨੂੰ ਲਾਤਾ ਸਾਰੇ ਪ੍ਰਸ਼ਾਦਾ ਛਕਾਉਣ ਲੱਗ ਪਏ ਉਹ ਸਿਪਾਹੀਆਂ ਨੂੰ ਪ੍ਰਸ਼ਾਦਾ ਤੇਰ ਮੇਰੀ ਕੋਈ ਨਹੀਂ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਸਗਲ ਸੰਗ ਹਮ ਕੋ ਬਣਿਆ ਉਹ ਜਦੋਂ ਏਦਾਂ ਸੇਵਾ ਕਰਦੇ ਫੌਜਦਾਰ ਦੇ ਨਾਲ ਦੇ ਕਹਿੰਦੇ ਭੱਜ ਜਾਏਗਾ ਇਹਨੇ ਬੰਦੇ ਸੱਦ ਲੈਣੇ ਕਹਿੰਦੇ ਨਹੀਂ ਨਹੀਂ ਠੀਕ ਹੈ ਨੌਕਰ ਸਰਕਾਰ ਦੇ ਆ ਪਰ ਬੰਦੇ ਨੂੰ ਵੇਖ ਕੇ ਪਤਾ ਲੱਗਦਾ ਏਦਾਂ ਦਾ ਕਰਨ ਵਾਲਾ ਨਹੀਂ ਹੈ ਵੇਖ ਕੇ ਪਤਾ ਲੱਗਦਾ ਚਲੋ ਜੀ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਲਜਾਣ ਲੱਗੇ ਕਹਿੰਦੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਮਿਲ ਲੈ ਜਿਹਨੂੰ ਮਿਲਣਾ ਭਾਈ ਸਾਹਿਬ ਮਾਂ ਨੂੰ ਮਿਲੇ ਕਹਿੰਦੇ ਮਾਂ ਕਹਿੰਦੀ ਪੁੱਤ ਤੇਰਾ ਪਿਤਾ ਸ਼ਹੀਦ ਹੋਇਆ ਸੀ ਤੇ ਮੈਨੂੰ ਸ਼ਹੀਦ ਹੁੰਦੇ ਦੀ ਵੀ ਖਬਰ ਆਵੇ ਲਾਹੌਰ ਚੱਲਿਆ ਡੋਲ ਨਾ ਜਾਈ ਤਾਰੂ ਸਿੰਘ ਤੇਰਾ ਨਾਂ ਰੱਖਿਆ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘ ਜੀ ਤਾਰੂ ਬਣ ਕੇ ਵਿਖਾਈ ਤਾਰੂ ਡੁੱਬ ਨਾ ਜਾਈ ਕਿਤੇ ਲਾਲਚ ਬਹੁਤ ਦੇਣਗੇ ਬੜੇ ਲਾਲਚ ਦੇਣਗੇ ਵੇਖੀ ਡੁੱਬੀ ਨਾ ਕਿਤੇ ਨਾ ਮਾਤਾ ਜੀ ਫਿਕਰ ਨਾ ਕਰੋ ਤਾਰੂ ਸਿੰਘ ਨਾਂ ਰੱਖਿਆ ਤਾਰੂ ਬਣ ਕੇ ਵਿਖਾਓ ਫਿਰ ਭਾਈ ਸਾਹਿਬ ਤੁਰੇ ਸਾਰਾ ਪਿੰਡ ਛੱਡਣ ਵਾਸਤੇ ਆਇਆ ਬੱਚਾ ਬੱਚਾ ਰੋਂਦਾ ਸੀ ਇੰਨਾ ਪਿਆਰ ਕਰਦੇ ਸੀ ਭਾਈ ਤਾਰੂ ਸਿੰਘ ਜੀ ਹੁਣ ਜਦੋਂ ਲੈ ਕੇ ਗਏ ਲਾਹੌਰ ਏਦਾਂ ਖੜ ਗਿਆ ਸਾਹਮਣੇ ਕਚਹਿਰੀ 'ਚ ਜ਼ਕਰੀਆ ਖਾਨ ਕਹਿੰਦਾ ਤੇਰਾ ਸਾਰਾ ਹੀ ਪਤਾ ਲੱਗ ਗਿਆ ਤੇਰੀਆਂ ਖਬਰਾਂ ਆ ਗਈਆਂ ਤੂੰ ਜੋ ਜੋ ਕਰਦਾ ਪੱਟੀ ਵਾਲਾ ਫੌਜਦਾਰ ਤੂੰ ਮਾਰਿਆ ਤੇਰੇ ਨਾਲ ਗਏ ਸੀ ਸਿੰਘ ਭਾਈ ਤਾਰੂ ਸਿੰਘ ਕਹਿੰਦਾ 60 ਸਾਲ ਦਾ ਤੇਰਾ ਰਿਸ਼ਤੇਦਾਰ ਪੱਟੀ ਵਾਲਾ ਫੌਜਦਾਰ ਪੱਟੀ ਵਾਲਾ ਫੌਜਦਾਰ ਤੇਰਾ ਰਿਸ਼ਤੇਦਾਰ ਹੈ ਉਹਨੇ ਮੁਸਲਮਾਨ ਮਾਛੀ ਦੀ ਲੜਕੀ ਨੂੰ ਜ਼ਬਰਦਸਤੀ ਉਠਾ ਲਿਆ 20 ਸਾਲ ਦੀ ਲੜਕੀ ਦੇ ਨਾਲ 60 ਸਾਲ ਦਾ ਬੰਦਾ ਕਹਿੰਦਾ ਮੈਂ ਵਿਆਹ ਕਰਾਉਣਾ ਹੈ ਉਹ ਬੱਚੀ ਨੇ ਜਵਾਬ ਦਿੱਤਾ ਜ਼ਬਰਦਸਤੀ ਚੁੱਕ ਕੇ ਲੈ ਗਿਆ ਜੇਲ੍ਹ ਵਿੱਚ ਬੰਦ ਕਰਤੀ ਉਹ ਫੌਜਦਾਰ ਤੇਰੇ ਉਹ ਗਰੀਬ ਮਾਛੀ ਲੜਕੀ ਦਾ ਪਿਓ ਤੇਰੇ ਦਰਬਾਰ 'ਚ ਆਇਆ ਤੂੰ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਮੇਰੇ ਕੋਲ ਆ ਗਿਆ ਮੈਂ ਸਿੰਘਾਂ ਦੀ ਮਦਦ ਲੈ ਕੇ ਉਹ ਬੱਚੀ ਨੂੰ ਛਡਾ ਕੇ ਲਿਆਂਦਾ ਜਿਹੜੇ ਸਾਹਮਣੇ ਆਏ ਪੰਜ ਚਾਰ ਝਟਕਾ ਤੇ ਇਦਾਂ ਦੇ ਕੰਮ ਕਰਨ ਨੂੰ ਖਾਲਸਾ ਆਪਣਾ ਫਕਰ ਮਹਿਸੂਸ ਕਰਦਾ ਤੇਰੀਆਂ ਨਜ਼ਰਾਂ ਵਿੱਚ ਗੁਨਾਹ ਹੋਏਗਾ ਪਰ ਮੇਰੀਆਂ ਨਜ਼ਰਾਂ ਵਿੱਚ ਤੇ ਇਹ ਸੇਵਾ ਹੈ ਮੇਰੀਆਂ ਨਜ਼ਰਾਂ ਵਿੱਚ ਤੇ ਇਹ ਸੇਵਾ ਹੈ ਇਹ ਤੇਰੀਆਂ ਨਜ਼ਰਾਂ 'ਚ ਗੁਨਾਹ ਹੋਏਗਾ ਤਾਰੂ ਸਿੰਘ ਤੂੰ ਮੁੱਕਰ ਨਹੀਂ ਸਕਦਾ ਕਹਿੰਦਾ ਤੂੰ ਪੁੱਛ ਲੈ ਜੋ ਮਰਜ਼ੀ ਝੂਠ ਬੋਲਣਾ ਸਾਨੂੰ ਆਉਂਦਾ ਹੀ ਨਹੀਂ ਤੂੰ ਇਕੱਲੀ ਇਕੱਲੀ ਗੱਲ ਪੁੱਛ ਇਕੱਲਾ ਇਕੱਲਾ ਜਵਾਬ ਦੇਊਂ ਤੈਨੂੰ ਮੈਂ ਸੱਚ ਬੋਲਾਂਗਾ ਪੁੱਛ ਕੀ ਪੁੱਛਣਾ ਉਸ ਵੇਲੇ ਫਿਰ ਕਹਿੰਦੇ ਵੀ ਇਹ ਮੰਨਣ ਵਾਲੀ ਗੱਲ ਨਹੀਂ ਤਾਰੂ ਸਿੰਘ ਤੇ ਪੱਕਾ ਹੈ ਬਹੁਤ ਉਸ ਵੇਲੇ ਕੋਸ਼ਿਸ਼ ਬਹੁਤ ਕੀਤੀ ਲਾਲਚ ਬਹੁਤ ਦਿੱਤੇ ਚੜ੍ਹਦਾ ਚੜ੍ਹਦੀ ਜਵਾਨੀ ਹੈ ਤਕੜਾ ਸਰੀਰ ਹੈ ਮੁਸਲਮਾਨ ਬਣ ਜਾ ਵਿਆਹ ਕਰ ਦਿਆਂਗੇ ਤੇਰਾ ਬੇਗਮਾਂ ਦੇ ਡੋਲੇ ਮਿਲਣਗੇ ਪੈਸਾ ਮਿਲੇਗਾ ਸਭ ਕੁਝ ਮਿਲੇਗਾ ਕਿੱਥੇ ਡੋਲਣ ਵਾਲੀ ਰੂਹ ਸੀ ਗੁਰੂ ਦਾ ਚੰਡਿਆ ਹੋਇਆ ਕਿਤੇ ਡੋਲ ਸਕਦਾ ਹਾਂ ਜਿਹੜੇ ਬੰਦੇ ਨੇ ਐਵੇਂ ਹੀ ਮਾਫ਼ ਕਰਨਾ ਸਾਡੇ ਵਾਂਗੂ ਸਰੀਸਾ ਪਾਲੀ ਉੱਪਰ ਦੀ ਸਰੀਸਾ ਪਾਲੀ ਦਾੜੀ ਰੱਖ ਲਈ ਕੇਸ ਰੱਖ ਲਏ ਸ਼ੇਰਾਂ ਵਾਲੀ ਖੱਲ ਪਾਲੀ ਅੰਦਰੋਂ ਗਧਾ ਹੀ ਰਹਿ ਗਿਆ ਬਾਣੀ ਪੜ੍ਹੀ ਨਹੀਂ ਸਮਝੀ ਨਹੀਂ ਜਿਵੇਂ ਕੋਈ ਸੁਣਾ ਗਿਆ ਉਵੇਂ ਸੁਣ ਲਿਆ ਜਿਵੇਂ ਕਿਸੇ ਨੇ ਪੜ੍ਹਾਤਾ ਉਵੇਂ ਪੜ੍ਹ ਲਿਆ ਆਪ ਵਿਚਾਰਿਆ ਹੀ ਨਹੀਂ ਉਹ ਬੰਦਾ ਤੇ ਡੋਲ ਸਕਦਾ ਹੈ ਉਹ ਤੇ ਅੱਜ ਕੱਲ੍ਹ ਆਪਾਂ ਬੋਤਲਾਂ ਤੇ ਵਿਕਦੇ ਵੇਖੇ ਆ ਜੀ ਬੰਦੇ ਬੋਤਲਾਂ ਤੇ ਇੱਕ ਇੱਕ ਬੋਤਲ ਬੰਦੇ ਬਦਲੇ ਵਿਕੇ ਵਿਕਦੇ ਵੇਖੇ ਆ ਵਿਕੇ ਆ ਸਾਡੇ ਸਾਹਮਣੇ ਵੇਖਣ ਦੀਆਂ ਗੱਲਾਂ ਹੈ ਇੱਕ ਇੱਕ ਬੋਤਲ ਪਿੱਛੇ ਵਿਕੇ ਬੰਦੇ ਦੋ ਦੋ ਹਜ਼ਾਰ ਰੁਪਈਏ ਪਿੱਛੇ ਵਿਕੇ ਪੰਜ ਪੰਜ ਹਜ਼ਾਰ ਰੁਪਈਏ ਪਿੱਛੇ ਵਿਕਦੇ ਵੇਖੇ ਆ ਬੰਦੇ ਜਦੋਂ ਭਾਈ ਤਾਰੂ ਸਿੰਘ ਨੂੰ ਆਖਿਆ ਇਸਲਾਮ ਕਬੂਲ ਕਰ ਲੈ ਕਹਿੰਦਾ ਮਰਨਾ ਕਬੂਲ ਹੈ ਓਏ ਤਾਰੂ ਸਿੰਘ ਬੜੀ ਭੈੜੀ ਮੌਤ ਮਾਰਾਂਗੇ ਕਹਿੰਦੇ ਕਰ ਲੈ ਅੱਗੇ ਕਿਹੜਾ ਘੱਟ ਕਰਦੇ ਹੋ ਅੱਗੇ ਕਿਹੜਾ ਪਰਖੇ ਨਹੀਂ ਸਿੱਖ ਤੁਸੀਂ ਕਿਤੇ ਇੱਕ ਮਾਰਿਆ ਅੱਗੇ ਜੇ ਕੋਈ ਡੋਲਿਆ ਹੋਵੇ ਤਾਂ ਮੇਰੇ ਨਾਲ ਗੱਲ ਕਰ ਜਿਹੜੇ ਪਹਿਲਿਆਂ ਦੇ ਜਵਾਬ ਸੀ ਉਹੀ ਮੇਰੇ ਜਵਾਬ ਹੋਣਗੇ ਬਸ ਫਿਰ ਭਾਈ ਤਾਰੂ ਸਿੰਘ ਨੂੰ ਇਤਿਹਾਸ ਪੜ੍ਹ ਕੇ ਵੇਖੋ ਖੋਪੜੀ ਲਾਹਣ ਵਾਲੀ ਗੱਲ ਅਗਲੇ ਦਿਨ ਹੁੰਦੀ ਹੈ ਇੱਕ ਦਿਨ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਸ਼ਬੇਗ ਸਿੰਘ ਸ਼ਾਹਬਾਜ ਸਿੰਘ ਵੀ ਚਰਖੜੀ ਤੇ ਚਾੜੇ ਗਏ ਸੀ ਨਾ ਤੇ ਚਰਖੜੀ ਤੇ ਚਾੜ ਕੇ ਸ਼ਹੀਦ ਨਹੀਂ ਹੋਏ ਚਰਖੜੀ ਤੇ ਚਾੜੇ ਗਏ ਸ਼ਹੀਦ ਉਹਨਾਂ ਨੂੰ ਬਾਅਦ ਵਿੱਚ ਕੀਤਾ ਗਿਆ ਸਿਰ ਧੜਾਂ ਤੋਂ ਜੁਦਾ ਕਰਕੇ ਚਰਖੜੀ ਉੱਤੇ ਚਾੜਿਆ ਜਾਂਦਾ ਸੀ ਚਾਰ ਚਾਰ ਇੰਚ ਚਰਖੀ ਦੇ ਦੰਦੇ ਸਰੀਰ 'ਚ ਧੱਸ ਜਾਂਦੇ ਸੀ ਧੱਸ ਜਾਂਦੇ ਸੀ ਚਰਖੜੀ ਤੇ ਚਾੜੋ ਕਹਿੰਦੇ ਪਹਿਲਾਂ ਇਹਨੂੰ ਤਾਰੂ ਸਿੰਘ ਨੂੰ ਚਾੜਨ ਲੱਗੇ ਕਹਿੰਦਾ ਦੰਦੇ ਤਿੱਖੇ ਕਰ ਲਓ ਇਹਦੇ ਮੈਂ ਆਪਣਾ ਮਨ ਤਿੱਖਾ ਕਰ ਲਾਂ ਜਪਜੀ ਸਾਹਿਬ ਪੜ੍ਹ ਕੇ ਤਾਰੂ ਸਿੰਘ ਨੂੰ ਚਰਖੜੀ ਤੇ ਚਾੜਿਆ ਗਿਆ ਬੇਹੋਸ਼ ਹੋ ਗਿਆ ਲੈ ਕੇ ਕਹਿੰਦੇ ਮਰ ਜਾਏਗਾ ਅੰਦਰ ਬੰਦ ਕਰਤਾ ਅਗਲੇ ਦਿਨ ਜਾ ਕੇ ਵੇਖਿਆ ਚੌਂਕੜਾ ਮਾਰ ਕੇ ਬੈਠਾ ਹੋਸ਼ ਵਿੱਚ ਆ ਗਿਆ ਫਿਰ ਲੈ ਕੇ ਆਓ ਦਰਬਾਰ 'ਚ ਲੈ ਕੇ ਆਉਂਦਾ ਜ਼ਕਰੀਆ ਖਾਨ ਪੁੱਛਦਾ ਆਇਆ ਸਵਾਦ ਚਰਖੜੀ ਤੇ ਚੜ੍ਹਨ ਦਾ ਭਾਈ ਤਾਰੂ ਸਿੰਘ ਕਹਿੰਦੇ ਨੇ ਓਏ ਚਰਖੜੀ ਤੇ ਚੜ੍ਹਨ ਦਾ ਸਵਾਦ ਸ਼ਮਾ ਤੇ ਸੜਨ ਦਾ ਸਵਾਦ ਪਤੰਗੇ ਨੂੰ ਪਤਾ ਹੁੰਦਾ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਤੇਰੇ ਵਰਗਿਆਂ ਨੂੰ ਕੀ ਪਤਾ ਜਿਹੜਾ ਪਤੰਗਿਆ ਪਤੰਗਾ ਸ਼ਮਾ ਤੇ ਸੜਦਾ ਹੈ ਉਹਨੂੰ ਪਤਾ ਸੜਨ ਦਾ ਸਵਾਦ ਕੀ ਹੁੰਦਾ ਹੈ। ਉਸ ਵੇਲੇ ਹੈਰਾਨ ਹੋ ਗਿਆ, ਕਹਿੰਦਾ ਓਏ, ਕਹਿੰਦਾ ਗੁਰੂ ਦਾ ਸਿੱਖਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ। ਉਹ ਕਹਿਣ ਲੱਗਾ ਮੈਂ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਲਾ ਦੇਣੇ ਐ। ਭਾਈ ਤਾਰੂ ਸਿੰਘ ਕਹਿਣ ਲੱਗੇ ਚੁੱਪ ਕਰ ਜਾ, ਮੈਂ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ, ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈਣ। ਮੇਰੇ ਕੇਸ ਲਾਉਣ ਦੀ ਗੱਲ ਕਰਦਾ ਨਾ, ਜੁੱਤੀਆਂ ਮਾਰ ਮਾਰ ਕੇ ਕੇਸ ਲਾਉਣੇ ਨੇ, ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈਣ। ਜਦੋਂ ਇਦਾਂ ਕਿਹਾ, ਭਾਈ ਤਾਰੂ ਸਿੰਘ ਦਾ ਉਹ ਚਿਹਰਾ ਵੇਖ ਕੇ ਕਹਿੰਦਾ ਕੇਸ ਕੱਟੋ ਇਹਦੇ। ਕਹਿੰਦੇ ਜਦੋਂ ਕੇਸ ਕੱਟਣ ਵਾਲੇ ਬੰਦੇ ਬੁਲਾਏ ਗਏ, ਚਾਰ ਆਏ ਵਾਰੀ ਵਾਰੀ, ਪਰ ਭਾਈ ਤਾਰੂ ਸਿੰਘ ਦੀਆਂ ਅੱਖਾਂ ਦੀ ਉਹ ਚਿਹਰਾ ਤੱਕ ਕੇ ਦਗ ਦਗ ਕਰਦਾ, ਨੇੜੇ ਜਾਣ ਦੀ ਕਿਸੇ ਦੀ ਜ਼ਰੂਰਤ ਨਹੀਂ ਪਈ। ਭਾਈ ਤਾਰੂ ਸਿੰਘ ਦੇ ਕੇਸ ਕੱਟਣ ਵਾਲੇ ਕੇਸ ਕੱਟ ਨਹੀਂ ਸਕੇ, ਭਾਈ ਤਾਰੂ ਸਿੰਘ ਦੀ ਦ੍ਰਿੜਤਾ ਕਰਕੇ, ਭਾਈ ਤਾਰੂ ਸਿੰਘ ਦੀ ਪਰਪੱਕਤਾ ਕਰਕੇ, ਉਹਦਾ ਦ੍ਰਿੜ ਵਿਸ਼ਵਾਸ ਕਰਕੇ, ਹੌਸਲੇ ਉਹਨੂੰ ਵੇਖ ਕੇ ਹੀ, ਭਾਈ ਤਾਰੂ ਸਿੰਘ ਜੀ ਨੂੰ ਵੇਖ ਕੇ ਹੀ ਪਿੱਛੇ ਹਟ ਗਏ। ਕੇਸ ਭਾਈ ਤਾਰੂ ਸਿੰਘ ਦੇ ਕੱਟੇ ਨਹੀਂ ਗਏ। ਫਿਰ ਸਲਾਹ ਕਰਦੇ ਨੇ ਕੀਤਾ ਕੀ ਜਾਵੇ, ਭਾਈ ਤਾਰੂ ਸਿੰਘ ਦੀ ਖੋਪਰੀ ਲਾ ਦਿਓ ਕੇਸਾਂ ਸਣੇ। ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਦੀ ਜਦੋਂ ਗੱਲ ਹੋਈ ਤੇ ਆ ਕੇ ਇੱਕ ਕਾਜੀ ਨੂੰ ਭੇਜਿਆ, ਕਹਿੰਦੇ ਜਾ ਕੇ ਪਤਾ ਕਰ, ਸ਼ਾਇਦ ਮੰਨ ਜੇ ਵੀ ਖੋਪਰੀ ਲਾਉਣ ਵਾਲੀ ਗੱਲ ਕਿਹੜਾ ਛੋਟੀ ਹੈ ਵੀ ਖੋਪਰੀ ਲਾਉਣੀ ਹੈ। ਜਦੋਂ ਭਾਈ ਤਾਰੂ ਸਿੰਘ ਨੂੰ ਜਾ ਕੇ ਮਿਲੇ ਤੇ ਭਾਈ ਸਾਹਿਬ ਚੌਂਕੜਾ ਮਾਰ ਕੇ ਬੈਠੇ ਜੇਲ੍ਹ 'ਚ। ਉਹ ਕਹਿੰਦੇ ਬਈ ਤਾਰੂ ਸਿੰਘ ਜੀ, ਤੈਨੂੰ ਸਮਝਾਉਣ ਆਇਆ ਮੈਂ। ਕਾਜੀ ਕਹਿੰਦਾ ਹੈ ਫੈਸਲਾ ਕੀਤਾ ਗਿਆ ਤੇਰੀ ਖੋਪਰੀ ਲਾਈ ਜਾਏਗੀ। ਭਾਈ ਤਾਰੂ ਸਿੰਘ ਜੀ ਆਖਣ ਲੱਗੇ ਤੇ ਚੰਗਾ ਹੋਇਆ ਹੈ, ਭਾਈ ਮਨੀ ਸਿੰਘ ਪੰਜ ਪਿਆਰਿਆਂ ਵਿੱਚ ਸੀ ਜਦੋਂ ਮੈਂ ਅੰਮ੍ਰਿਤ ਛਕਿਆ ਸੀ, ਮੈਂ ਉਸ ਵੇਲੇ ਅਰਦਾਸ ਕੀਤੀ ਸੀ ਵੀ ਜਿੱਦਣ ਮੇਰੀ ਸ਼ਹੀਦੀ ਹੋਵੇ ਗੱਲ ਕੋਈ ਵੱਖਰੀ ਜੀ ਹੋਵੇ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਜਿੱਦਣ ਮੇਰੀ ਸ਼ਹੀਦੀ ਹੋਵੇ ਉਦਣ ਗੱਲ ਕੁਝ ਵੱਖਰੀ ਜੀ ਹੋਵੇ, ਵੱਖਰੀ ਜੀ ਗੱਲ ਹੋਵੇ। ਕਹਿੰਦੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ, ਮੈਂ ਵੀ ਅਰਦਾਸ ਕੀਤੀ ਸੀ ਵੀ ਮੇਰੀ ਝੋਲੀ 'ਚ ਵੀ ਇਦਾਂ ਦਾ ਹੀ ਗੱਫਾ ਪਾਇਓ ਕੋਈ। ਫਿਰ ਭਾਈ ਤਾਰੂ ਸਿੰਘ ਦੀ ਜਦੋਂ ਕਿਹਾ ਵੀ ਮੈਨੂੰ ਕੋਈ ਡਰ ਨਹੀਂ, ਜੋ ਕਰਨਾ ਕਰ ਲਓ, ਫਿਰ ਜਕਰੀਆ ਖਾਨ ਦੀ ਕਚਹਿਰੀ 'ਚ ਦੁਬਾਰਾ ਭਾਈ ਤਾਰੂ ਸਿੰਘ ਜੀ ਨੂੰ ਪੇਸ਼ ਕੀਤਾ ਗਿਆ। ਇੱਦਾਂ ਸਾਹਮਣੇ ਜਦੋਂ ਲੈ ਕੇ ਆਏ, ਤੇੜ ਕੱਲਾ ਕਸ਼ਹਿਰਾ ਸੀ, ਕੇਸ ਨੰਗੇ, ਕੋਈ ਸਰੀਰ ਤੇ ਕੱਪੜਾ ਨਹੀਂ, ਕਸ਼ਹਿਰਾ ਕੱਲਾ। ਜਦੋਂ ਇੱਦਾਂ ਲੈ ਕੇ ਆਏ, ਭਾਈ ਤਾਰੂ ਸਿੰਘ ਨੂੰ ਲੱਗੇ ਫਟਾਫਟ ਫੜਨ, ਬੰਨਣ ਲੱਗੇ, ਕੇਸ ਬੰਨਣ ਲੱਗੇ। ਭਾਈ ਸਾਹਿਬ ਕਹਿੰਦੇ ਆਹ ਕੀ ਕਰਦੇ ਹੋ? ਕਹਿੰਦੇ ਕਿਤੇ ਛੋਟੀ ਜੀ ਗੱਲ, ਤੇਰੀ ਖੋਪੜੀ ਲੈਣੀ ਹੈ, ਤੂੰ ਤੇ ਚੀਕਾਂ ਮਾਰੇਗਾ, ਰੌਲਾ ਪਾਏਗਾ, ਛਡਾ ਛਡਾ ਭੱਜੇਗਾ। ਭਾਈ ਸਾਹਿਬ ਕਹਿੰਦੇ ਆਹ ਕਾਹਦੀ ਸ਼ਹੀਦੀ ਹੋਈ? ਫਿਰ ਜਲਾਦ ਨੂੰ ਕਹਿੰਦੇ ਬੰਨਣ ਦੀ ਲੋੜ ਨਹੀਂ, ਜਿੱਥੇ ਬਿਠਾਉਣਾ ਇੱਕ ਵਾਰੀ ਬਿਠਾ ਦੇ, ਜਿਵੇਂ ਤੈਨੂੰ ਠੀਕ ਲੱਗਦਾ ਇੱਕ ਵਾਰੀ ਬਿਠਾ ਦੇ, ਜੇ ਹਿੱਲ ਗਿਆ ਤਾਂ ਕਹਿੰਦੇ, ਜੇ ਸੀ ਕਹਿ ਗਿਆ ਤਾਂ ਕਹਿੰਦੇ। ਬਸ ਇੰਨੀ ਦ੍ਰਿੜਤਾ ਉਸ ਗੁਰੂ ਦੇ ਸਿੱਖ ਵਿੱਚ। ਭਾਈ ਤਾਰੂ ਸਿੰਘ ਇੱਦਾਂ ਚੌਂਕੜਾ ਮਾਰ ਲਿਆ, ਇੱਕ ਲੱਤ ਇਦਾਂ ਕਰ ਲਈ ਜਿਵੇਂ ਆਪਾਂ ਚੌਂਕੜਾ ਲਾਇਆ ਹੁੰਦਾ, ਸੱਜੀ ਲੱਤ ਇਦਾਂ ਜਿਵੇਂ ਚੌਂਕੜਾ ਲਾਇਆ, ਸੱਜਾ ਹੱਥ ਪਿੱਛੇ ਢਾਸਣਾ ਜਿਹਾ ਲਾ ਲਿਆ, ਖੱਬੀ ਲੱਤ ਸਿੱਧੀ ਕਰ ਲਈ, ਖੱਬਾ ਹੱਥ ਗੋਡੇ ਤੇ ਰੱਖ ਲਿਆ, ਖੱਬੀ ਲੱਤ ਸਿੱਧੀ ਕਰਕੇ ਖੱਬਾ ਹੱਥ ਗੋਡੇ ਤੇ ਰੱਖ ਲਿਆ ਤੇ ਇਦਾਂ ਬਹਿ ਗਿਆ। ਕਹਿੰਦਾ ਕਰ ਲੈ ਜੋ ਕਰਨਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਫਿਰ ਜਲਾਦ ਆਇਆ, ਜਦੋਂ ਆਪਾਂ ਘਿਓ ਦਾ ਟੀਨ ਲੈ ਕੇ ਆਈਏ ਨਾ ਕਦੀ, ਤੇ ਘਿਓ ਦੇ ਟੀਨ ਤੋਂ ਜਦੋਂ ਆਪਾਂ ਉਹਨੂੰ ਉਹਦਾ ਢੱਕਣ ਪੱਟਦੇ ਆ, ਉਹਦਾ ਢੱਕਣ ਪੱਟਦੇ ਆ, ਜਦੋਂ ਕਈ ਵਾਰੀ ਵੇਖਿਓ ਇਦਾਂ ਰੱਖ ਕੇ ਨਾ, ਰੰਬੀ ਜਾਂ ਕਰਦ ਰੱਖ ਲੈਂਦੇ ਆਪਾਂ, ਇਦਾਂ ਰੱਖ ਕੇ ਉੱਤੋਂ ਐ ਮਾਰਦੇ ਆ, ਫਿਰ ਦੂਜੇ ਥਾਂ ਤੇ, ਫਿਰ ਤੀਜੇ, ਇਦਾਂ ਕੱਟਦੇ ਨਾ ਉਹਨੂੰ ਜਦੋਂ ਢੱਕਣ ਲਾਉਂਦੇ ਆ ਆਪਾਂ। ਇਦਾਂ ਕਹਿੰਦੇ ਭਾਈ ਤਾਰੂ ਸਿੰਘ ਦੇ ਸਿਰ ਵਿੱਚ ਰੰਬੀ ਰੱਖੀ ਮੱਥੇ 'ਚ, ਪਿੱਛੋਂ ਮਾਰਿਆ ਹਥੌੜਾ, ਚਾਰ ਚਾਰ ਇੰਚ ਰੰਬੀ ਭਾਈ ਸਾਹਿਬ ਦੇ ਸਿਰ ਦੇ ਵਿੱਚ ਧਸ ਗਈ, ਅੰਦਰ ਧਸ ਗਈ। ਜਦੋਂ ਰੰਬੀ ਨੂੰ ਬਾਹਰ ਖਿੱਚਿਆ, ਖੂਨ ਦੇ ਪ੍ਰਣਾਲੇ ਚੱਲ ਪਏ, ਐ ਖੂਨ ਚੱਲੇ, ਸਾਰਾ ਸਰੀਰ ਭਿੱਜ ਗਿਆ। ਫਿਰ ਜਿੱਥੇ ਟੱਕ ਲਾਇਆ ਸੀ ਉਹਦੇ ਨਾਲ ਹੀ ਫਿਰ ਰੰਬੀ ਐ ਰੱਖ, ਫਿਰ ਪਿੱਛੋਂ ਵਾਰ ਕੀਤਾ, ਫਿਰ ਬਾਹਰ ਖਿੱਚ ਲਈ, ਫਿਰ ਕੰਨ ਕੋਲ ਆ ਗਏ, ਫਿਰ ਇਦਾਂ ਗਰਦਨ ਕੋਲ ਹੁੰਦੇ ਬੈਗ ਤੋਂ ਫਿਰ ਅਗਲੇ ਕੰਨ ਕੋਲ ਆ ਕੇ ਇਦਾਂ ਹੌਲੀ ਹੌਲੀ ਫਿਰ ਮੱਥੇ ਤੇ ਆ ਕੇ ਵਿਚਾਲੇ ਜਿਹੜਾ ਮਾਸਕ ਸੀ ਲਾ ਕੇ ਇਦਾਂ ਖੋਪੜੀ ਹੱਥ ਵਿੱਚ ਫੜ ਲਈ ਤੇ ਭਾਈ ਤਾਰੂ ਸਿੰਘ ਨੇ ਫਿਰ ਅੱਖਾਂ ਖੋਲ ਲਈਆਂ ਖੋਪੜੀ ਲਾਉਣ ਤੋਂ ਬਾਅਦ ਅੱਖਾਂ ਖੋਲੀਆਂ ਜਕਰੀਆ ਖਾਨ ਵੱਲ ਇਦਾਂ ਵੇਖ ਕੇ ਨਾ ਅੱਖਾਂ ਛੱਖਾ ਪਾ ਕੇ ਕਹਿੰਦੇ ਜੇ ਹੋਰ ਵੀ ਕੋਈ ਤੇਰੇ ਅੰਦਰ ਅਰਮਾਨ ਰਹਿ ਗਿਆ ਤੇਰਾ ਅਧੂਰਾ ਉਹ ਵੀ ਪੂਰਾ ਕਰਕੇ ਵੇਖ ਲੈ ਤੇਰੀ ਪਟਾਰੀ ਵਿੱਚ ਹੋਰ ਵੀ ਕੋਈ ਸੱਪ ਹੈ ਉਹ ਵੀ ਕੱਢਣਾ ਕੱਢ ਲੈ ਮੈਂ ਡੋਲਣ ਵਾਲਾ ਨਹੀਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਮੈਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦਾ ਇੰਨਾ ਕਿਹਾ ਬੇਹੋਸ਼ ਹੋ ਗਏ ਜਕਰੀਆ ਖਾਨ ਮੁੜ ਗਿਆ ਵਾਪਸ ਭਾਈ ਸਾਹਿਬ ਨੂੰ ਇੱਕ ਖੂਹ ਵਿੱਚ ਸੁੱਕਿਆ ਜਾਂ ਟੋਇਆ ਵੀ ਕੀ ਲਿਖਿਆ ਵੀ ਖੂਹ ਜੀ ਉਹਦੇ 'ਚ ਸਿੱਟਤਾ ਥੋੜਾ ਥੋੜਾ ਪਾਣੀ ਸੀ ਉੱਥੇ ਰਹਿਣ ਵਾਲੇ ਕੁਝ ਸਿੱਖਾਂ ਨੇ ਲਾਹੌਰਦਿਆਂ ਨੇ ਜਕਰੀਏ ਨੂੰ ਕਿਹਾ ਅਸੀਂ ਤਾਰੂ ਸਿੰਘ ਨੂੰ ਲੈ ਜਾਈਏ ਚੁੱਕ ਕੇ ਇਹਨੇ ਕਹਿਤਾ ਲੈ ਜਾਓ ਭਾਈ ਤਾਰੂ ਸਿੰਘ ਨੂੰ ਲੈ ਆਏ ਲਿਆ ਕੇ ਪ੍ਰਸ਼ਾਦ ਬਣਾ ਕੇ ਪ੍ਰਸ਼ਾਦ ਕੜਾਹ ਬਣਾ ਕੇ ਉਹਦੇ ਸਿਰ ਤੇ ਬੰਨਤਾ ਲੋਗੜ ਬੰਨਤਾ ਨਿੰਮ ਦੇ ਨਾਲ ਸਾਰਾ ਪਾਣੀ ਪਾ ਕੇ ਸਰੀਰ ਦਾ ਇਸ਼ਨਾਨ ਕਰਾਇਆ ਕਹਿੰਦੇ ਜਦੋਂ ਇਸ਼ਨਾਨ ਕਰਾਇਆ ਤੇ ਭਾਈ ਤਾਰੂ ਸਿੰਘ ਨੇ ਅੱਖਾਂ ਖੋਲ ਲਈਆਂ ਇਦਾਂ ਖੜ ਕੇ ਸਾਰੇ ਹੱਥ ਜੋੜ ਕੇ ਕਹਿੰਦੇ ਭਾਈ ਸਾਹਿਬ ਸਾਡੇ ਤੋਂ ਤੁਹਾਡੀ ਤਕਲੀਫ ਵੇਖੀ ਨਹੀਂ ਜਾਂਦੀ ਸਰੀਰ ਛੱਡ ਦਿਓ ਤੁਸੀਂ ਜਾਓ ਹੁਣ ਆ ਹਾਲ ਨਹੀਂ ਵੇਖਿਆ ਜਾਂਦਾ ਤੁਹਾਡਾ ਖੋਪੜੀ ਲਾਈ ਹੈ ਫਿਰ ਵੀ ਹੋਸ਼ ਆ ਗਈ ਭਾਈ ਤਾਰੂ ਸਿੰਘ ਕਹਿੰਦੇ ਜਾਵਾਂਗੇ ਕਹਿੰਦੇ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਵਾਂਗੇ ਆਖੋ ਸਤਨਾਮ ਕਹਿੰਦੇ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਵਾਂਗੇ ਫਿਰ ਕਹਿੰਦੇ ਭਾਈ ਤਾਰੂ ਸਿੰਘ ਨੇ ਜਦੋਂ ਇੱਧਰ ਇਦਾਂ ਕਿਹਾ ਵੇਖੋ ਕਿੱਦਾਂ ਦੇ ਸਿੱਖ ਜਿਹੜੇ ਮੌਤ ਦੀ ਪਰਵਾਹ ਨਹੀਂ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਪੂਰ ਪੂਰ ਮਾਤ ਨੂੰ ਪੂਰ ਪੂਰ ਮਾਤ ਨੂੰ ਡਰਾਵੇ ਤੇਰਾ ਖਾਲਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਹਾਥੀਆਂ ਦੇ ਨਾਲ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ ਬੋਕਰਾਂ ਨੂੰ ਅਬੀਆਂ ਨੂੰ ਲਾਵੇ ਤੇਰਾ ਖਾਲਸਾ ਬੋਕਰਾਂ ਨੂੰ ਅਬੀਆਂ ਨੂੰ ਲਾਵੇ ਤੇਰਾ ਖਾਲਸਾ ਬੋਕਰਾਂ ਨੂੰ ਅਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਵੇ ਕਿਤੇ ਗੋਲੀਆਂ ਦੇ ਪਰਖਣੇ ਦੀ ਖਾ ਕੇ ਤੇਰੇ ਲੰਗਰਾਂ ਚੋਂ ਛੋਲੇ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇਸ ਕਰਕੇ ਭਾਈ ਸਤਿਗੁਰੂ ਜੀ ਦੇ ਸਿੱਖ ਇਦਾਂ ਦੇ ਜਿਨ੍ਹਾਂ ਨੂੰ ਸੱਚਾ ਗਿਆਨ ਹੋ ਗਿਆ ਕਹਿੰਦੇ ਖੋਪੜੀ ਵੀ ਲਾ ਦਿਓ ਪਰ ਜੋ ਇਹਦੇ ਵਿੱਚ ਭਰਿਆ ਉਹ ਅਸੀਂ ਕੱਢ ਨਹੀਂ ਸਕਦੇ ਜਿਹੜੇ ਵਿਚਾਰ ਭਰੇ ਆ ਸੋਹਣੇ ਸੋਹਣੇ ਜਿਹੜੇ ਸਿਧਾਂਤ ਭਰੇ ਆ ਜਿਹੜੀ ਸੋਚ ਭਰੀ ਹੈ ਨਾ ਸਾਡੀ ਸੋਚ ਸਾਡੀ ਤੁਸੀਂ ਬਦਲ ਨਹੀਂ ਸਕਦੇ ਖੋਪੜੀ ਲਾ ਦਿਓ ਅੰਦਰ ਜਿਹੜੇ ਵਿਚਾਰ ਭਰੇ ਆ ਉਹ ਨਹੀਂ ਕੱਢ ਸਕਦੇ ਜੋ ਮਰਜ਼ੀ ਕਰ ਲਓ ਜੀ ਸੱਚੀ ਗੱਲ ਹੈ ਇਹ ਜਦੋਂ ਤੁਹਾਡੇ ਸੱਚ ਸਮਝ ਚ ਆ ਜਾਂਦਾ ਨਾ ਜੀ ਸਾਰੇ ਭਾਵੇਂ ਇੱਕ ਪਾਸੇ ਹੋ ਜਾਣ ਸਾਰੇ ਇੱਕ ਪਾਸੇ ਹੋ ਜਾਣ ਭਾਵੇਂ ਬੰਦਾ ਪਿੱਛੇ ਨਹੀਂ ਹਟ ਸਕਦਾ ਜਦੋਂ ਦਿਮਾਗ ਚ ਆ ਜਾਂਦੀ ਹੈ ਨਾ ਗੱਲ ਕਲਿੱਕ ਹੋ ਜਾਂਦੀ ਹੈ ਵੀ ਅਸਲ ਆ ਹੈ ਸੱਚ ਆ ਹੈ ਬਸ ਸੱਚ ਦੇ ਉੱਤੇ ਚੱਲ ਪਈਏ ਇੱਕ ਵਾਰੀ ਸਵਾਦ ਵੀ ਬਹੁਤ ਆਉਂਦਾ ਫਿਰ ਜ਼ਿੰਦਗੀ ਜਿਉਣ ਦਾ ਆਨੰਦ ਵੀ ਬਹੁਤ ਆਉਂਦਾ ਫਿਰ ਜਿਉਣਾ ਵੀ ਚੰਗਾ ਲੱਗਦਾ ਹੈ ਲੋੜ ਪੈ ਜੇ ਬੰਦੇ ਨੂੰ ਮਰਨਾ ਵੀ ਚੰਗਾ ਲੱਗਦਾ ਜੇ ਸਮਝ ਆ ਜੇ ਚੰਗੀ ਜਿਉਣ ਦਾ ਵੀ ਸਵਾਦ ਆਏਗਾ ਤੇ ਜੇ ਸੱਚ ਲਈ ਮਰਨਾ ਪਿਆ ਫਿਰ ਮਰਨ ਦਾ ਵੀ ਸਵਾਦ ਆਏਗਾ ਜੇ ਸੱਚ ਸਮਝ ਵਿੱਚ ਆ ਚੁੱਕਿਆ ਹੋਵੇ ਜੇ ਦਿਮਾਗ 'ਚ ਆ ਜੇ ਗੱਲ ਵੀ ਗੁਰੂ ਸਾਹਿਬ ਆਹ ਸਮਝਾਉਂਦੇ ਆ ਇੱਕ ਵਾਰੀ ਪਤਾ ਲੱਗ ਜੇ ਹੁਣ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ ਗਈ ਸੀ ਕਹਿੰਦੇ ਭਾਈ ਸਾਹਿਬ ਸਰੀਰ ਛੱਡ ਦਿਓ ਹੁਣ ਵੇਖਿਆ ਨਹੀਂ ਜਾਂਦਾ ਕਹਿੰਦੇ ਕੋਈ ਨਹੀਂ ਜਕਰੀਏ ਨੂੰ ਅੱਗੇ ਲਾ ਕੇ ਲੈ ਕੇ ਜਾਣਾ ਹੈ ਇਤਿਹਾਸ ਇਹ ਦੱਸਦਾ ਹੈ ਵੀ ਭਾਈ ਤਾਰੂ ਸਿੰਘ 22 ਦਿਨ ਜਿਉਂਦੇ ਰਹੇ ਜਿੱਦਣ ਖੋਪੜੀ ਲਾਈ ਸੀ ਆ ਲਫ਼ਜ਼ ਕਹਿਣਾ ਪਏਗਾ ਮਾਫ ਕਰਿਓ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਵਧਾਣੀਆਂ ਤਿਉਂ ਮਥੈ ਧਰਮ ਰਾਏ ਕਹਿੰਦੇ ਜਕਰੀਏ ਨੂੰ ਉਸੇ ਦਿਨ ਮਾਫੀ ਮੰਗ ਕੇ ਕਹਿ ਰਿਹਾ ਜਕਰੀਏ ਨੂੰ ਉਸੇ ਦਿਨ ਪਿਸ਼ਾਬ ਦਾ ਬੰਨ ਪੈ ਗਿਆ ਬੜੇ ਵੈਦ ਸੱਦੇ ਠੀਕ ਨਹੀਂ ਹੋਇਆ ਇਲਾਜ ਬਹੁਤ ਕਰਾਇਆ 2 ਦਿਨ ਲੰਘੇ 4 ਦਿਨ ਲੰਘੇ 5 ਦਿਨ ਲੰਘੇ ਚੀਕਾਂ ਮਾਰੇ ਰੋਵੇ ਬਣੇ ਹੁਣ ਕੀ ਬੜਾ ਇਲਾਜ ਕਰਾਇਆ ਠੀਕ ਨਹੀਂ ਹੋਇਆ ਉਹਨੂੰ ਫਿਰ ਕਿਸੇ ਨੇ ਦੱਸਿਆ ਕਹਿੰਦੇ ਤਾਰੂ ਸਿੰਘ ਦੀ ਖੋਪੜੀ ਲਾਈ ਹੈ ਕਹਿੰਦੇ ਤਾਂ ਬਣਿਆ ਆ ਕੁਛ ਤੇ ਦਰਵੇਸ਼ ਨੂੰ ਤੰਗ ਕੀਤਾ ਰੱਬ ਦੇ ਪਿਆਰੇ ਨੂੰ ਤੰਗ ਕੀਤਾ ਜਕਰੀਆ ਕਹਿੰਦਾ ਫਿਰ ਮੰਗ ਲੈਂਦੇ ਆ ਮਾਫੀ ਭਾਈ ਸ਼ਵੇਗ ਸਿੰਘ ਉਹਨਾਂ ਦਿਨਾਂ 'ਚ ਕਹਿੰਦੇ ਜੇਲ੍ਹ 'ਚ ਸੀ ਚਰਖੜੀ ਤੇ ਨਹੀਂ ਚੜਿਆ ਸੀ ਉਹਨੂੰ ਬਾਹਰ ਕੱਢਿਆ ਕਹਿੰਦੇ ਤਾਰੂ ਸਿੰਘ ਦੇ ਕੋਲ ਜਾ ਉਹਨੂੰ ਕਹਿ ਜਕਰੀਆ ਮਾਫੀ ਮੰਗਦਾ ਜਕਰੀਏ ਨੂੰ ਜਕਰੀਏ ਦਾ ਭੇਜਿਆ ਸ਼ਵੇਗ ਸਿੰਘ ਆਇਆ ਤਾਰੂ ਸਿੰਘ ਨੂੰ ਕਿਹਾ ਜੀ ਮਾਫੀ ਮੰਗਦਾ ਹੈ ਜਕਰੀਆ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮੈਂ ਕੌਣ ਆ ਮਾਫ ਕਰਨ ਵਾਲਾ ਤੇ ਪੰਥ ਨੇ ਫੈਸਲਾ ਕਰਨਾ ਜੰਗਲਾਂ 'ਚ ਲੁਕੇ ਹੋਏ ਸਿੰਘਾਂ ਨੂੰ ਇਕੱਠੇ ਕੀਤਾ ਲੱਭਿਆ ਭਾਈ ਸ਼ਵੇਗ ਸਿੰਘ ਨੇ ਤਾਰੂ ਸਿੰਘ ਦਾ ਹਾਲ ਵੇਖ ਕੇ ਆਇਆ ਕਹਿੰਦਾ ਮੈਂ ਕਹਿ ਨਹੀਂ ਸਕਦਾ ਪਰ ਜੋ ਕਿਹਾ ਮੈਨੂੰ ਤਰਲੇ ਕਰਦਾ ਜਕਰੀਆ ਵੀ ਮੇਰੀ ਜਾਨ ਬਖਸ਼ ਦਿਓ ਦੱਸੋ ਮੈਂ ਕੀ ਕਰਾਂ ਜੋ ਕਹੋਗੇ ਮੰਨ ਲੂੰ ਮੈਂ ਬਚ ਜਾ ਮੈਨੂੰ ਤਕਲੀਫ ਬਹੁਤ ਹੈ ਸਿੰਘ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਉਹ ਬਖਸ਼ਿਆ ਨਹੀਂ ਜਾ ਸਕਦਾ ਤਰਲੇ ਬੜੇ ਲੈਂਦਾ ਰਿਹਾ ਭਾਈ ਸ਼ਵੇਗ ਸਿੰਘ ਨੂੰ ਦੁਬਾਰਾ ਭੇਜਿਆ ਫਿਰ ਉਸ ਵੇਲੇ ਸਿੰਘਾਂ ਨੇ ਫੈਸਲਾ ਕਰ ਲਿਆ ਪੰਥ ਨੇ ਖਾਲਸਾ ਜਿਹੜਾ ਉਸ ਵੇਲੇ ਜੰਗਲਾਂ 'ਚ ਸੀ ਸਿੱਖ ਉਹਨਾਂ ਨੇ ਕੀਤਾ ਉਹ ਕਹਿੰਦੇ ਇੱਦਾਂ ਕਰੋ ਵੀ ਭਾਈ ਤਾਰੂ ਸਿੰਘ ਨੂੰ ਇਹਨੇ ਕਿਹਾ ਸੀ ਜੁੱਤੀਆਂ ਮਾਰ ਕੇ ਮੈਂ ਕੇਸ ਲਾ ਦਿਆਂਗਾ ਕਹਿੰਦੇ ਤਾਰੂ ਸਿੰਘ ਦੀ ਜੁੱਤੀ ਲੈ ਜਾਓ ਜੁੱਤੀ ਮਾਰੋ ਇਹਦੇ ਸਿਰ ਵਿੱਚ ਜਿਵੇਂ ਜੁੱਤੀਆਂ ਪੈਣਗੀਆਂ ਉਵੇਂ ਉਵੇਂ ਠੀਕ ਹੋਏਗਾ ਪਰ ਪਹਿਲੀ ਗੱਲ ਇਹ ਹੈ ਜਿੰਨੇ ਸਿੰਘ ਗ੍ਰਿਫਤਾਰ ਕੀਤੇ ਛੱਡੋ ਸਾਡੀਆਂ ਜ਼ਮੀਨਾਂ ਦੱਬੀਆਂ ਛੱਡੋ ਜੋ ਸਾਡੀਆਂ ਜਾਗੀਰਾਂ ਦੱਬੀਆਂ ਛੱਡੋ ਜੋ ਲੁੱਟਿਆ ਸਾਡਾ ਪੈਸਾ ਵਾਪਸ ਕਰੋ ਜਿੰਨੇ ਸਿੰਘ ਜੇਲ੍ਹਾਂ 'ਚ ਬੰਦ ਨੇ ਸਭ ਰਿਹਾ ਕਰੋ ਰਿਹਾ ਕੀਤੇ ਗਏ ਕਹਿੰਦੇ ਫਿਰ ਠੀਕ ਕਿਵੇਂ ਹੋਊ ਕਹਿੰਦੇ ਜੁੱਤੀ ਵੱਜੂ ਉਹਦੇ ਸਿਰ 'ਚ ਫਿਰ ਠੀਕ ਹੋਊ ਪੁੱਛ ਲਓ ਮੰਨਦਾ ਜਦੋਂ ਜਕਰੀਏ ਨੂੰ ਜਾ ਕੇ ਪੁੱਛਿਆ ਤੇਰੇ ਸਿਰ 'ਚ ਜੁੱਤੀ ਉਹ ਕਹਿੰਦਾ ਲੈ ਆਓ ਜੋ ਮਰਜ਼ੀ ਮੇਰੀ ਜਾਨ ਬਹੁਤ ਔਖੀ ਵੀ ਮਾਰੋ ਮੇਰੇ ਸਿਰ 'ਚ ਜੁੱਤੀ ਕੋਈ ਭਾਈ ਤਾਰੂ ਸਿੰਘ ਦਾ ਜੁੱਤਾ ਕਹਿੰਦੇ ਕੱਪੜੇ 'ਚ ਮਖਮਲੀ 'ਚ ਲਪੇਟ ਕੇ ਲੈ ਕੇ ਆਏ ਇੱਦਾਂ ਇੱਕ ਪੈਰ ਜੁੱਤੇ ਦਾ ਨਾ ਲਪੇਟ ਕੇ ਲਿਆਏ ਉਹਦੇ ਸਿਰ 'ਚ ਕਹਿੰਦੇ ਇਤਿਹਾਸ ਦੱਸਦਾ ਹੈ ਜਕਰੀਏ ਦੇ ਨਾ ਉਹਦਾ ਵੱਡਾ ਸਾਰਾ ਮਤੀਰੇ ਵਰਗਾ ਸਿਰ ਸੀ ਐਂ ਲਾਇਆ ਕਰਨ ਪੋਲਾ ਜਿਹਾ ਉਹ ਕਿੱਥੇ ਠੀਕ ਹੋਵੇ ਉਹ ਫਿਰ ਬੋਲਾ ਜਾਓ ਕਿਤੇ ਉਹ ਕਹਿੰਦਾ ਓਏ ਪਰੇ ਕਰੋ ਤੁਸੀਂ ਆ ਕੱਪੜਾ ਜਿਹਾ ਜ਼ੋਰ ਨਾਲ ਮਾਰੋ ਸਿਰ 'ਚ ਨਾਲੇ ਦੁਨੀਆ ਨੂੰ ਪਤਾ ਲੱਗੇ ਵੀ ਜ਼ਕਰੀਏ ਨੂੰ ਜੁੱਤੀਆਂ ਪੈਂਦੀਆਂ ਖੇ ਫਿਰ ਕਹਿੰਦੇ ਕੱਪੜੇ 'ਚੋਂ ਕੱਢ ਕੇ ਭਾਈ ਤਾਰੂ ਸਿੰਘ ਦਾ ਜੁੱਤਾ ਉਹਦੇ ਸਿਰ 'ਚ ਮਾਰਿਆ ਜਿਵੇਂ ਜਿਵੇਂ ਜੁੱਤੀਆਂ ਪਹਿਣ ਉਹ ਠੀਕ ਹੋ ਗਿਆ ਪਰ ਗੱਲ ਐਸੀ ਬਣ ਗਈ ਜੁੱਤੀਆਂ ਪਹਿਣ ਤੇ ਠੀਕ ਹੋ ਜਾ ਕਰੇ ਨਹੀਂ ਤੇ ਫਿਰ ਉਹ ਫਿਰ ਬਿਮਾਰ ਹੋ ਜਾ ਕਰੇ ਬਸ ਤੁਸੀਂ ਸਮਝ ਗਏ ਐਸੀ ਪ੍ਰੋਬਲਮ ਉਹਨੂੰ ਮੁਸ਼ਕਲ ਆਈ ਜੁੱਤੀਆਂ ਵੱਜਣ ਤੇ ਠੀਕ ਮਨੋਦਸ਼ਾ ਹੀ ਇਦਾਂ ਦੀ ਹੋ ਗਈ ਨਾ ਬੰਦਾ ਪਛਤਾਉਂਦਾ ਉਹ ਜੁੱਤੀ ਵੱਜਦੀ ਹੈ ਮਨ ਹੀ ਇੱਥੇ ਖੜ ਕੇ ਆ ਕੇ ਵੀ ਇਹਦੇ ਨਾਲ ਹੀ ਠੀਕ ਹੋਣਾ ਮੈਂ ਮਨ ਖੜ ਗਿਆ ਕਈ ਡਾਕਟਰਾਂ ਤੇ ਸਾਡਾ ਮਨ ਖੜਿਆ ਹੁੰਦਾ ਜੀ ਵੱਡੇ ਵੱਡੇ MBBS ਡਾਕਟਰ ਵੱਡੇ ਸਪੈਸ਼ਲਿਸਟ ਠੀਕ ਨਹੀਂ ਕਰ ਸਕਦੇ ਉੱਥੇ ਨਿੱਕਾ ਜਿਹਾ ਪਿੰਡ ਦੇ ਵਿੱਚ ਇਹਦਾ ਟੀਕਾ ਮੈਨੂੰ ਕੰਮ ਕਰ ਜਾਂਦਾ ਕਈ ਬੰਦਿਆਂ ਦਾ ਭਰੋਸਾ ਵੱਜ ਜਾਂਦਾ ਬਸ ਉਹ ਲਾ ਦੇ ਬੰਦਾ ਕਹਿੰਦਾ ਬਸ ਹੁਣ ਠੀਕ ਹੈ ਤੁਹਾਡਾ ਵਿਸ਼ਵਾਸ ਵੱਜ ਜਾਂਦਾ ਵੀ ਫਲਾਣੇ ਵੈਦ ਦੀ ਦਵਾਈ ਲੱਗਦੀ ਜੀ ਮੈਨੂੰ ਨਹੀਂ ਹੋਰ ਕਿਸੇ ਦੀ ਲੱਗਦੀ ਫਲਾਣੇ ਦਾ ਟੀਕਾ ਲੱਗਦਾ ਜੀ ਉਹ ਲਾ ਦੇ ਬਸ ਬੰਦੇ ਦਾ ਭਰੋਸਾ ਹੁੰਦਾ ਹੈ ਉਹਨੂੰ ਜਦੋਂ ਲੱਗਿਆ ਵੀ ਜੁੱਤੀ ਨਾਲ ਠੀਕ ਹੋਊ ਮੈਂ ਮਨੋਦਸ਼ਾ ਇਦਾਂ ਦੀ ਸੀ ਜਿਵੇਂ ਬਸ ਉਹਦੇ ਜੁੱਤੀ ਵੱਜੇ ਠੀਕ ਲੱਗੇ ਉਹਨੂੰ ਫਿਰ ਉਵੇਂ ਹੋ ਜਾਇਆ ਕਰੇ ਫਿਰ ਮਾਰਿਆ ਕਰੇ ਸਿਰ 'ਚ ਜੁੱਤੀਆਂ ਕਹਿੰਦੇ ਐ ਹੁਣ ਸਿਰ ਦੇ ਵਿੱਚ ਕਿੰਨਾ ਕੁ ਚਿਰ ਜੁੱਤੀਆਂ ਵੱਜਦੀਆਂ ਰਹਿੰਦੀਆਂ ਜ਼ਖਮ ਹੋ ਗਿਆ ਸਿਰ ਦੇ ਵਿੱਚ ਜ਼ਖਮ ਹੋ ਗਿਆ ਜੀ ਤੇ ਸੁੱਤਾ ਪਿਆ ਰਾਤ ਨੂੰ ਉੱਠ ਕੇ ਜਦੋਂ ਤਕਲੀਫ ਹੋਇਆ ਕਰੇ ਆਪਣੇ ਆਪ ਜੁੱਤਾ ਚੁੱਕ ਕੇ ਜ਼ੋਰ ਜ਼ੋਰ ਨਾਲ ਸਿਰ 'ਚ ਮਾਰਿਆ ਕਰੇ ਜ਼ਕਰੀਆ ਤੇ ਜੁੱਤੀਆਂ ਖਾਂਦਾ ਤੜਫਦਾ ਤੜਫਦਾ ਉਹ ਫਿਰ 22 ਦਿਨਾਂ ਬਾਅਦ ਕਹਿੰਦੇ ਜ਼ਕਰੀਆ ਮਰਿਆ ਤਾਰੂ ਸਿੰਘ ਨੂੰ ਕਹਿੰਦੇ ਜੀ ਮਰ ਗਿਆ ਭਾਈ ਸਾਹਿਬ ਕਹਿੰਦੇ ਜੇ ਉਹ ਮਰ ਗਿਆ ਚੰਗਾ ਫਿਰ ਕਰੋ ਆਖਰੀ ਫਤਿਹ ਪ੍ਰਵਾਨ ਅਸੀਂ ਚੱਲੇ ਸੱਚਖੰਡ ਰਹਿੰਦੇ ਤੇ ਹੁੰਦੇ ਹੀ ਨੇ ਸੱਚਖੰਡ 'ਚ ਸੁਰਤ ਕਰਕੇ ਤੇ ਹਮੇਸ਼ਾ ਸੱਚੇ ਹੀ ਹੁੰਦੇ ਨਾ ਅੰਦਰੋਂ ਬਾਹਰੋਂ ਸੱਚਖੰਡ ਬਣੇ ਹੋਏ ਹੁੰਦੇ ਆ ਜੀ ਉਹ ਸੱਚ ਦਾ ਹਿੱਸਾ ਸੱਚ ਪਰਮਾਤਮਾ ਹੈ ਖੰਡ ਮਤਲਬ ਪਾਠ ਇੱਕ ਹਿੱਸਾ ਗੁਰੂ ਦੇ ਪਿਆਰੇ ਸੱਚ ਨਾਲ ਜੁੜ ਕੇ ਸੱਚ ਖੰਡ ਬਣ ਜਾਂਦੇ ਆ ਜਿਉਂਦੇ ਜਿਉਂਦੇ ਸੱਚ ਦਾ ਹਿੱਸਾ ਬਣ ਜਾਂਦੇ ਆ ਪਰਮਾਤਮਾ ਸਰਬ ਵਿਆਪਕ ਸੱਚ ਹੈ ਉਹ ਸੱਚ ਦਾ ਹਿੱਸਾ ਬਣ ਜਾਂਦੇ ਆ ਭਾਈ ਤਾਰੂ ਸਿੰਘ ਫਿਰ ਜਦੋਂ ਉਧਰ ਜ਼ਕਰੀਆ ਮਰਿਆ ਫਿਰ ਭਾਈ ਤਾਰੂ ਸਿੰਘ ਨੇ ਸਰੀਰ ਛੱਡਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿਆਰ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਭਾਈ ਤਾਰੂ ਸਿੰਘ ਵਰਗੇ ਜਦੋਂ ਅਸੀਂ ਗੁਰਬਾਣੀ ਪੜਾਂਗੇ ਫਿਰ ਇਸ਼ਕ ਜਾਗੇਗਾ ਅੰਦਰ ਪਿਆਰ ਪੈ ਜਾਏਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਪਏਗਾ ਫਿਰ ਦਿਲੋਂ ਮੱਥੇ ਟਿਕਣਗੇ ਫਿਰ ਦਿਖਾਵਾ ਨਹੀਂ ਰਹੇਗਾ ਤਾਂ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਿੰਘੋ ਨੌਜਵਾਨੋ ਦਾੜੀਆਂ ਕੇਸ ਤੇ ਰੱਖਣੀਆਂ ਦਸਤਾਰਾਂ ਬੰਨਣੀਆਂ ਨੇ ਅੰਮ੍ਰਿਤ ਛਕਣਾ ਹੈ ਪਰ ਸਭ ਤੋਂ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕਰੋ ਵੀ ਗੁਰੂ ਜੀ ਕਹਿੰਦੇ ਕੀ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ ਜਿਵੇਂ ਜਿਵੇਂ ਗੁਰਬਾਣੀ ਪੜ੍ਹਦੇ ਜਾਵਾਂਗੇ ਜਿਉਣ ਦਾ ਚੱਜ ਆ ਜਾਏਗਾ ਜੀਵਨ ਸੋਹਣਾ ਬਣ ਜਾਏਗਾ ਆਨੰਦ ਆ ਜਾਏਗਾ ਜ਼ਿੰਦਗੀ ਵਿੱਚ ਰਸ ਭਰ ਜਾਏਗਾ ਸਤਿਗੁਰੂ ਜੀ ਨੇ ਕਿਰਪਾ ਕਰਨੀ ਹੈ ਸੋ ਸੋਹਣੇ ਬਣੀਏ ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾ ਕਾ ਵਿਸਾਓ ਸਾਰੇ ਵਿਸ਼ਵਾਸ ਵੀ ਕਰਨਗੇ ਜੇ ਗੁਰਬਾਣੀ ਨਾਲ ਜੁੜੇ ਰਹੀਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਪਹਿਲੀ ਬੇਨਤੀ ਵੀ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਣਾ ਪੰਜ ਚਾਰ ਮਿੰਟ ਤੁਸੀਂ ਟਿਕਾ ਰੱਖਣਾ ਹਿੱਲ ਜੁੱਲ ਨਾ ਕਰਿਓ ਦੂਜੀ ਬੇਨਤੀ ਇਹ ਹੈ ਵੀ ਅੱਗੇ ਸਿੰਗੋ ਪ੍ਰੋਗਰਾਮ ਹੋਇਆ ਸੀ ਫਿਰ ਹੁਣ ਇੱਥੇ ਦੀਵਾਨ ਦਿੱਤੇ ਆ ਮੈਨੂੰ ਬੜੀ ਖੁਸ਼ੀ ਹੋਈ ਬੜੀ ਚੜ੍ਹਦੀ ਕਲਾ ਨਾਲ ਵੱਡੀ ਗਿਣਤੀ 'ਚ ਤੁਸੀਂ ਆਏ ਹੋ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਇੱਥੇ ਇੱਕ ਪਿੰਡ ਸੀ ਕੀ ਕਹਿੰਦੇ ਸੀ ਔਡਾਂ ਪਿੰਡ ਔਡਾਂ ਕਹਿੰਦੇ ਆ ਵੀ ਇੱਥੋਂ ਦੀ ਸੰਗਤ ਵੀ ਜਾਂਦੀ ਹੈ ਬੜੇ ਚਿਰ ਤੋਂ ਕਹਿੰਦੇ ਹੈ ਸੋ ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਫਿਰ ਜੇ ਜਿਉਂਦੇ ਰਹੇ ਆਉਣ ਵਾਲੇ ਪੰਜ ਚਾਰ ਮਹੀਨਿਆਂ ਵਿੱਚ 6 ਮਹੀਨਿਆਂ ਦੇ ਵਿੱਚ ਚਲੋ ਕੋਸ਼ਿਸ਼ ਕਰਾਂਗੇ 6 ਮਹੀਨਿਆਂ ਦੇ ਵਿੱਚ ਦੁਬਾਰਾ ਆਪਾਂ ਪ੍ਰੋਗਰਾਮ ਇਲਾਕੇ ਵਿੱਚ ਰੱਖੀਏ
ਸ੍ਰੀ ਅਕਾਲ
ਸੋ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੂੰ ਇਹੋ ਹੀ ਹੈ ਇੱਕ ਨਾ ਜਿਹੜੇ ਸਿੰਗੋ ਵਾਲੇ ਸਿੰਘ ਨੇ ਉਹ ਕੈਂਸਰ ਜਿੱਥੇ ਹਸਪੀਟਲ ਕੈਂਸਰ ਦਾ ਬਣਿਆ ਹੈ ਬੀਕਾਨੇਰ ਤੇ ਸਿੰਗੋ ਮੰਡੀ ਦੇ ਜਿਹੜੇ ਸਿੰਘ ਆ ਉਹਨਾਂ ਦੇ ਪਿੰਡ ਨਾਲ 5-7 ਪਿੰਡਾਂ ਦੇ ਹੋਰ ਵੀ ਰਲੇ ਆ ਉਹ ਲੰਗਰ ਲਾਉਂਦੇ ਆ ਜਾ ਕੇ ਉਹਦੇ ਲਈ ਬੇਨਤੀ ਹੈ ਵੀ ਲੰਗਰ 'ਚ ਹਿੱਸਾ ਵੀ ਪਾਇਓ ਤੇ ਵੱਖਰੀ ਗੱਲ ਹੈ ਆਪ ਨਾਲ ਜਾ ਕੇ ਕਰੋ ਸੇਵਾ ਹੱਥੀਂ ਪਿੰਡਾਂ ਵਾਲੇ ਜਿਨ ਸਾਰੇ ਪਿੰਡ ਵਾਲੇ ਵਿਚਾਰ ਕਰਕੇ ਨਾ ਵੀ ਸਾਡੇ ਪਿੰਡ ਵਿੱਚ ਪੰਜ ਬੰਦੇ ਜਾ ਸਕਦੇ ਆ 15 ਦਿਨ ਦਾ ਟਾਈਮ ਕੱਢ ਸਕਦੇ ਆ ਕੋਈ ਮਹੀਨੇ ਦਾ ਟਾਈਮ ਕੱਢ ਸਕਦਾ ਕੋਈ 15 ਦਿਨਾਂ ਦਾ ਟਾਈਮ ਕੱਢ ਸਕਦਾ ਹੈ ਇਹ ਸਿੰਘੋ ਵਿੱਚ ਸਾਰੇ ਪਿੰਡ 4-5 ਪਿੰਡ ਰਲ ਕੇ ਜਾਂਦੇ ਆ ਅਲੱਗ-ਅਲੱਗ ਪਿੰਡਾਂ ਦੇ ਲੰਗਰ ਚੱਲਦਾ ਉੱਥੇ ਕੈਂਸਰ ਦੇ ਮਰੀਜ਼ਾਂ ਲਈ ਹੁਣ ਕੈਂਸਰ ਵਾਲਾ ਤੇ ਚਲੋ ਨਾਮ ਹੀ ਕੁਝ ਖਾਵੇ ਉਹਦੇ ਨਾਲ ਗਏ ਕਿੰਨੇ ਬੰਦੇ ਹੁੰਦੇ ਆ ਤੇ ਮੈਂ ਖੁਦ ਬੀਕਾਨੇਰ ਦੇ ਹਸਪੀਟਲ 'ਚ ਜਾ ਕੇ ਵੇਖਿਆ ਹੈ ਰਾਤ ਵੇਲੇ 2-3 ਵਜੇ ਮੈਂ ਕੱਲੇ-ਕੱਲੇ ਬੰਦੇ ਵੱਲ ਵੇਖਿਆ ਉੱਥੇ ਰਾਤ ਨੂੰ ਗੇੜਾ ਮਾਰ ਕੇ ਸੱਚਮੁੱਚ ਉੱਥੇ ਲੋੜ ਹੈ ਹਾਲਾਂਕਿ ਉੱਥੇ ਸਰਕਾਰ ਵੱਲੋਂ ਵੀ ਕੀਤਾ ਸਸਤਾ ਹੈ 5 ਰੁਪਏ ਦੀ ਥਾਲੀ ਮਿਲ ਜਾਂਦੀ ਹੈ ਖਾਣ ਵਾਸਤੇ ਪ੍ਰਸ਼ਾਦਾ ਪਾਣੀ ਬਹੁਤ ਪ੍ਰਬੰਧ ਤੇ ਹੈ ਪਰ ਫਿਰ ਵੀ ਲਾਈਨਾਂ ਲੰਮੀਆਂ ਲੰਘ ਜਾਂਦੀਆਂ ਨੇ ਸਿੰਘਾਂ ਵੱਲੋਂ ਜਿਹੜਾ ਇਹ ਉਪਰਾਲਾ ਹੈ ਵੀ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ ਇਹਦੇ ਲਈ ਬੇਨਤੀ ਹੈ ਵੀ ਇਲਾਕੇ ਵਾਲੇ ਨਾਲੇ ਤੇ ਰਾਸ਼ਨ ਦੀ ਸੇਵਾ ਕਰਿਆ ਕਰੋ ਰਸਦਾ ਤੇ ਆਪ ਜਾ ਕੇ ਪਿੰਡ ਵਾਲੇ ਹੱਥੀਂ ਕਰੋ ਹੱਥੀਂ ਸੇਵਾ ਕਰਨ ਵਰਗੀ ਰੀਸ ਨਹੀਂ ਕੋਈ ਵੀ 15 ਦਿਨ ਮੇਰੇ ਕੋਲ ਟਾਈਮ ਹੈ ਚਲੋ ਮੈਂ ਚੱਲਦਾ 15 ਦਿਨ ਮੇਰੇ ਕੋਲ ਸਮਾਂ ਮੈਂ ਇਦਾਂ ਟਾਈਮ ਕੱਢੋ ਵਿੱਚ ਦੀ ਜਦੋਂ ਵੇਲ ਹੁੰਦੀ ਹੈ ਉੱਥੇ ਵੇਖੋ ਉਹ ਟ੍ਰੇਨ ਦਾ ਕੈਂਸਰ ਟ੍ਰੇਨ ਨਾ ਪੈ ਗਿਆ ਜਿਹੜੀ ਜਾਂਦੀ ਹੈ ਕੈਂਸਰ ਟ੍ਰੇਨ ਕਹਿਣ ਲੱਗ ਪਿਓ ਤੂੰ ਭਰੀ ਹੋਈ ਜਾਂਦੀ ਹੈ ਵੇਖੋ ਕਿੰਨੀ ਦੁਨੀਆ ਜਿਹੜੀ ਸੋ ਇਸ ਕਰਕੇ ਜਬੇਂਦੀ ਹੈ ਵੀ ਉਹਦੇ ਵਿੱਚ ਸੰਗਤ ਜ਼ਰੂਰ ਸਹਿਯੋਗ ਦਿਆ ਕਰੋ ਇਹਨਾਂ ਸਿੰਘਾਂ ਦਾ ਨੌਜਵਾਨਾਂ ਨੂੰ ਆ ਮੇਰੇ ਕੋਲ ਆਈ ਹੈ ਪਰਚੀ ਸਿੱਖੀ ਨਾਲ ਜੋੜਨ ਵਾਸਤੇ ਕਾਲਿਆਂ ਵਾਲੀ ਮੰਡੀ ਨੌਜਵਾਨਾਂ ਵੱਲੋਂ ਦਸਤਾਰ ਸਿਖਲਾਈ ਕੈਂਪ ਵਗੈਰਾ ਧਾਰਮਿਕ ਫਿਲਮਾਂ ਵਗੈਰਾ ਵਿਖਾਉਣ ਦਾ ਉਪਰਾਲਾ ਹੈ ਪੰਡਾਲ ਤੋਂ ਬਾਹਰ ਫਲੈਕਸ ਲੱਗੀ ਹੈ ਉੱਥੇ ਸੰਗਤ ਸੰਪਰਕ ਕਰ ਲਵੇ ਉਹਨਾਂ ਨਾਲ ਜਿਹੜੇ ਪਿੰਡਾਂ 'ਚ ਫਿਲਮਾਂ ਵਿਖਾਉਣੀਆਂ ਨੇ ਦਸਤਾਰ ਮੁਕਾਬਲੇ ਕਰਾਉਣੇ ਨੇ ਬੱਚਿਆਂ ਨੂੰ ਦਸਤਾਰ ਸਿਖਲਾਈ ਉਹ ਵੀ ਭਾਈ ਉਪਰਾਲਾ ਇਦਾਂ ਦੇ ਆਪਾਂ ਨੂੰ ਉਪਰਾਲੇ ਤਕੜੇ ਹੋ ਕੇ ਕਰਨੇ ਚਾਹੀਦੇ ਆ ਇਲਾਕੇ ਵਿੱਚੋਂ ਸੰਗਤ ਪਰਮੇਸ਼ਰ ਦੁਆਰ ਸਾਹਿਬ ਵੀ ਮੰਥਲੀ ਕਈ ਲੰਗਰ ਵਾਸਤੇ ਉੱਥੇ ਪਕਾ ਕੇ ਲੰਗਰ ਇੱਥੋਂ ਵੀ ਕਈ ਲੰਗਰ ਪਕਾ ਕੇ ਉੱਥੇ ਇਕੱਠ ਜ਼ਿਆਦਾ ਹੁੰਦਾ ਹੈ ਪ੍ਰਬੰਧ ਕਰਦੇ ਆ ਸਾਰਿਆਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਬੱਸ ਵੀ ਜਾਂਦੀ ਹੈ ਇੱਥੋਂ ਵੀ ਸਿੰਘੋ ਤੋਂ ਵੀ ਸੰਗਤ ਬਹੁਤ ਜਾਂਦੀ ਹੈ ਅਗਲਾ ਜਿਹੜਾ ਦੀਵਾਨ ਹੈ ਵਿਸਾਖੀ ਦਾ ਪ੍ਰੋਗਰਾਮ ਹੈ ਅਪ੍ਰੈਲ ਦਾ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਹਰ ਮਹੀਨੇ ਪਰ ਅਪ੍ਰੈਲ ਵਿੱਚ ਵਿਸਾਖੀ ਦਾ 14 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਸ਼ਾਮ ਨੂੰ 5-4 ਤੱਕ ਹੋਏਗਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉੱਥੇ ਆਓ ਨੇੜੇ ਤੇੜੇ ਕਿਤੇ ਵੀ ਅੰਮ੍ਰਿਤ ਛਕ ਲਓ ਅੰਮ੍ਰਿਤ ਵਿੱਚ ਵੰਡੀਆਂ ਨਾ ਪਾਈਏ ਅੰਮ੍ਰਿਤ ਤੇ ਚਲੋ ਇੱਕੋ ਹੀ ਹੈ ਸਤਿਗੁਰੂ ਜੀ ਮਿਹਰ ਕਰਨ ਰਹਿਤ ਮਰਿਆਦਾ ਤੇ ਜੋ ਅਕਾਲ ਤਖਤ ਸਾਹਿਬ ਵੱਲੋਂ ਛਪਦੀ ਹੈ ਡਟ ਕੇ ਪਹਿਰਾ ਦਿਓ ਬਾਣੀ ਔਰ ਬਾਣੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਲੜ ਲੱਗੀਏ ਸੋ ਤਕੜੇ ਹੋ ਕੇ ਇਲਾਕੇ ਦੇ ਵਿੱਚ ਸਾਰੇ ਵੀਰ ਭਰਾ ਪ੍ਰਚਾਰ ਕਰੋ ਜਿਹੜੇ ਜਿਹੜੇ ਵੀ 2 ਬਣ ਜਾਂਦੇ ਹੋ 2-4 ਹੋਵੋ 4-8 ਹੋਵੋ 8-16 ਹੋਵੋ 16-32 ਹੋਵੋ 32-64 ਹੋਵੋ ਫਿਰ ਗੱਲ ਕਰਿਓ ਕਮੇਟੀਆਂ ਨਾਲ ਵੀ ਆਹ ਮਰਿਆਦਾ ਗਲਤ ਹੈ ਜਦੋਂ ਅਸੀਂ 2 ਜਣੇ ਰੌਲਾ ਪਾ ਲੈਂਦੇ ਹਾਂ ਫਿਰ ਜਿੱਦ ਪੈ ਜਾਂਦੀ ਹੈ ਪਿੰਡਾਂ 'ਚ ਜਿੱਦੀ ਬਣ ਜਾਂਦੇ ਆ ਜੀ ਲੋਕ ਫਿਰ ਨਹੀਂ ਕੋਈ ਮੰਨਦਾ ਸਾਡੀ ਤਕੜੇ ਹੋ ਕੇ ਬਾਕੀ ਵਹਿਮਾਂ ਭਰਮਾਂ ਨੂੰ ਛੱਡੋ ਕਬਰਾਂ ਮੜੀਆਂ ਮਸਾਣੀਆਂ ਤੇ ਜਾਣਾ ਛੱਡੋ ਇਹ ਸਾਰਾ ਕੁਝ ਛੱਡ ਦਈਏ ਖਹਿੜਾ ਛੱਡੀਏ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਸੱਚ ਹੈ ਗੁਰਬਾਣੀ 'ਚ ਜੋ ਲਿਖਿਆ ਉਹਨੂੰ ਮੰਨਣਾ ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਬੜੀ ਮਿਲਾਵਟ ਵੀ ਹੈ ਕਈ ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਪਰ ਇਤਿਹਾਸ ਦੀ ਉਹ ਗੱਲ ਮੰਨਣ ਯੋਗ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ ਸੋ ਇਸ ਕਰਕੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਇੱਥੋਂ ਦੀ ਸੰਗਤ ਦਾ ਫੱਗੂ ਪਿੰਡ ਦੀ ਸੰਗਤ ਦਾ ਇਲਾਕਾ ਨਿਵਾਸੀ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਤਕੜੇ ਹੋ ਕੇ ਤੁਸੀਂ ਸੇਵਾ ਕੀਤੀ ਹੈ ਬਹੁਤ ਪਿਆਰ ਨਾਲ ਤੇ ਉਤਸ਼ਾਹ ਨਾਲ ਆਏ ਹੋ ਸਭ ਦਾ ਧੰਨਵਾਦ ਗੁਰੂ ਜੀ ਜਾਣਗੇ ਫੇਰ ਚੱਲਣਾ ਹੈ ਜੀ ਪਹਿਲਾਂ ਨਹੀਂ ਜਾਣਾ ਸਤਿਗੁਰ ਜੀ ਅੱਗੇ ਅੱਗੇ ਆਪਾਂ ਸਾਰੇ ਫੇਰ ਚੱਲਾਂਗੇ 5 ਟਿਕ ਕੇ ਬੈਠੋ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਫੇਰ ਆਪਾਂ ਚਾਲਾ ਪਾਵਾਂਗੇ ਸਤਿਗੁਰ ਜੀ ਦਾ ਅਦਬ ਸਤਿਕਾਰ ਆਪਾਂ ਮੁੱਖ ਰੱਖਣਾ ਹੈ ਤੇ ਜਿਹੜੇ ਮੈਂ ਕੱਲ ਵੀ ਕਿਹਾ ਸੀ ਪਰਸ ਮੋਬਾਈਲ ਗਹਿਣੇ ਵਗੈਰਾ ਸੰਭਾਲ ਕੇ ਰੱਖਿਓ ਜਦੋਂ ਧੱਕਾ ਪੈਂਦਾ ਵਿੱਚ ਕਈ ਤਰ੍ਹਾਂ ਦੇ ਸ਼ਰਾਰਤੀ ਬੰਦੇ ਆਏ ਹੁੰਦੇ ਆਪੋ ਆਪਣੀ ਸੰਗਤ ਨੂੰ ਨਾਲ ਲੈ ਕੇ ਜਾਇਓ ਬਜ਼ੁਰਗਾਂ ਬੱਚਿਆਂ ਦਾ ਖਾਸ ਖਿਆਲ ਰੱਖਿਓ ਆਰਾਮ ਨਾਲ ਜਿਵੇਂ ਆਏ ਹੋ ਉਵੇਂ ਆਰਾਮ ਨਾਲ ਜਾਣਾ ਜੇ ਕੜਾ ਪ੍ਰਸ਼ਾਦ ਬਣਿਆ ਵੈਸੇ ਐਡੇ ਵੱਡੇ ਇਕੱਠ ਵਿੱਚ ਮੁਸ਼ਕਲ ਇਹ ਆਉਂਦੀ ਹੈ ਕੱਲ ਵੀ ਮੈਂ ਬੇਨਤੀ ਕਰਨੀ ਸੀ ਮੈਂ ਰਾਮਪੁਰਾ ਫੂਲ ਵੀ ਕਿਹਾ ਸੀ ਸੁਣੋ ਧਿਆਨ ਨਾਲ ਜਦੋਂ ਆਪਣੇ ਦੀਵਾਨ ਹੋਣ ਕੋਸ਼ਿਸ਼ ਉਦੋਂ ਕਰਿਆ ਕਰੋ ਜੇ ਤੇ ਸੰਗਤ ਹੋਵੇ ਨਾ ਸਵਾਈ ਥੋੜੀ ਜੀ ਫਿਰ ਤੇ ਚੱਲ ਜਾਂਦਾ 10 ਮਿੰਟਾਂ ਵਿੱਚ ਪ੍ਰਸ਼ਾਦ ਵਰਤ ਜਾਂਦਾ ਜਦੋਂ ਐਡਾ ਵੱਡਾ ਇਕੱਠ ਹੁੰਦਾ ਨਾ ਇਹਦੇ ਵਿੱਚ ਪ੍ਰਸ਼ਾਦ ਵਰਤਦਿਆਂ ਘੱਟ ਤੋਂ ਘੱਟ ਅੱਧਾ ਪੌਣਾ ਘੰਟਾ ਲੱਗ ਜਾਂਦਾ ਤੇ ਘੱਟ ਤੋਂ ਘੱਟ ਅਸੀਂ 10 ਦੇਗੇ ਵੱਡੇ ਬਣਾ ਕੇ ਲਿਆਈਏ ਪ੍ਰਸ਼ਾਦ ਦੇ ਤਾਂ ਇੰਨੀ ਸੰਗਤ ਵਿੱਚ ਪੂਰੇ ਆਉਂਦੇ ਆ ਇਹਦੇ ਲਈ ਜਿਹੜਾ ਉਪਰਾਲਾ ਇਹ ਕਰਿਆ ਕਰੋ ਵੀ ਵੇਲੇ ਨਾਲ 5 ਕੁ ਵਜੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰ ਦਿਆ ਕਰੋ ਪ੍ਰਸ਼ਾਦ ਪ੍ਰਵਾਨਗੀ ਦੀ ਅਰਦਾਸ ਕਰਕੇ ਤੇ ਲੰਗਰ ਦੇ ਵਿੱਚ ਹੀ ਨਾਲ ਹੀ ਪ੍ਰਸ਼ਾਦ ਵਰਤਾ ਦਿਆ ਕਰੋ ਨਾਲ ਨਾਲ ਹੀ ਵਰਤਾਈ ਚੱਲਿਆ ਕਰੋ ਤਾਂ ਜੋ ਇੰਨੀ ਸੰਗਤ ਵਿੱਚ ਫਿਰ ਦਿੱਕਤ ਆਉਂਦੀ ਹੈ ਤੇ ਜੇ ਅੱਜ ਪ੍ਰਸ਼ਾਦ ਬਣਿਆ ਹੋਇਆ ਹੈ ਤੇ ਤਕੜੇ ਹੋਇਓ ਸਿੰਘੋ ਤਕੜੇ ਹੋ ਕੇ ਵੀਰ ਭਰਾ ਫਿਰ ਪ੍ਰਬੰਧ ਕਰ ਲਓ ਥਾਲੀਆਂ ਵਗੈਰਾ ਦਾ ਤੇ ਵੱਧ ਤੋਂ ਵੱਧ ਵੀਰ ਭਰਾ ਭੈਣਾਂ ਬਾਅਦ ਵਿੱਚ ਕੜਾ ਪ੍ਰਸ਼ਾਦ ਵਰਤਾ ਦਿਓ ਸੋ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ ਗੁਰੂ ਜੀ ਜਾਣਗੇ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਤਿੰਨੇ ਦਿਨ ਬੋਲਦਿਆਂ ਕੋਈ ਵੀ ਭੁੱਲ ਗਲਤੀ ਕੀਤੀ ਹੈ ਜ਼ਰੂਰ ਖਿਮਾ ਕਰ ਦੇਣੀ ਮੇਰੀ ਭੁੱਲ ਸਮਝ ਕੇ ਮਾਫ਼ ਕਰਿਓ ਜੋ ਸੁਣਿਆ ਹੈ ਉਹਨੂੰ ਪੱਲੇ ਬੰਨੋ ਸਤਿਗੁਰੂ ਜੀ ਦਾ ਧੰਨਵਾਦ ਸੰਗਤਾਂ ਦਾ ਪ੍ਰਬੰਧਕਾਂ ਦਾ ਮੇਰੇ ਨਾਲ ਆਏ ਭਾਈ ਧਰਮਵੀਰ ਸਿੰਘ ਜੀ ਘਰਾਂਗਣੇ ਵਾਲੇ ਹੁਣ ਉੱਧਰ ਬਲਾਚੌਰ ਵੱਲ ਰਹਿੰਦੇ ਹੈ ਬੜਾ ਸੋਹਣਾ ਪ੍ਰਚਾਰ ਕਰਦੇ ਹੈ ਇਲਾਕੇ ਵਿੱਚ ਤੇ ਭਾਈ ਸੁਰਿੰਦਰ ਸਿੰਘ ਜੀ ਕਥਾਵਾਚਕ ਉਹ ਵੀ ਸਾਡੇ ਨਾਲ ਹੁੰਦੇ ਭਾਈ ਸ਼੍ਰੋਮਣਦੀਪ ਸਿੰਘ ਸਾਰੇ ਮੇਰੇ ਵੀਰ ਜੋ ਮੇਰੇ ਨਾਲ ਸਾਥ ਦਿੰਦੇ ਆ ਸਭ ਦਾ ਧੰਨਵਾਦ ਹੈ ਹੋਰ ਵੀ ਜਿੰਨੇ ਕੋਈ ਪ੍ਰਚਾਰਕ ਗੁਰਮੁਖ ਪਿਆਰੇ ਜੋ ਜੋ ਵੀ ਕੋਈ ਸਟੇਜ ਤੇ ਆਏ ਬੈਠੇ ਆ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸਿੱਧੀ ਮਾਣੀਆਂ ਵਾਤਾਇਆ
ਰਾਜ ਰਤਨ ਪਰਵਾਜ ਕਰੀਆਂ ਸ਼ਬਦ ਗਾ ਬਣਾਈਆਂ
ਆਂਗਾ ਮੋਹਰੀ ਤੇਰਾ ਮਨ ਜੀ ਵਸਾਇਆ ਮੈਂ ਨਾਮ ਦਾ ਨੰਦ ਹੋਆ ਸਤਿਗੁਰੂ ਮੈਂ ਪਾਇਆ
ਹਰ ਨਾਲ ਰਹੋ ਤੂੰ ਮਨ ਮੇਰੇ ਸੁਖ ਸਭ ਸਾਧਨਾ
ਅੰਗੀਕਾਰੋ ਤਰੇ ਤੇਰਾ ਪਾਠ ਸਭ ਸਵਾਰਨਾ ਸਭ ਦਾ ਮਿਲਾ ਸਮਰਥ ਸੁਆਮੀ ਜੋ ਕਿਉਂ ਮਨ ਹੋ ਸਾਰੇ ਆਹੇ ਭਾਰਤ ਵਾਸੋ ਮੇਰੇ ਸਦਾ ਰਹੋ ਹਰ ਨਾਦੇ
ਅਜੇ ਸਾਹਿਬ ਕਿਆ ਨਹੀਂ ਘਰ ਤੇਰੇ
ਕਰਤਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਬਨੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਜਾ
ਮੇਰਾ ਆਪਾਰੋ ਸਾਧਨਾ ਮੇਰਾ ਆਪਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ
ਹਰ ਸਾਹਿਬ ਸੁਖ ਮਨ ਆਏ ਵਸਿਆ ਨੇ ਨੀਚਾ ਸਭ ਪੁਜਾਈਆ
ਸਾਧਨ ਬਾਦ ਕੀ ਸਾਧਨ ਮਿਟਹੋ ਜਿਸ ਦੀ ਆਏ ਬਨਿਆਇਆ
ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ
ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦਿੱਤਾਰਸ ਪਾਗੈ
ਤਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ
ਪੰਜ ਤੂੰ ਖੁਦ ਵਾਸ ਕੀਤੇ ਤਾਲ ਕੱਟ ਪੁਪਾਰਿਆ
ਔਰ ਕਰਮ ਮਾਇਆ ਤੁਧ ਜਿਤ ਕੌਸੇ ਨਾਮ ਹਰ ਕੇ ਲਾਗੇ
ਮਹਿ ਨਾਨਕ ਤੈ ਸੁਖ ਹੋ ਕਰ ਅਨਹਦ ਵਾਜੇ
ਅਨੰਦ ਸੁਣੋ ਵਚ ਭਾਗੀ ਹੋ ਸਗਲ ਮਨੋਰਥ ਪੂਰੇ ਸੁਣੀ ਸੱਚੀ
ਸਰਸੂਰੇ ਗੁਰਦੇ ਜਾਣੀ
ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ
ਅੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਆਣ
ਪਵਣ ਗੁਰੂ ਪਾਣੀ ਟਿਕਾ ਮਾਤਾ ਸਰਬ ਮਹਾਰੂ
ਦਿਵਸ ਰਾਤ ਹੋਏ ਤਾਈ ਮਾਇਆ ਤੇ ਲੈ ਸੰਗਤ ਲੱਗੇ
ਆਈਆਂ ਮੁਰਿਆਈਆਂ ਵਾਜੇ ਧਰਮ ਹਦੂਰ
ਕਰਦੀਆਂ ਕੋਲਾ ਪਣੀ ਜਿਹਨੇ ਲੱਗੇ ਦੂਰ
ਜਿੰਨੀ ਨਾ ਪਿਆਇਆ ਗਏ ਸਤਿਗੁਰ ਧਾਰ
ਨਾਨਕ ਦੇ ਹੁਕਮ ਜੁਲੇ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੋ ਟਲ ਗੁਰ ਸੇਵੀਏ ਐਹਨ ਸੋ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਨਾਨਕ ਉਧਰੇ ਪ੍ਰਭ ਸ਼ਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ